ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਰੱਖਦੇ ਹਾਂ ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਔਰ ਦਿਲ ਦੀਆਂ ਗਹਿਰਾਈਆਂ ਤੋਂ ਆਖੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 1 ਅਗਸਤ ਨਵਾਂ ਮਹੀਨਾ ਸ਼ੁਰੂ ਹੋਇਆ ਜੀ ਅੰਗਰੇਜ਼ੀ ਦਾ ਔਰ 2021 8:02 ਦਿਨ ਐਤਵਾਰ ਦੇ ਹੋ ਗਏ ਨੇ ਇਸ ਵੇਲੇ ਇਹ ਸਮਾਂ ਸਿਡਨੀ ਦਾ ਸਮਾਂ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 6:02 ਨਵੀਂ ਦਿੱਲੀ 'ਚ 3:32 ਲੰਡਨ ਦੇ ਵਿੱਚ ਸ਼ਨਿਚਰਵਾਰ ਦੀ ਅੱਧੀ ਰਾਤ ਹੋਣ ਵਾਲੀ 31 ਜੁਲਾਈ ਦੀ 11:02 ਨਿਊਯਾਰਕ ਦੇ ਵਿੱਚ 31 ਜੁਲਾਈ ਹੀ ਚੱਲ ਰਿਹਾ 6:02 ਨਿਊਯਾਰਕ ਅਤੇ ਟੋਰੋਂਟੋ ਦਾ ਵੀ ਇਹੀ ਸਮਾਂ ਹੈ ਵੈਨਕੂਵਰ 3:02 ਦੁਪਹਿਰ ਦੇ ਔਰ ਐਲਏ ਦੇ ਵਿੱਚ ਵੀ ਇਹ ਸਮਾਂ ਚੱਲ ਰਿਹਾ ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਬਾਹ ਤੋਂ ਤੁਸੀਂ ਜੁੜੇ ਹੋਏ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਹੋ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਔਰ ਫਿਰ ਅੱਜ ਸਹਿਜ ਪਾਠ ਦਾ ਆਰੰਭ ਹੋਇਆ ਸਾਰੀਆਂ ਸੰਗਤਾਂ ਆਨੰਦ ਮਾਣਨਗੀਆਂ ਔਰ ਨਾਲ ਵੀ ਪਾਠ ਕਰਨਗੇ ਸਾਡੇ ਨਾਲ ਸਵੇਰ ਦੇ ਹੀ ਜੁੜੇ ਹੋਏ ਨੇ ਇੰਗਲੈਂਡ ਤੋਂ ਸਾਡੇ ਵਰਿੰਦਰ ਸਿੰਘ ਇੰਗਲੈਂਡ ਵਾਲੇ ਅਤੇ ਉਹਨਾਂ ਨੇ ਫਤਿਹ ਬੁਲਾਈ ਹੈ ਸਤਿ ਸ਼੍ਰੀ ਅਕਾਲ ਬੁਲਾਈ ਹੈ ਆਸ ਅਤੇ ਅਰਦਾਸ ਹੈ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਬਹੁਤ ਬਹੁਤ ਮੁਬਾਰਕਾਂ ਜੀ ਸਹਿਜ ਪਾਠ ਦੇ ਆਰੰਭ ਕਰਨ ਦੇ ਲਈ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਿਛਲੇ 1 ਸਾਲ ਵਿੱਚ ਸਾਡੇ ਘਰ ਦੂਸਰੇ ਸਹਿਜ ਪਾਠ ਦਾ ਭੋਗ ਇਸ ਹਫ਼ਤੇ ਪਾਇਆ ਗਿਆ ਹੈ ਧੰਨਵਾਦ ਹਰਮਨ ਰੇਡੀਓ ਦਾ ਜਗਾਉਣ ਦੇ ਲਈ ਪ੍ਰੋਗਰਾਮ ਹਮੇਸ਼ਾ ਪੋਡਕਾਸਟ ਦੇ ਵਿੱਚ ਸੁਣਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਔਰ ਬਹੁਤ ਸੱਜਣ ਨੇ ਜਿਹੜੇ ਸਹਿਜ ਪਾਠ ਕਰਨੇ ਨੇ ਗੁਰੂ ਸਾਹਿਬ ਨਾਲ ਜੁੜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਸ਼ਬਦ ਰੂਪੀ ਦਰਸ਼ਨ ਕਰ ਰਹੇ ਨੇ ਔਰ ਉਸ ਤੋਂ ਲਾਹਾ ਲੈ ਰਹੇ ਨੇ ਆਪਣੇ ਮਨ ਦੇ ਵਿੱਚ ਸ਼ਾਂਤੀ ਮਨ ਦੀ ਗੱਤ ਜਿਹੜੀ ਆ ਸਹੀ ਕਰ ਰਹੇ ਨੇ ਅੱਜ ਵੈਸੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਗਿਆਨੀ ਸੰਤੋਖ ਸਿੰਘ ਜੀ ਆਉਣਗੇ ਥੋੜ੍ਹੀ ਦੇਰ ਬਾਅਦ ਅਤੇ ਅਸੀਂ ਆਪਣੀ ਸੀਰੀਜ਼ ਜਾਰੀ ਰੱਖਾਂਗੇ ਸਿੱਖ ਬੀਬੀਆਂ ਦੀ ਉਸ ਤੋਂ ਉਪਰੰਤ ਜਸਵਿੰਦਰ ਸਿੰਘ ਬਿੱਟਾ ਜੀ ਸਾਡੇ ਨਾਲ ਜੁੜਨਗੇ ਔਰ ਅਸੀਂ ਗੱਲਾਂ ਬਾਤਾਂ ਚਰਚਾ ਕਰਾਂਗੇ ਦੁਨੀਆ ਦੀਆਂ ਪੰਜਾਬ ਦੀਆਂ ਕਿ ਕੀ ਹੋ ਰਿਹਾ ਉਹਨਾਂ ਤੋਂ ਜਾਣਾਂਗੇ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ ਤੁਸੀਂ ਸਾਡੇ ਨਾਲ ਸ਼ਾਮਿਲ ਹੋਵੋ ਸਾਡੇ ਟੈਲੀਗ੍ਰਾਮ ਚੈਨਲ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ ਸਹਿਜ ਪਾਠ ਕੀ ਹੈ ਸਹਿਜ ਪਾਠ ਕੱਲ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਦੱਸਿਆ ਕਿ ਅਖੰਡ ਪਾਠ ਦਾ ਜਿਹੜਾ ਰੁਝਾਨ ਹੈ ਉਹ ਸਿੱਖ ਮਿਸਲਾਂ ਦੇ ਸਮੇਂ ਦੇ ਦੌਰਾਨ ਹੋਇਆ ਜਦੋਂ ਸਮਾਂ ਘੱਟ ਹੁੰਦਾ ਸੀ ਅਤੇ ਗੱਲ ਮੰਨਣ ਯੋਗ ਹੈ ਲਗਾਤਾਰ ਵੀ ਕਰ ਸਕਦੇ ਹਾਂ ਪਰ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਜਿਹੜੀ ਲਿਖੀ ਗਈ ਹੈ ਉਹ ਸਹਿਜੇ ਸਹਿਜ ਪੜ੍ਹਨ ਨੂੰ ਹੈ, ਸਹਿਜ ਲਿਆਉਣ ਵਾਸਤੇ ਆ, ਆਪ ਪੜ੍ਹਨ ਵਾਸਤੇ ਆ, ਰਲ ਕੇ ਪੜ੍ਹਨ ਵਾਸਤੇ ਆ। ਇਕੱਠੇ ਹੋ ਕੇ ਇੱਕ ਸ਼ਬਦ ਦਾ ਵੀ ਵਿਚਾਰ ਹੋ ਜਾਵੇ ਤਾਂ ਉਹਨੂੰ ਤੁਸੀਂ ਇੱਕ ਘੰਟਾ ਵੀ ਵਿਚਾਰ ਕਰ ਸਕਦੇ ਹਾਂ। ਇਸ ਤਰ੍ਹਾਂ ਗੁਰਬਾਣੀ ਜਿਹੜੀ ਆ ਉਹ ਸਾਡੇ ਜੀਵਨ ਦੇ ਵਿੱਚ ਸਹਿਜ ਲਿਆਉਣ ਵਾਸਤੇ ਹੈ, ਇਸ ਕਰਕੇ ਇਸ ਨੂੰ ਸਹਿਜ ਪਾਠ ਕਿਹਾ ਜਾਂਦਾ ਹੈ। ਸਾਡਾ ਜਿਹੜਾ ਮਨ ਹੈ ਉਹ ਨੱਚਦਾ ਕੁੱਦਦਾ ਆ, ਟੱਪਦਾ ਆ, ਕਦੇ ਇੱਧਰ ਜਾਂਦਾ ਕਦੇ ਉੱਧਰ ਜਾਂਦਾ। ਅਸੀਂ ਸਮਾਧੀ ਲਾ ਕੇ ਬੈਠ ਵੀ ਜਾਈਏ, ਇਕੱਠੇ ਹੋ ਕੇ ਬੈਠ ਵੀ ਜਾਈਏ, ਇੱਕ ਥਾਂ ਆਲੇ ਦੁਆਲੇ ਸ਼ਾਂਤੀ ਵੀ ਕਰ ਲਈਏ, ਤਾਂ ਵੀ ਸਾਡਾ ਜਿਹੜਾ ਦਿਮਾਗ ਹੈ ਇੱਕ ਮਿੰਟ ਦੇ ਵਿੱਚ, ਸਾਡੀ ਜਿਹੜੀ ਬੁੱਧੀ ਹੈ ਉਹ ਸੁਰਤ ਹੈ, ਉਹ ਬ੍ਰਹਿਮੰਡ ਤੱਕ ਘੁੰਮ ਜਾਂਦੀ ਹੈ, ਕਦੇ ਚੰਦ 'ਤੇ ਚਲੇ ਜਾਂਦੀ ਹੈ, ਕਦੇ ਕਿਤੇ ਚਲ ਜਾਂਦੀ, ਸਰੀਰ ਤੋਂ ਬਾਹਰ ਤੁਰੀ ਫਿਰਦੀ ਹੈ। ਸੋ ਉਸ ਨੂੰ ਕਾਬੂ ਰੱਖਣ ਲਈ ਇਹ ਗਤੀ ਹੈ, ਇਹਨੂੰ ਗਤੀ ਕਹਿੰਦੇ ਆ, ਸਪੀਡ, ਕਿ ਕਿਸ ਸਪੀਡ ਨਾਲ ਸਾਡਾ ਮਨ ਚੱਲ ਰਿਹਾ ਹੈ। ਵੈਸੇ ਹੁਣ ਕੰਟਰੋਵਰਸੀ ਨਹੀਂ ਸ਼ੁਰੂ ਕਰਨੀ ਆਪਾਂ, ਕਿਉਂਕਿ ਮੇਰਾ ਖਿਆਲ ਇੱਕ ਵਾਰੀ ਰਣਜੀਤ ਸਿੰਘ ਢੱਡਰੀ ਵਾਲਿਆਂ ਨੇ ਵੀ ਇਸ ਤਰ੍ਹਾਂ ਕਹਿ ਦਿੱਤਾ ਸੀਗਾ, ਪਰ ਉਹ ਹੋਰ ਲਹਿਜੇ ਨਾਲ ਕਿਹਾ ਸੀ, ਆਪਾਂ ਹੋਰ ਲਹਿਜੇ ਨਾਲ ਗੱਲ ਕਰਦੇ ਹਾਂ। ਇਹ ਜਿਹੜੀ ਸ੍ਰਿਸ਼ਟੀ ਚੱਲਦੀ ਆ ਇਹ ਗਤੀ 'ਚ ਚੱਲਦੀ ਹੈ, ਸਪੀਡ 'ਚ ਚੱਲਦੀ ਹੈ, ਸਹਿਜ 'ਚ ਨਹੀਂ ਚੱਲਦੀ। ਸਹਿਜ ਅਕਾਲ ਪੁਰਖ ਆਪ ਹੈ, ਨਿਰੰਕਾਰ ਆਪ ਹੈ, ਉਹ ਸਹਿਜ ਦੇ ਵਿੱਚ ਬੈਠਾ ਆ। ਉਹਨੇ ਜਦੋਂ ਸ੍ਰਿਸ਼ਟੀ ਬਣਾਈ ਤਾਂ ਉਹਨੇ ਮੋਸ਼ਨ ਪਾਇਆ, ਜਿਹਨੂੰ ਤਮਾਂ ਕਹਿੰਦੇ ਆ। ਤਮਾਂ ਤਮਾਂ ਦਾ ਮਤਲਬ ਹੁੰਦਾ ਮੋਸ਼ਨ, ਕਿ ਉਹ ਮੋਸ਼ਨ 'ਚ ਆ ਗਿਆ। ਜਦੋਂ ਮੋਸ਼ਨ ਚੱਲ ਪਿਆ, ਗੱਡੀ ਚੱਲ ਪਈ ਤਾਂ ਉਹ ਚੱਲ ਪਿਆ, ਉੱਥੋਂ ਕ੍ਰੀਏਸ਼ਨ ਸ਼ੁਰੂ ਹੋ ਗਈ, ਉੱਥੋਂ ਬਣਨੀਆਂ ਚੀਜ਼ਾਂ ਸ਼ੁਰੂ ਹੋ ਗਈਆਂ, ਸ੍ਰਿਸ਼ਟੀ ਬਣਾਉਣੀ ਸ਼ੁਰੂ ਹੋ ਗਈ। ਸੋ ਇਹ ਜੋ ਸ੍ਰਿਸ਼ਟੀ ਅਸੀਂ ਦੇਖ ਰਹੇ ਹਾਂ ਜਾਂ ਅਸੀਂ ਆਪ ਹੈ, ਸਾਡਾ ਸਰੀਰ ਚੱਲ ਰਿਹਾ, ਸਾਡਾ ਹਾਰਟ ਚੱਲ ਰਿਹਾ, ਰਿਤ ਹਿਰਦੈ, ਇਹ ਮੋਸ਼ਨ 'ਚ ਚੱਲ ਰਿਹਾ। ਇਹਨੂੰ ਚਲਾਉਣ ਵਾਸਤੇ ਸਾਡਾ ਮਨ ਵੀ ਜਿਹੜਾ ਆ ਹਮੇਸ਼ਾ ਮੋਸ਼ਨ 'ਚ ਰਹਿੰਦਾ ਆ। ਨੱਚਣ ਕੁੱਦਣ ਮਨ ਕਾ ਚਾਓ, ਇਹ ਮਨ ਦੀ ਖੁਸ਼ੀ ਹੈ, ਨੱਚਣਾ ਕੁੱਦਣਾ, ਇੱਧਰ ਉੱਧਰ ਜਾਣਾ, ਘੁੰਮਣਾ ਫਿਰਨਾ, ਕੰਮ ਕਰਨੇ, ਇਹ ਸਾਰੇ ਮਨ ਦੇ ਚਾਓ ਹੈ। ਔਰ ਇਹਨੂੰ ਸਹਿਜ ਕਿੱਦਾਂ ਕਰਨਾ, ਜਿਨ ਮਨ ਭਾਓ। ਜੇ ਅਸੀਂ ਉਹ ਸਹਿਜ ਨੂੰ ਯਾਦ ਕਰੀਏ, ਸਹਿਜ ਕੌਣ ਦੁਨੀਆਂ ਦੇ ਵਿੱਚ, ਇੱਕੋ ਹੀ ਅਕਾਲ ਪੁਰਖ, ਤਾਂ ਇਹ ਮਨ ਫਿਰ ਸਹਿਜ ਵੱਲ ਨੂੰ ਵਾਪਸ ਮੁੜਦਾ ਆ, ਮੂਲ ਪਛਾਣਨ ਵੱਲ ਨੂੰ ਗਤੀ। ਹੁਣ ਅਸੀਂ ਗੁਰੂ ਘਰ ਜਾਂਦੇ ਹਾਂ, ਤੁਸੀਂ ਸੁਣਿਆ ਹੋਣਾ ਅੰਤਰ ਕੀ ਗਤ ਕੀ ਹੈ, ਤੁਮਰੀ ਗਤ ਮੈਂ ਤੇ ਤੁਮ ਹੀ ਜਾਣੋ। ਹੁਣ ਉਹ ਬਾਹਰਲੀ ਗਤੀ ਤਾਂ ਸਾਨੂੰ ਪਤਾ, ਅਸੀਂ ਕਿੱਦਾਂ ਭੱਜਦੇ ਹਾਂ, ਨੱਠਦੇ ਹਾਂ, ਕਦੇ ਇੱਧਰ ਜਾਂਦੇ ਕਦੇ, ਇਹ ਤਾਂ ਸਾਡੀ ਗਤੀ ਹੈ। ਪਰ ਜਿਹੜੀ ਅੰਤਰ ਦੀ ਗਤੀ ਹੈ, ਰੱਬ ਦੀ ਗਤੀ ਹੈ, ਉਹਦਾ ਕੋਈ ਪਤਾ ਨਹੀਂ। ਤੁਮਰੀ ਗਤ ਮਿਤ ਤੁਮ ਹੀ ਜਾਣੋ, ਗਤ ਦਾ ਮਤਲਬ ਇੱਥੇ ਸਪੀਡ ਹੀ ਆ, ਕਿ ਤੂੰ ਕਿੰਨੀ ਕੁ ਸਪੀਡ ਹੈ ਤੇਰੇ, ਅਤੇ ਤੂੰ ਸਹਿਜ 'ਚ ਹੈ, ਕੀ ਹੈ ਸਪੀਡ, ਮੈਨੂੰ ਨਹੀਂ ਪਤਾ ਕਿੰਨੀ ਸਪੀਡ 'ਚ ਆ। ਮਿਤ ਦਾ ਮਤਲਬ ਹੁੰਦਾ ਆ ਡੰਗਾਈ, ਉਚਾਈ, ਗੰਢਾਈ, ਡੰਗਾਈ। ਮੀਟਰ ਜਿਹੜਾ ਹੈ ਨਾ ਅੱਖਰ ਮੀਟਰ, ਉਹ ਮਿਤ ਤੋਂ ਬਣਿਆ। ਟ੍ਰੀ ਟ੍ਰਿਗਨੋਮੈਟਰੀ, ਤ੍ਰੈ ਗੁਣ ਮਿਤ, ਮਿਤ ਦਾ ਮਤਲਬ ਹੁੰਦਾ ਆ ਮਈਅਰਮੈਂਟ। ਇਹ ਸਾਰੇ ਜਿਹੜੇ ਤਕਰੀਬਨ ਮੈਥੇਮੈਟਿਕ ਦੇ ਅੱਖਰ ਨੇ, ਮੈਥਸ ਦੇ ਅੱਖਰ ਨੇ, ਟ੍ਰੇਡ ਦੇ ਅੱਖਰ ਨੇ, ਲੋ ਦੇ, ਉਹ ਸਾਰੇ ਬੈਕ ਟਰੈਕ ਪੰਜਾਬ ਜਾਂ ਭਾਰਤ ਦੇ ਵਿੱਚ ਹੁੰਦੇ ਨੇ। ਸੋ ਜਿਹੜੀ ਮਿਤ ਹੈ ਜਾਂ ਗਤ ਹੈ, ਇਹ ਕਿਹੜੀ ਹੈ, ਅੰਦਰਲੀ ਕਿਹੜੀ ਹੈ, ਇਹ ਨਹੀਂ ਕੋਈ ਜਾਣਦਾ। ਪਰ ਇੱਦਾਂ ਪਤਾ ਵੀ ਉਹ ਬੜਾ ਸਹਿਜ ਅਵਸਥਾ 'ਚ ਆ, ਸਲੋ ਹੈ, ਅਸੀਂ ਫਾਸਟ ਹੈ ਬਾਹਰ, ਅਤੇ ਅਸੀਂ ਸਲੋ ਵੱਲ ਨੂੰ ਜਾਣਾ ਆ। ਸਲੋ ਕਰਨ ਨੂੰ ਫਿਰ ਕਈ ਸਮਾਧੀਆਂ ਲਾਉਂਦੇ ਨੇ, ਵੀ ਸ਼ਾਂਤ ਕਰਨ ਦੇ ਲਈ ਆਪਣੇ ਆਪ ਨੂੰ, ਉਹ ਵੀ ਇੱਕ ਵਰਤਾਰਾ, ਉਹਨੂੰ ਨਕਾਰਿਆ ਨਹੀਂ ਜਾ ਸਕਦਾ। ਕਈਆਂ ਨੂੰ ਇਹ ਉਸ ਤਰ੍ਹਾਂ ਵੀ ਮਿਲਦਾ ਆ, ਕਈਆਂ ਨੂੰ ਸਹਿਜੇ ਸਹਿਜ ਵੀ ਮਿਲ ਜਾਂਦਾ ਆ ਵੈਸੇ ਹੀ। ਕਹਿੰਦਾ ਇੱਕ, ਬਾਬਾ ਫਰੀਦ ਜੀ ਕਹਿੰਦੇ, ਇੱਕ ਜਗਾਂਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਬੜੇ ਟਰਾਈ ਕਰਦੇ ਨੇ, ਜਾਗਦੇ ਨੇ, ਤੀਰਥਾਂ 'ਤੇ ਜਾਂਦੇ ਨੇ, ਪਾਠ ਸਮਾਧੀਆਂ ਲਾਉਂਦੇ ਨੇ, ਉਹਨਾਂ ਨੂੰ ਮਿਲਦਾ ਨਹੀਂ ਹੈਗਾ। ਪਰ ਇੱਕ ਕਹਿੰਦੇ ਆ ਵੀ ਉਹਨਾਂ ਦੀ ਮਿਹਰ ਹੁੰਦੀ ਆ, ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਉਠਾਲ ਕੇ ਦੇ ਜਾਂਦਾ ਪਰਮਾਤਮਾ। ਸੋ ਉਹਦੀ ਗੱਤ ਮੈਂ ਤਾਂ ਉਹੀ ਜਾਣਦਾ ਆ। ਪਰ ਇੰਨਾ ਜ਼ਰੂਰ ਹੈ ਕਿ ਉਹ ਸਹਿਜ ਹੈ, ਉਹ ਸਲੋ ਸਪੀਡ ਹੈ, ਬਿਲਕੁਲ ਸਹਿਜ ਸਹਿਜ। ਸੋ ਇਸ ਕਰਕੇ ਅਸੀਂ ਸਹਿਜ ਪਾਠ ਕਰਨਾ ਆ, ਸਹਿਜ ਲਿਆਉਣ ਵਾਸਤੇ। ਹੁਣ ਇੱਕ ਇਹਦੇ ਨਾਲ ਦਾ ਹੀ ਹੋਰ ਅੱਖਰ, ਇੱਕ ਹੋਰ ਸ਼ਬਦ ਆਪਾਂ ਸਾਂਝਾ ਕਰਦੇ ਹਾਂ ਤੁਹਾਡੇ ਨਾਲ, ਉਹ ਹੈਗਾ ਸੰਗਤ। ਅਸੀਂ ਸਮਝਦੇ ਹਾਂ ਕਿ ਜਿਹੜੇ ਗੁਰੂ ਘਰ ਜਾਂਦੇ ਹਾਂ ਅਸੀਂ ਜਾਂ ਇਕੱਠੇ ਹੋ ਜਾਂਦੇ ਹਾਂ ਉਹ ਸੰਗਤ ਹੈ ਜੀ। ਪਰ ਉੱਥੇ ਥੋੜ੍ਹਾ ਜਿਹਾ ਕਈ ਵਾਰੀ ਬਰੀਕੀ ਨਾਲ ਜਾਈਏ ਤਾਂ ਕਈ ਵਾਰੀ ਉਹ ਭੀੜ ਲੱਗਦੀ ਹੈ। ਕਿਉਂ? ਕਿਉਂਕਿ ਜਿਹਦੇ ਅਸੀਂ ਸੰਗ ਬੈਠੇ ਹੁੰਦੇ ਉਹਦੀ ਤਾਂ ਆਪਾਂ ਸੁਣਦੇ ਕੋਈ ਨਹੀਂ। ਦੋ ਅੱਖਰਾਂ ਨਾਲ ਬਣਿਆ ਸੰਗ ਅਤੇ ਗਤ, ਇਹਨਾਂ ਨੂੰ ਰਲਾ ਕੇ ਸੰਗਤ ਬਣਿਆ। ਸੰਗ ਕਿਹਦਾ ਕਰ ਰਹੇ ਹਾਂ? ਸਹਿਜ ਅਵਸਥਾ ਵਿੱਚ ਗੁਰੂ ਸਾਹਿਬ ਬਿਰਾਜਮਾਨ ਬੈਠੇ ਨੇ ਉੱਥੇ, ਉਹਦੇ ਦੀ ਜਿਹੜੀ ਗਤ ਹੈ ਉਹ ਗਤੀ ਪਾਈ ਹੋਈ ਹੈ ਉਹਨਾਂ ਨੇ, ਉਹ ਗਤੀ 'ਚ ਨੇ, ਅਕਾਲ ਪੁਰਖ ਦੇ ਨਾਲ ਸਿੰਕ ਹੋਏ ਹੋਏ ਨੇ। ਅਸੀਂ ਉਹਨਾਂ ਦਾ ਸੰਗ ਕਰ ਰਹੇ ਹਾਂ। ਉਹ ਸਾਧ ਰੂਪ ਹੈ, ਬਿਲਕੁਲ ਸਾਧਿਆ ਹੋਇਆ ਉਹਨਾਂ ਨੇ ਉਹ ਚੀਜ਼ ਨੂੰ। ਅਸੀਂ ਉਹਨਾਂ ਦੀ ਸੰਗਤ ਕਰਨ ਜਾਂਦੇ ਸਹਿਜ ਵਾਲੀ। ਪਰ ਉੱਥੇ ਅਸੀਂ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਕੀ ਕਰ ਰਹੇ ਹੁੰਦੇ ਹਾਂ? ਅਸੀਂ ਆਪਣੇ ਬਿਜ਼ਨਸ ਚਲਾ ਰਹੇ ਹੁੰਦੇ ਹਾਂ ਉਹਨਾਂ ਦੀ ਸੰਗਤ ਦੇ ਵਿੱਚ। ਸਾਡਾ ਮਨ ਬਾਹਰ ਭੱਜ ਰਿਹਾ ਹੁੰਦਾ, ਸਾਡਾ ਮਨ ਲੰਗਰ ਦੇ ਵਿੱਚ ਹੁੰਦਾ, ਸਾਡਾ ਮਨ ਹੁੰਦਾ ਉਹਨੇ ਕਿਹੜੇ ਕੱਪੜੇ ਪਾਏ ਹੋਏ ਨੇ, ਉਹਨੇ ਕਿਹੜੀ ਪਰਫਿਊਮ ਲਾਈ ਹੋਈ ਹੈ। ਉਹ ਭਾਈ ਸਾਹਿਬ ਕਰ ਕੀ ਰਹੇ ਨੇ? ਇਹ ਪ੍ਰਸ਼ਾਦ ਇੱਦਾਂ ਨਹੀਂ ਵੰਡੀਦਾ। ਸਾਡਾ ਧਿਆਨ ਇੱਧਰ ਹੁੰਦਾ ਆ, ਸਾਡੀ ਗਤੀ ਤਾਂ ਹੀ ਨਹੀਂ ਹੋ ਰਹੀ। ਸੋ ਸੰਗ ਅਤੇ ਗਤ ਤੋਂ ਸ਼ਬਦ ਬਣਿਆ ਸੰਗਤ। ਕਿਹਦੀ? ਜਿਹਦੇ ਨਾਲ ਸੰਗ ਕਰਕੇ ਗਤੀ ਹੋ ਜਾਵੇ ਉਹਨੂੰ ਸੰਗਤ ਕਹਿੰਦੇ ਆ। ਸਾਧ ਦੇ ਨਾਲ ਸੰਗ ਕਰਕੇ ਗਤੀ ਹੁੰਦੀ ਹੈ। ਅਸੀਂ ਸਾਡਾ ਪਰਪਸ ਇਹ ਹੋਣਾ ਚਾਹੀਦਾ, ਜਿਹੜੇ ਇਸ ਮੈਥਡ ਇਸ ਭਾਵਨਾ ਨਾਲ ਇਸ ਫਲ ਦੀ ਇੱਛਾ ਦੇ ਨਾਲ ਜਾਂਦੇ ਨੇ ਉਹ ਸੰਗਤ ਕਹਿਲਾਉਂਦੇ ਨੇ। ਅਤੇ ਸੰਗਤ ਕਰ ਰਹੇ ਹਾਂ, ਹਾਂ ਸਾਡੀ ਹੋਈ ਉਹ ਨਹੀਂ ਗਤੀ, ਪਰ ਅਸੀਂ ਜਿਹਦੀ ਗਤੀ ਹੋਈ ਹੋ ਉਹਦੇ ਨਾਲ ਸੰਗ ਕਰ ਰਹੇ ਹਾਂ। ਔਰ ਇਹਦਾ ਬਹੁਤ ਫਰਕ ਪੈਂਦਾ, ਜਿੱਦਾਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਵਟਾਉਂਦਾ ਨਾ, ਜਦੋਂ ਤੁਸੀਂ ਸੰਗਤ ਜੈਸੀ ਸੰਗਤ ਤੈਸੀ ਰੰਗਤ, ਜਦੋਂ ਤੁਸੀਂ ਸੰਗਤ ਕਰਨ ਲੱਗ ਜਾਓ ਨਾ ਜਿਹੋ ਜਿਹੇ ਬੰਦਿਆਂ ਨਾਲ, ਤੁਸੀਂ ਚੋਰਾਂ ਨਾਲ ਕਰਨ ਲੱਗੋ ਤੁਹਾਨੂੰ ਚੋਰੀ ਦੇ ਟ੍ਰਿਕ ਆਉਣੇ ਸ਼ੁਰੂ, ਤੁਹਾਡਾ ਆਪਣਾ ਵੀ ਦਿਲ ਕਰੇਗਾ ਮੈਂ ਵੀ ਚੋਰੀ ਕਰਾਂ, ਕੁੱਟਮਾਰ ਵਾਲਿਆਂ ਨਾਲ ਕਰਨ ਲੱਗੋ ਤੁਹਾਡਾ ਫਿਰ ਉੱਧਰ ਨੂੰ ਦਿਲ ਕਰੇਗਾ। ਸੋ ਅਗਰ ਆਪਾਂ ਅਕਾਲ ਪੁਰਖ ਦੇ ਦਰਸ਼ਨ ਕਰਨੇ ਆ, ਉਸ ਅਵਸਥਾ 'ਚ ਜਾਣਾ ਆ, ਤਾਂ ਸਾਨੂੰ ਉਹਨਾਂ ਸ਼ਖਸੀਅਤਾਂ ਨਾਲ, ਉਹਨਾਂ ਲੋਕਾਂ ਨਾਲ, ਉਹਨਾਂ ਪੁਰਖਾਂ ਦੇ ਨਾਲ, ਉਸ ਵਸੀਲਿਆਂ ਦੇ ਨਾਲ ਸੰਗਤ ਕਰਨੀ ਪਏਗੀ ਜਿਹੜੇ ਉਸ ਦੀ ਗੱਤ ਜਾਣਦੇ ਨੇ ਜਾਂ ਜਿਨ੍ਹਾਂ ਨੇ ਉਹ ਸਾਧਿਆ ਹੋਇਆ ਹੈ। ਸੋ ਅੱਜ ਦੀ ਸਿਚੁਏਸ਼ਨ ਦੇ ਵਿੱਚ ਹੱਲ ਕੀ ਹੈ? ਇਹਦਾ ਮਸਲੇ ਦਾ ਹੱਲ ਇਹ ਹੈ ਕਿ ਕਿੱਥੋਂ ਲੱਭਿਆ ਜਾਵੇ ਉਹ ਬੰਦਾ, ਉਹ ਪੁਰਖ, ਉਹ ਚੀਜ਼ ਜਿਹੜੀ ਕਿ ਸਾਨੂੰ ਉਸ ਦੀ ਗਤੀ ਤੱਕ ਜਾਣੂ ਕਰਵਾ ਦੇਵੇ, ਉਸ ਦੀ ਅਸੀਂ ਸੰਗਤ ਕਰ ਸਕੀਏ। ਪਿਆਰਿਓ, ਉਹਦਾ ਬਹੁਤ ਸੌਖਾ ਤਰੀਕਾ ਹੈ। ਉਹ ਹੈਗਾ ਕਿ ਅਸੀਂ ਆਪਣੇ ਘਰ ਬੈਠਿਆਂ ਹੀ ਉਸ ਦੀ ਗਤ ਮਿਤ ਜਾਣ ਸਕਦੇ। ਅੰਤਰ ਕੀ ਗਤ ਜਾਣੀਏ, ਗੁਰ ਮਿਲੀਏ ਸੰਕ ਉਤਾਰ। ਗੁਰੂ ਗ੍ਰੰਥ ਸਾਹਿਬ ਦਾ ਸੰਗ ਕਰੀਏ, ਬਾਣੀ ਪੜ੍ਹੀਏ, ਇਹਨਾਂ ਵਿੱਚ ਅਨੇਕ ਗੁਰੂ ਸਾਹਿਬ ਭਗਤ ਭੱਟ ਬਹੁਤ ਪੁੱਜੀ ਹੋਈਆਂ ਆਤਮਾਵਾਂ ਦੀ ਗਤ ਹੈ। ਮੋਇਆਂ ਜਿੱਤ ਘਰ ਜਾਈਏ, ਤਿੱਤ ਜੀਵਨਦਿਆ ਮਰ ਮਾਰ, ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ। ਸਹਿਜ ਪਾਠ ਇਹ ਹੈ, ਇਸ ਕਰਕੇ ਕਰਨਾ ਕਿ ਅਸੀਂ ਅੰਤਰ ਕੀ ਗਤ ਜਾਣੀਏ, ਗੁਰ ਮਿਲੀਏ ਸੰਕ ਉਤਾਰ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਸਹਿਜ ਪਾਠ ਤੋਂ ਲਾਹਾ ਲਵੋਗੇ। ਔਰ ਸਹਿਜ ਪਾਠ ਦੀ ਸਾਰੀ ਪਲੇਲਿਸਟ ਪੋਡਕਾਸਟ ਦੇ ਵਿੱਚ ਹਰਮਨ ਰੇਡੀਓ 'ਤੇ ਪਈ ਆ, ਤੁਸੀਂ ਕਿਸੇ ਵੀ ਟਾਈਮ ਸੁਣ ਸਕਦੇ ਹੋ, ਸਰਵਣ ਕਰ ਸਕਦੇ ਹੋ। ਪਰ ਨਾਲ ਦੀ ਨਾਲ ਆਪ ਜ਼ਰੂਰ ਪੜ੍ਹੋ ਗੁਰਬਾਣੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਛ ਸੈਂਚੀਆਂ ਵੀ ਉਪਲਬਧ ਕਰਾਵਾਂਗੇ। ਅਗਰ ਤੁਸੀਂ ਸੈਂਚੀਆਂ ਤੋਂ ਵੀ ਪਾਠ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਅਸੀਂ ਤੁਹਾਡੇ ਤਾਂ 3 ਕੁ ਮਹੀਨੇ ਤੱਕ ਆ ਜਾਣੀਆਂ ਨੇ ਅਤੇ ਤੁਹਾਡੇ ਤੱਕ ਆਪਾਂ ਪਹੁੰਚਾਵਾਂਗੇ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਫਿਰ। ਚਾਲ ਸਾਹਿਬ ਵੀ ਪ੍ਰੋਗਰਾਮ 'ਚ ਆ ਗਏ ਨੇ, ਗੁਰਿੰਦਰ ਭੰਗਲ ਹੋਣੀ ਵੀ ਆਏ ਨੇ, ਜਸ ਹੋਣੀ ਵੀ ਆ ਗਏ ਆ, ਤਾਂ ਸੁਖਵਿੰਦਰ ਸੌਂਦ ਵੀ ਆ ਗਏ ਨੇ ਜੀ। ਲਓ ਪਹਿਲਾਂ ਫਿਰ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਮੌਸਮ ਦੀ ਜਾਣਕਾਰੀ, ਅਤੇ ਗਿਆਨੀ ਜੀ ਦਾ ਵੀ ਇੰਤਜ਼ਾਰ ਹੈ, ਉਹ ਵੀ ਆਉਂਦੇ ਹੋਣਗੇ, ਗੱਲਾਂ ਬਾਤਾਂ ਜਾਰੀ ਰਹਿਣਗੀਆਂ।
ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉਡੀਕਾਂ
ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉਡੀਕਾਂ
ਰਾਂਝਣ ਮਿਲਵਾ ਦੇ ਰੱਬਾ ਭਾਵੇਂ ਨਾ ਦੂਰ ਤਰੀਕਾਂ ਹੋ ਵਿਛੜਿਆ ਯਾਰ ਮਿਲਾ ਦੇ ਹਾਏ ਸੱਜਣਾ ਦੇ ਮੇਲ ਕਰਾ ਦੇ ਹਾਏ ਸੱਜਣਾ ਦੇ ਮੇਲ ਕਰਾ ਦੇ ਓਏ ਸੱਜਣਾ ਦੇ ਮੇਲ ਕਰਾ ਦੇ ਓਏ ਸੱਜਣਾ ਦੇ ਮੇਲ ਕਰਾ ਦੇ ਓਏ ਕਰਾ
ਅਸੀਂ ਢਾਬੇ ਉੱਤੇ ਬਹਿ ਕੇ ਕਦੀ ਕੀਤੀਆਂ ਸੀ ਗੱਲਾਂ
ਹੁਣ ਇੰਜ ਲੱਗਦਾ ਏ ਜਿਉਂ ਰੋਂਦੀਆਂ ਨੇ ਛੱਲਾਂ
ਖਤ ਲਿਖਣਾ ਨਾ ਆਵੇ ਕੀ ਸੁਣੇ ਹਾਂ ਤੈਨੂੰ ਗੱਲਾਂ
ਜੇ ਮੈਂ ਬਹਿ ਕੇ ਬਨੇਰੇ ਹੱਥ ਮਹਿੰਦੀ ਵਾਲੇ ਮੱਲਾਂ
ਮੈਂ ਤੇਰੀ
ਤੂੰ ਮੇਰਾ
ਮੈਂ ਤੇਰੀ
ਤੂੰ ਮੇਰਾ
ਤੂੰ ਮੇਰਾ ਮੈਂ ਤੇਰੀ
ਹੋ ਲੱਗੀਆਂ ਦੇ ਬੋਲ ਪੁਗਾ ਦੇ
ਹਾਏ
ਸੱਜਣਾ ਦੇ ਮੇਲ ਕਰਾ ਦੇ
ਹਾਏ
ਸੱਜਣਾ ਦੇ ਮੇਲ ਕਰਾ ਦੇ
ਖਾਲੀ ਦਿਲ ਨਹੀਂ ਹੈ ਜਾਨ ਵੀ ਆ ਮੰਗਦਾ ਖਾਲੀ ਦਿਲ ਨਹੀਂ ਹੈ ਜਾਨ ਵੀ ਆ ਮੰਗਦਾ
ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ
ਅਸੀਂ ਨਿੱਕੇ ਹੁੰਦੇ ਖੇਡਦੇ ਸਾਂ ਕੋਟਲਾ ਛਪਾਕੀ ਕੋਟਲਾ ਛਪਾਕੀ
ਸਾਡੇ ਪਿੰਡ ਤੇ ਜਲੂਣੀ ਤੇਰੀ ਸ਼ੋ ਅਜੇ ਬਾਕੀ
ਤੂੰ ਤੇ ਇਸ਼ਕੇ ਦੀ ਮਿੱਤ ਵਿੱਚ ਪੈ ਗਈਓ ਨਿੱਕ
ਅਸੀਂ ਰਹਿ ਗਏ ਫਾਟੀ ਤੂੰ ਤੇ ਬਾਜ਼ੀ ਗਈਓ ਜਿੱਤ
ਕਿਵੇਂ ਮੇਲੇ ਵਿੱਚ ਜਾਵਾਂ
ਕਿਵੇਂ ਦਿਲ ਪਰ ਚਾਵਾਂ
ਕੋਈ ਬਾਈ ਤੇ ਨਾ ਗੁਣਵਾ ਦੇ
ਹਾਏ
ਸੱਜਣਾ ਦੇ ਮੇਲ ਕਰਾ ਦੇ ਸੱਜਣਾ ਦੇ ਮੇਲ ਕਰਾ ਦੇ
ਸਾਇਆ ਵੀ ਸਾਥ ਜਬ ਛੋੜ ਜਾਏ ਐਸੀ ਹੈ ਤਨਹਾਈ ਰੋਨਾ ਚਾਹੂੰ ਤੋ ਰੋਨਾ ਚਾਹੂੰ ਤੋ ਆਸੂ ਨਾ ਆਏ ਐਸੀ ਹੈ ਤਨਹਾਈ ਸਾਇਆ ਵੀ ਸਾਥ ਜਬ ਛੋੜ ਜਾਏ ਐਸੀ ਹੈ ਤਨਹਾਈ
ਹੱਥ ਪੂਣੀ ਨੂੰ ਜੇ ਲਾਵਾਂ ਤੰਦ ਹਾੜ ਕੱਢਦੀ
ਡਾਡਾ ਇਸ਼ਕੇ ਦਾ ਸੇਕ ਜਿੰਦ ਰਹੇ ਸੜਦੀ
ਵੇ ਤੂੰ ਹੱਕ ਮੈਂ ਕੀ ਕੀਤਾ ਸਾਡਾ ਮਨ ਹਰ ਲੀਤਾ
ਵੇ ਮੈਂ ਹੋ ਗਈਆਂ ਬੋਰੀ ਕੀ ਤਵੀਤ ਘੋਲ ਪੀਤਾ
ਵੇ ਮੈਂ ਪੀਰਾਂ ਦਰ ਜਾਵਾਂ
ਸੌ ਮਨ ਤਾਂ ਮਨਾਵਾਂ
ਕੋਈ ਅੱਲਾ ਵਾਲੀ ਫੁੱਲ ਬਖਸ਼ਾ ਦੇ
ਪਮ ਪਮ ਰੇ ਸਰ ਸਨੀ
ਸੱਜਣਾ ਦੇ ਮੇਲ ਕਰਾ ਦੇ
ਸੱਜਣਾ ਦੇ ਮੇਲ ਕਰਾ ਦੇ
ਸੱਜਣਾ ਦੇ ਮੇਲ ਕਰਾ ਦੇ ਸੱਜਣਾ ਦੇ ਮੇਲ ਕਰਾ ਦੇ
ਸੱਜਣਾ ਦੇ ਮੇਲ
ਜੀ ਸੁੱਖਾ ਫਿਰੋਜ਼ਪੁਰੀ ਅਤੇ ਗਿੱਲ ਇੰਦਰ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਮੇਲ ਕਰਾ ਦੇ ਬਹੁਤ ਸੋਹਣੇ ਗੀਤ ਗਾਇਆ ਮਿਊਜ਼ਿਕ ਵੀ ਸੋਹਣਾ ਨਵਾਂ ਸਟਾਈਲ ਹੈ ਪਰ ਇਹ ਲੋਕ ਗੀਤ ਹੈ ਸੂਫੀ ਗੀਤ ਜਿਹੜਾ ਸ਼ਾਇਦ ਗੁਰਦਾਸ ਮਾਨ ਸਾਹਿਬ ਨੇ ਵੀ ਗਾਇਆ ਸੀ ਅਤੇ ਗੀਤ ਹੋਰ ਵੀ ਤੁਹਾਨੂੰ ਸੁਣਾਉਣਾ ਇੱਕ ਬਹੁਤ ਸੋਹਣਾ ਗੀਤ ਇੱਕ ਹੋਰ ਮੈਂ ਲੰਬਿਆ ਅਤੇ ਪਰ ਉਸ ਤੋਂ ਪਹਿਲਾਂ ਜੀ ਐਸ ਚਾਹਲ ਹੋਣੀ ਕਹਿ ਰਹੇ ਨੇ ਕਿ ਬਹੁਤ ਵਧੀਆ ਗੀਤ ਹੈ ਆਸ ਕਰਦੇ ਹਾਂ ਸਭ ਦਾ ਗੀਤ ਦਿਨ ਵਧੀਆ ਹੋਵੇਗਾ ਹਾਂਜੀ ਗੀਤ ਵਧੀਆ ਲੱਗਿਆ ਮੈਨੂੰ ਅਤੇ ਤੁਸੀਂ ਖਬਰਾਂ ਭੇਜੀਆਂ ਨੇ ਉਹ ਵੀ ਸ਼ੇਅਰ ਕਰਦੇ ਹਾਂ ਅਤੇ 210 ਨਵੇਂ ਲੋਕਲ ਕੇਸ ਸਿਡਨੀ ਦੇ ਵਿੱਚ ਹੋਏ ਨੇ ਅਤੇ ਖੈਰ ਪਰਮਾਤਮਾ ਭਲਾ ਕਰੇ ਹਰੀਸ਼ ਅਰੋੜਾ ਜੀ ਆਏ ਨੇ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਾਰਿਆਂ ਨੂੰ ਬੁਲਾ ਰਹੇ ਨੇ ਕਹਿੰਦੇ ਪਿਛਲੇ ਲਾਸਟ ਸੰਡੇ ਦਾ ਪ੍ਰੋਗਰਾਮ ਪੋਡਕਾਸਟ 'ਚ ਨਜ਼ਰ ਨਹੀਂ ਆ ਰਿਹਾ ਜੀ ਦੱਸਿਓ ਹਾਂਜੀ ਹੋਇਆ ਨਹੀਂ ਸੀ ਜੀ ਸਾਡੇ ਬਿਜਲੀ ਚਲੇ ਗਈ ਸੀ ਅਸਲ 'ਚ ਉੱਧਰ ਸ਼ਨਿਚਰ ਵਾ ਰਾਤ ਨੂੰ ਬੜੀ ਹਨੇਰੀ ਚੱਲੀ ਅਤੇ ਉੱਧਰ ਸਾਡੇ ਲਾਗੇ ਖੰਭੇ ਡਿੱਗੇ ਨੇ ਦਰਖਤ ਡਿੱਗੇ ਨੇ ਉਸ ਕਰਕੇ ਡੈਮੇਜ ਹੋਇਆ ਤੇ 12-1 ਵਜੇ ਜਾ ਕੇ ਫਿਰ ਦੂਸਰੇ ਦਿਨ ਬਿਜਲੀ ਆਈ। ਬਿਲਕੁਲ ਪੰਜਾਬ ਵਾਲੀ ਫੀਲਿੰਗ ਆਈ ਉਸ ਦਿਨ। ਕਲਵੀਰ ਸੰਧੂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਗੁਰਿੰਦਰ ਭੰਗਲ ਸਾਡੇ ਲੋਕਲ ਕੌਫ ਸਰਵਰ ਤੋਂ ਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਵਿੰਦਰ ਸਿੰਘ ਸੌਂਦ ਭਾਜੀ ਕੁਇਕਰ ਸੇਲਸ ਤੋਂ, ਅਤੇ ਜਸ ਸਿੰਘ ਹੁਣੀ ਕਹਿ ਰਹੇ ਨੇ ਕਿ ਭਾਜੀ ਬੁੱਟਰ ਰਾਣਾ ਗੁਰਜੀਤ ਮਿੱਲ ਬਾਰੇ ਜਾਣਕਾਰੀ ਜ਼ਰੂਰ ਦੱਸਿਓ, ਬਹੁਤ ਮਾੜਾ ਹਾਲ ਹੋਇਆ ਪਿਆ ਅਤੇ ਸਵਾਹ ਵਾਲੇ ਮੀਂਹ ਅਤੇ ਗੰਦਾ ਪਾਣੀ ਪੈ ਰਿਹਾ। ਹਾਂਜੀ, ਆਪਾਂ ਕੋਸ਼ਿਸ਼ ਕਰਦੇ ਹਾਂ ਅੱਜ ਬਿੱਟਾ ਸਾਹਿਬ ਤੋਂ ਗੱਲਬਾਤ ਕਰਾਂਗੇ। ਅਤੇ ਮੈਂ ਕੱਲ੍ਹ ਵੈਸੇ ਮਨਦੀਪ ਸਿੰਘ ਉਹਨਾਂ ਨਾਲ ਵੀ ਸੰਪਰਕ ਲੱਭ ਲਿਆ ਜਿਹੜੇ ਇਸ ਨੂੰ ਕਵਰ ਕਰ ਰਹੇ ਨੇ। ਅਗਲੇ ਹਫ਼ਤੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਲਾਈਵ ਪ੍ਰੋਗਰਾਮ 'ਚ ਲੈਣ ਦੀ, ਅਤੇ ਗੱਲਾਂ ਬਾਤਾਂ ਆਪਾਂ ਉਹਨਾਂ ਨਾਲ ਕਰਾਂਗੇ। ਵਿਜੇ ਵਿਰਦੀ ਜੀ ਹੁਣੀ ਗੁੱਡ ਮੋਰਨਿੰਗ ਅਤੇ ਬਿਊਟੀਫੁੱਲ ਡੇ ਹੇਅਰ ਇਨ ਸਿਡਨੀ ਦੀ ਤਸਵੀਰ ਭੇਜੀ ਹੈ ਸੂਰਜ ਚੜ੍ਹਦਿਆਂ ਦੀ, ਅਤੇ ਇਹ ਵੀ ਮੈਂ ਥੋੜ੍ਹੀ ਦੇਰ ਤੱਕ ਸ਼ੇਅਰ ਕਰਦਾ ਹਾਂ। ਅਤੇ ਮੌਸਮ ਤੋਂ ਆਪਾਂ ਸ਼ੁਰੂ ਕਰਦੇ ਹਾਂ। ਕੇਨਸ 29 ਡਿਗਰੀ ਅੱਜ ਰਹੇਗਾ, ਅਤੇ ਬ੍ਰਿਸਬਨ ਧੁੱਪ ਖਿੜੀ ਰਹੇਗੀ। ਕੌਫ ਸਾਰਬਰ ਵੀ 27-28 ਡਿਗਰੀ, ਸਿਡਨੀ 24 ਡਿਗਰੀ, ਕੈਨਬਰਾ ਮੀਂਹ 15 ਡਿਗਰੀ, ਮੈਲਬਰਨ ਹਲਕੇ ਬੱਦਲ ਹੋ ਸਕਦੇ ਨੇ 15 ਡਿਗਰੀ, ਐਡਲੇ ਦੇ ਵਿੱਚ 15 ਡਿਗਰੀ ਹਲਕਾ ਮੀਂਹ ਪੈ ਸਕਦਾ, ਪਰਥ ਦੇ ਵਿੱਚ ਗਰਮਾ ਛਿੱਟਾਂ ਪੈਣਗੀਆਂ 16 ਡਿਗਰੀ, ਅਤੇ 32 ਡਿਗਰੀ ਦਿਨ ਸਾਫ਼। ਡਾਰਵਿਨ ਦੇ ਵਿੱਚ, ਐਲਿਸ ਸਪ੍ਰਿੰਗ ਦੇ ਵਿੱਚ ਧੁੱਪ ਖਿੜੀ ਰਹੇਗੀ, 27 ਡਿਗਰੀ ਤਾਪਮਾਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 29 ਡਿਗਰੀ ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ। ਸਾਡੇ ਪ੍ਰੋਗਰਾਮ ਦੇ ਸਪੋਂਸਰ ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਅਤੇ ਠੀਕ ਹੈ ਜੀ। ਹਾਂਜੀ ਹਾਂਜੀ, ਬਹੁਤ ਵਧੀਆ, ਥੈਂਕ ਯੂ। ਹਾਕਮ ਸੂਫੀ ਨੇ ਕਹਿੰਦੇ ਇਹ ਗੀਤ ਗਾਇਆ ਹੋਇਆ ਜੀ, ਬਹੁਤ ਪੁਰਾਣਾ ਗੀਤ ਹੈ। ਹਾਂਜੀ, ਉਸ ਤੋਂ ਵੀ ਪਹਿਲਾਂ ਇਹ ਸੂਫੀ ਗੀਤ ਹੁੰਦੇ ਸੀ, ਅਤੇ ਜਿਹੜੇ ਇਹਨਾਂ ਨੇ ਇਹ ਸੂਫੀ ਗਾਉਂਦੇ ਹੁੰਦੇ ਜਿੱਦਾਂ ਲੋਕ ਗੀਤ ਹੈ ਨਾ ਇਸ ਤਰ੍ਹਾਂ ਦੇ। ਪਰ ਹਾਂ, ਹੁਣ ਮੈਨੂੰ ਯਾਦ ਆਇਆ ਉਹਨਾਂ ਦਾ ਬਹੁਤ ਹੀ ਮਸ਼ਹੂਰ ਗੀਤ ਰਿਹਾ ਹੈ, ਅਤੇ ਉਹ ਵੀ ਤੁਹਾਨੂੰ ਕਿਸ ਦਿਨ ਆਪਾਂ ਸੁਣਾਵਾਂਗੇ। ਜੋਗਿੰਦਰ ਸੋਈ ਭਾਜੀ ਸਾਡੇ ਨਾਲ ਜੁੜ ਗਏ ਨੇ ਜਗਰਾਓਂ ਵਾਲੇ ਸਿਡਨੀ ਤੋਂ, ਅਤੇ ਇਹ ਮੈਨੂੰ ਲੱਗਦਾ ਜਿੰਮ ਪਹੁੰਚੇ ਹੋਏ ਨੇ। ਕਿਆ ਬਾਤ ਹੈ ਸੋਈ ਸਾਹਿਬ, ਨਜ਼ਾਰੇ! ਅਤੇ ਕੋਈ ਨਹੀਂ, ਆਲਣ ਦਿਓ ਤਾਇਆ ਜੀ ਨੂੰ, ਅਤੇ ਮੇਰਾ ਖਿਆਲ ਯੋਗਾ ਛੱਡ ਕੇ ਹੁਣ ਜਿੰਮ ਵੱਲ ਨੂੰ ਹੋ ਗਿਆ, ਹੁਣ ਤਾਇਆ ਜੀ ਨੂੰ ਵੀ ਜਿੰਮ ਲੈ ਕੇ ਜਾਇਆ ਕਰੋ। ਮੈਂ ਦੱਸਦਾ ਤਾਇਆ ਜੀ ਨੂੰ ਕਿ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਸੋਈ ਸਾਹਿਬ ਜਿੰਮ ਜਾਣ ਲੱਗ ਗਏ। ਠੀਕ ਹੈ ਜੀ। ਅਤੇ ਪਰ ਕਹਿੰਦੇ ਮੈਂ ਕਰ ਯੋਗਾ ਰਿਹਾ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ ਵਾਇਲ ਡੂਇੰਗ ਯੋਗਾ। ਅੱਛਾ, ਰੱਖਿਆ ਜਿੰਮ ਹੋਇਆ ਅਤੇ ਕਰ ਯੋਗਾ ਰਹੇ ਹੋ, ਠੀਕ ਹੈ ਜੀ। ਐਟ ਹੋਮ, ਅੱਛਾ ਘਰ ਦਾ ਹੀ ਹੈ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਜਾਂ ਟੈਲੀਗ੍ਰਾਮ ਚੈਨਲ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇੱਧਰ ਸਿਡਨੀ ਦੇ ਵਿੱਚ ਜਿਹੜਾ ਲੋਕਡਾਊਨ ਲੱਗਾ ਹੋਇਆ ਹੈ, ਅਤੇ ਇਸ ਦੇ ਵਿੱਚ ਕੇਸ ਤਾਂ ਤੁਹਾਨੂੰ ਦੱਸਦੇ 210 ਆਏ ਆ ਨਵੇਂ, ਪਰ ਪ੍ਰੋਟੈਸਟਰ ਜਿਹੜੇ ਨੇ ਉਹ ਪੇਸ਼ ਨਹੀਂ ਜਾਣ ਦਿੰਦੇ ਪੁਲਿਸ ਦੇ, ਔਰ ਸ਼ਾਇਦ ਫਿਰ ਉਹਨਾਂ ਨੇ ਪ੍ਰੋਟੈਸਟ ਰੱਖਿਆ ਹੋਇਆ ਆ, ਜਿਹੜਾ ਕਿ ਆਈ ਡੋਂਟ ਨੋ ਵਾਈ ਪੀਪਲ ਡੂ ਇਟ। ਜਦੋਂ ਇੱਦਾਂ ਦੀ ਜਲਦੀ ਬਲਦੀ ਹੈ ਤਾਂ ਕਈ ਲੋਕ ਨਹੀਂ ਕੇਅਰ ਕਰਦੇ। ਖੈਰ, 70% ਦਾ ਜਿਹੜਾ ਟਾਰਗੇਟ ਹੈ ਉਹ ਸਕੌਟ ਮੋਰਿਸਨ ਕਹਿ ਰਹੇ ਨੇ ਕਿ ਇਹ ਐਬਸੋਲੂਟਲੀ ਅਚੀਵੇਬਲ ਹੈ, ਅਤੇ ਮੈਨੂੰ ਲੱਗਦਾ ਹੋ ਵੀ ਜਾਏਗਾ ਕ੍ਰਿਸਮਿਸ ਤੱਕ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਮਹੀਨਾ ਡੇਢ ਕੁ ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਸਾਡੀ ਮਿਨਿਸਟਰਸ ਦੇ ਨਾਲ, ਅਤੇ ਉਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਨੈਕਸਟ ਜੁਲਾਈ ਤੱਕ, ਅਗਲੀ ਜੁਲਾਈ ਤੱਕ ਜਿਹੜਾ ਆ ਉਹ ਖੁੱਲ੍ਹੇਗਾ ਨਹੀਂ ਇੰਟਰਨੈਸ਼ਨਲ ਟਰੈਵਲ ਚੰਗੀ ਤਰ੍ਹਾਂ। ਉਸ ਤੋਂ ਪਹਿਲਾਂ ਫਲਾਈਟਾਂ ਆਉਣਗੀਆਂ, ਪਰ ਉਹ ਫਲਾਈਟਾਂ ਜਿਨ੍ਹਾਂ ਨੇ ਅਤਿ ਜ਼ਰੂਰੀ ਨੇ ਉਹ ਪੈਸੰਜਰ ਆਉਣ ਜਾਣੇ ਸ਼ੁਰੂ ਹੋਣਗੇ। ਪਰ ਜੇ ਨੋਰਮਲ ਤਾਂ ਹੋਏਗਾ ਜਦੋਂ ਇਹ ਸਾਰਾ ਕੁਛ ਟੀਕੇ ਲੱਗ ਜਾਣਗੇ, ਅਤੇ ਥੋੜ੍ਹੀ ਜਿਹੀ ਛੋਟੀ ਹੋ ਜਾਏਗੀ, ਅਤੇ ਲੋਕ ਜਿਹੜੇ ਟ੍ਰੇਨ ਹੋਣਗੇ, ਜਿਹੜਾ ਹੁਣ ਡਰ ਬਹੁਤਾ ਬੈਠਾ ਹੋਇਆ ਉਹ ਥੋੜ੍ਹਾ ਜਿਹਾ ਘਟੇਗਾ। ਚਲੋ, ਤੁਹਾਨੂੰ ਇੱਕ ਹੋਰ ਗੀਤ ਵਧੀਆ ਸੁਣਾਉਂਦੇ ਹਾਂ, ਅਤੇ ਇਹ ਗੀਤ ਨਾ ਬਹੁਤ ਕਾਇਮ ਗੀਤ ਸੀਗਾ, ਹੈਗਾ ਥੋੜ੍ਹਾ ਸੈਡ ਟਾਈਪ ਹੈ, ਪਰ ਦਿਲਸ਼ਾਦ ਅਖਤਰ ਦਾ ਨਾ ਕਲਾਸਿਕ ਗੀਤ, ਥੋੜ੍ਹਾ ਸੈਡ ਵੱਲੋਂ ਆਉਂਦਾ, ਤੇਰੇ ਘਰ ਪਾਵਾਂ ਆਲਣਾ ਚੰਨੋ ਜੇ ਮੈਂ ਕਬੂਤਰ ਹੋਵਾਂ। ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ, ਅਤੇ ਗੀਤ ਦੇ ਉਸ ਪਾਰ ਫਿਰ ਇੱਕ ਬ੍ਰੇਕ ਤੋਂ ਬਾਅਦ ਗਿਆਨੀ ਜੀ ਸਾਡੇ ਨਾਲ ਜੁੜਨਗੇ, ਅਤੇ ਅਸੀਂ ਆਪਣੀ ਸੀਰੀਜ਼ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ।
ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ, ਦਿਨ ਐਤਵਾਰ ਚੱਲ ਰਿਹਾ, ਸੁਬਹਾ ਦੇ 8:30 ਵਜੇ ਹੋਏ ਨੇ ਤੇ ਬਹੁਤ ਘਰਾਂ ਦੇ ਵਿੱਚ ਪਰੌਂਠਿਆਂ ਦੀਆਂ ਤਿਆਰੀਆਂ ਹੁੰਦੀਆਂ ਹੋਣਗੀਆਂ। ਪਰ ਜਗਿੰਦਰ ਸਿੰਘ ਸੋਹੀ ਉਹਨਾਂ ਦੇ ਘਰ ਯੋਗਾ ਚੱਲ ਰਿਹਾ ਜਿਮ ਦੇ ਵਿੱਚ, ਤੇ ਗਿਆਨੀ ਜੀ ਨੂੰ ਮਿਸ ਕੀਤਾ ਜਾ ਰਿਹਾ, ਤੇ ਪਹਿਲਾਂ ਮੈਂ ਗਿਆਨੀ ਜੀ ਨੂੰ ਆਵਾਜ਼ ਮਾਰਾਂ ਤਾਇਆ ਜੀ ਨੂੰ ਪ੍ਰੋਗਰਾਮ 'ਚ ਲੈ ਕੇ ਆਵਾਂ। ਸਤਿ ਸ਼੍ਰੀ ਅਕਾਲ ਤਾਇਆ ਜੀ, ਜੀ ਆਇਆਂ ਨੂੰ ਲੰਘਿਓ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਆਜੋ ਆਜੋ।
ਲੰਘਣਾ ਕਿੱਧਰ ਆ ਵੈਸੇ? ਉਹ ਕੀ, ਚਲੋ ਚਲੋ, ਰਹਿਣ ਨੀ ਦਿੰਦੇ ਆ,
ਰਹਿਣ ਦੋ, ਛੱਡੋ ਪਰੇ ਛੱਡੋ। ਉਹ ਤੁਹਾਡਾ ਉਧਰ ਜਿਹੜਾ ਤੁਸੀਂ ਯੋਗਾ ਕਰਦੇ ਹੁੰਦੇ ਸੀ, ਉਹ ਹੁਣ ਲੋਕਡਾਊਨ ਲੱਗਾ ਆ, ਉਹ ਕੱਲੇ ਰਹਿ ਗਏ ਸੋਹੀ ਸਾਹਿਬ, ਜਗਿੰਦਰ ਸਿੰਘ ਸੋਹੀ ਸਾਹਿਬ।
ਹਾਂਜੀ, ਤੇ ਚਲੋ ਚੰਗੇ ਨੇ ਬੰਦੇ, ਪਰ ਸਿੱਖ ਜਿਹੜੇ ਨੇ ਟੱਬਰ ਇਹਨਾਂ ਦੇ ਛੋਟੇ ਛੋਟੇ ਹੁੰਦੇ, ਘਰ ਵੱਡੇ ਵੱਡੇ ਬਣਾ ਲੈਂਦੇ ਆ ਪਤਾ ਨੀ ਕਿਉਂ।
ਹਾਂਜੀ ਫਿਰ ਉਹ ਇਦਾਂ ਹੀ
ਸ਼ਰੀਕਾਂ ਦੀ ਇੱਕ ਸਾੜ ਨੂੰ ਬਣਾ ਲੈਂਦੇ ਲੱਗਦਾ
ਨਹੀਂ ਦੇਖੋ ਇੱਕ ਜਿਮ ਹੁੰਦਾ ਵਿੱਚ ਇੱਕ ਯੋਗਾ ਰੂਮ ਚਾਹੀਦਾ ਥਾਂ ਤਾਂ ਚਾਹੀਦਾ ਹੀ ਹੈ ਨਾ ਤਾਂ ਜੀ ਇਹ ਤਾਂ ਫਿਰ ਹਾਂ ਤੇ ਚਲੋ ਕੋਈ ਨੀ ਵਧੀਆ ਸਿਹਤ ਬਾਕੀ ਤੁਸੀਂ ਦੱਸੋ ਤੰਦਰੁਸਤ ਤੋਂ ਚੜ੍ਹਦੀ ਕਲਾ ਚੋ ਲੋਕਡਾਊਨ ਨੇ ਕੋਈ ਇਫੈਕਟ ਤਾਂ ਨੀ ਪਾਇਆ ਤੁਹਾਡੇ ਤੇ
ਉਹ ਬੋਲਤੀ ਬੰਦ ਕੀਤੀ ਹੋਈ ਆ ਸਰਕਾਰ ਨੇ ਸਾਡੀ ਹਰ ਰੋਜ਼ ਟਿਬਰੀ ਟੈਟ ਹੋਰ ਕਰੀ ਜਾਂਦੀ ਆ ਹੁਣ ਐਮਰਜੈਂਸੀ ਲਾਤੀ ਆ ਤੇ ਨਿਕਲੀਏ ਕਿੱਧਰ ਇੰਨਾ ਚਿਰ ਹੋ ਗਿਆ ਬੈਠਿਆਂ ਨੂੰ ਘਰ ਤੇ ਮੈਂ ਤੇ ਬਹਿ ਨੀ ਸਕਦਾ ਹੁੰਦਾ ਮੇਰੇ ਤਾਂ ਹੁੰਦਾ ਵੀ ਹਰ ਰਾਤ ਨਵੇਂ ਥਾਂ ਨਵੇਂ ਥਾਂ ਹੀ ਰਾਤ ਕੱਟੀ ਜਾਵੇ ਨਵੇਂ ਹੀ ਬੰਦੇ ਹੋਣ ਨਵਾਂ ਹੀ ਚੁੱਲ੍ਹਾ ਹੋਵੇ
ਠੀਕ ਹੈ ਜੀ ਉਹ ਜਿਹਨੂੰ ਕਹਿੰਦੇ ਨਾ ਪੈਰ ਚੱਕਰ ਲੱਗਾ ਸਾਡੇ ਕਈਆਂ ਦੇ ਥੋੜਿਆਂ ਦੇ ਤਾਂ ਪੈਰ ਚੱਕਰ ਲੱਗਾ ਹੋਇਆ ਤੇ ਉਹਨਾਂ ਵਾਸਤੇ
ਜਿੱਥੇ ਅਫਰੀਕਾ ਦੇ ਨਿਕਲ ਜੇ ਮੁਲਕ ਮਲਾਵੀ ਚ ਨਾ ਜਿੱਥੇ ਨੌਕਰੀ ਕਰਕੇ ਸਾਡੇ ਕੁ 3 ਸਾਲ ਮੈਂ ਫੇਰ ਢੱਡ ਸਿਰੰਗਾ ਸੁੱਟ ਧਰਤਕਾ ਸੈਰ ਕਰੇਗੇ ਰਾਉਂਡ ਦਾ ਵਾਰ ਟਿਕਟ ਲੈ ਕੇ ਜੇਬ ਚ ਖਰਚ ਪਾ ਕੇ ਤੁਰਿਆ ਸੀ ਨਾ 20 ਸਾਲਾਂ ਬਾਅਦ ਫਿਰ ਮੈਂ ਉੱਥੇ ਗਿਆ 97 ਚ ਤੇ ਉੱਥੇ ਡਾਕਟਰ ਪ੍ਰੀਤਮ ਸਿੰਘ ਸੀਗੇ ਰਿਸਰਚ ਸਕਾਲਰ ਤੇ ਉਹਨਾਂ ਨੇ ਆਪਣੇ ਬੰਗਲੇ ਤੇ ਮੈਨੂੰ ਸੱਦ ਲਿਆ ਰਾਤ ਮੈਂ ਉੱਥੇ ਰਹੇ ਤੇ ਅਸੀਂ 7 ਜਣੇ ਸੀਗੇ ਨੌਕਰ ਰੋਟੀ ਪਕਾ ਕੇ ਚਲਾ ਗਿਆ ਤੇ ਇੱਕ ਮੈਂ ਤੇ ਇੱਕ ਹੋਰ ਡਾਕਟਰ 2 ਜਣੇ ਅਸੀਂ ਤੇ ਇੱਕ ਜੋੜਾ ਗੋਰਿਆਂ ਦਾ ਮੀਆਂ ਬੀਬੀ ਹੋਣੇ ਆ ਜਾਂ ਗਰਲਫ੍ਰੈਂਡ ਹੋਣਗੇ ਯਾਤਰੂ ਟੂਰਿਸਟ ਤੇ 3 ਜਣੇ ਇੱਕ ਮੀਆਂ ਬੀਬੀ ਟੀਚਰ ਸਕਾਟਲੈਂਡ ਦੇ ਤੇ ਇੱਕ ਉਹਨਾਂ ਦੀ ਟੀਨੇਜਰ ਬੱਚੀ ਤੇ ਗੱਲਾਂ ਬਾਤਾਂ ਹੋ ਰਹੀਆਂ ਸੀ ਤੇ ਉਹ ਜਿਹੜੀ ਟੀਚਰ ਸੀ ਨਾ ਲੇਡੀ ਉਹ ਚੱਲਦੀਆਂ ਗੱਲਾਂ ਚ ਇੱਕਦਮ ਮੈਨੂੰ ਸੰਬੋਧਨ ਕਰਕੇ ਕਹਿੰਦੀ ਤੂੰ ਇੰਡੀਅਨ ਰਹਿੰਦਾ ਆਸਟ੍ਰੇਲੀਆ ਚ ਆ ਫਿਰ ਰਿਹਾ ਤੂੰ ਅਫਰੀਕਾ ਦੇ ਜੰਗਲਾਂ ਚ ਤੇ ਨਾ ਤੇਰੇ ਕੋਲ ਕੈਮਰਾ ਆ ਨਾ ਤੇਰੇ ਕੋਲ ਨੋਟਬੁੱਕ ਆ ਤੇ ਤੇਰਾ ਪਰਪਸ ਕੀ ਆ ਫਿਰਨ ਦਾ
ਇਹ ਤਾਂ ਮੈਨੂੰ ਵੀ ਨੀ ਸਮਝ ਆਇਆ ਤੂੰ ਅੱਜ ਤੱਕ
ਗਾਹ ਮੈਂ ਉਹਨੂੰ ਅਜੇ ਦੱਸਿਆ ਨੀ ਵੀ ਮੇਰੇ ਕੋਲ ਘੜੀ ਤੇ ਪੈਨ ਵੀ ਨੀ ਹੈਗਾ ਤੇ ਉਹ ਉਸ ਵੇਲੇ ਜਿਹੜੀ ਮੈਨੂੰ ਗੱਲ ਸਮਝ ਆਈ ਮੈਂ ਇਹੋ ਹੀ ਜਵਾਬ ਦਿੱਤਾ ਮੈਂ ਕਿਹਾ ਵੀ ਮੈਨੂੰ ਘਰ ਰੋਟੀ ਮਿਲ ਜਾਂਦੀ ਆ ਕੱਪੜੇ ਵੀ ਧੋਤੇ ਹੋਏ ਮਿਲ ਜਾਂਦੇ ਆ ਪ੍ਰੈਸ ਕੀਤੇ ਪਰ ਮੈਨੂੰ ਆਪਣੀਆਂ ਗੱਪਾਂ ਸੁਣਾਉਣ ਲਈ ਆਡੀਅੰਸ ਦਾ ਖੁਦ ਪ੍ਰਬੰਧ ਕਰਨਾ ਪੈਂਦਾ
ਨਾਲੇ ਆਡੀਅੰਸ ਬਾਕੀ ਸਾਰੇ ਮੁੱਕ ਗਏ ਹੁਣ ਮੈਂ ਜਿਹੜੇ ਅਫਰੀਕਾ ਦੇ ਜੰਗਲਾਂ ਦੇ ਜਿਹੜੇ ਆਦਿਵਾਸੀ ਆ ਜਾਂ ਚੈਂਪੈਂਸੀ ਆ ਉਹਨਾਂ ਨੂੰ ਹੁਣ ਮੈਂ ਕੋਸ਼ਿਸ਼ ਕਰ ਰਿਹਾ
ਆਡੀਅੰਸ ਮਤਲਬ ਸਰੋਤਿਆਂ ਦਾ ਪ੍ਰਬੰਧ ਖੁਦ ਕਰਨਾ ਪੈਂਦਾ ਉਹ ਇੱਕ ਥਾਂ ਨੀ ਮਿਲਦੇ ਜੇ ਇੱਕ ਥਾਂ ਬੈਠੋ ਤੇ ਉਹ ਫਿਰ ਹਾਸਾ ਪੈਣਾ ਹੀ ਸੀਗਾ ਤੇ ਹਾਸੇ ਤੋਂ ਬਾਅਦ ਜੋ ਨਰਮ ਹੋਇਆ ਹਾਸਾ ਤੇ ਉਹ ਬੇਬੀ ਕਹਿੰਦੀ ਬਈ ਨਹੀਂ ਮੈਨੂੰ ਪਤਾ ਹੈ ਵੀ ਤੂੰ ਕਿਉਂ ਫਿਰਦਾ ਮੈਂ ਕਿਹਾ ਵੀ ਕਿਉਂ ਫਿਰਦਾ ਮੈਂ ਕਹਿੰਦੀ ਵੀ ਤੂੰ ਨਵਾਂ ਵਾਤਾਵਰਣ ਨਵੇਂ ਬੰਦੇ ਨਵੇਂ ਥਾਂ ਜਾਣਾ ਪਸੰਦ ਕਰ ਉਹ ਮੈਂ ਕਿਹਾ ਤੇਰਾ ਭਲਾ ਹੋ ਜੇ ਮੈਂ ਕਿਹਾ ਆਰ ਯੂ ਸਾਈਕੋਲੋਜਿਸਟ ਕਹਿੰਦੀ ਵੀ ਸਾਇੰਸ ਟੀਚਰ ਟੀਚਰਾਂ ਨੂੰ ਇੰਨੀ ਕਿ ਸਾਈਕੋਲੋਜੀ ਪੜ੍ਹਾਈ ਜਾਂਦੀ ਹੈ ਤੇ ਉਹਦਾ ਬਹੁਤ ਠੀਕ ਸੀ ਉਹ ਇਸ ਤਰ੍ਹਾਂ ਹੀ ਉਸੇ ਚੱਤਰ ਦੇ ਵਿੱਚ ਨਾ ਤਨਜ਼ਾਨੀਆ ਦੇ ਮੁਲਕ ਚ ਵੱਡਾ ਸ਼ਹਿਰ ਹੈ ਸਮੁੰਦਰ ਕਿਨਾਰੇ ਦਾਰਾ ਸਲਾਮ
ਅੱਛਾ
ਤੇ ਉਹ ਉਥੋਂ ਦੇ ਗ੍ਰੰਥੀ ਜੀ ਨੇ ਕੁਝ ਖਰੀਦਣਾ ਸੀ ਬਾਜ਼ਾਰ ਚ ਤੇ ਮੈਨੂੰ ਵੀ ਨਾਲ ਲੈ ਗਏ ਤੇ ਕੱਪੜੇ ਦੀ ਦੁਕਾਨ ਚ ਵੜ ਗਏ ਤੇ ਮੈਨੂੰ ਹੁੰਦਾ ਵੀ ਜਦ ਕੋਈ ਖਰੀਦਣਾ ਨੀ ਐਵੇਂ ਕਿਤਾਬਾਂ ਦੁਕਾਨਾਂ ਚ ਵੜ ਕੇ ਭੀੜ ਕਾਹਨੂੰ ਕਰੋ ਤੇ ਮੈਂ ਦਰਵਾਜੇ ਅੱਗੇ ਖਲੋ ਗਿਆ ਫੱਟੇ ਜੇ ਤੇ ਦੋ ਲੇਡੀਜ਼ ਅੰਦਰ ਨੂੰ ਗਈਆਂ ਇੱਕ ਉਥੋਂ ਦੀ ਅਫਰੀਕਨ ਤੇ ਇੱਕ ਗੋਰੀ ਤੇ ਅੰਦਰ ਚਲੀਆਂ ਗਈਆਂ ਤੇ ਅੰਦਰ ਮੈਨੂੰ ਨੀ ਪਤਾ ਕਿਹੜਾ ਲਫ਼ਜ਼ ਬੋਲਿਆ ਕੀ ਬੋਲਿਆ ਉਹ ਲੇਡੀ ਗੋਰੀ ਦੇ ਮੂੰਹੋਂ ਕੋਈ ਲਫ਼ਜ਼ ਇੱਕ ਨਿਕਲਿਆ ਤੇ ਜਦੋਂ ਉਹ ਮੁੜ ਕੇ ਬਾਹਰ ਨੂੰ ਆਈਆਂ ਤੇ ਮੈਂ ਕਿਹਾ ਆਰ ਯੂ ਫਰੋਮ ਆਸਟ੍ਰੇਲੀਆ ਉਹ ਐਕਸੈਂਟ ਤੋਂ ਮੈਂ ਅੰਦਾਜ਼ਾ ਲਾ ਲਿਆ ਉਹ ਇੱਕ ਲਫ਼ਜ਼ ਤੋਂ ਹੀ ਲਫ਼ਜ਼ ਪਤਾ ਨੀ ਕੀ ਸੀ ਕਹਿੰਦੀ ਯੈਸ ਆਈ ਐਮ ਫਰੋਮ ਕੈਨਬਰਾ ਵੇਅਰ ਆਰ ਯੂ ਫਰੋਮ ਮੈਂ ਕਿਹਾ ਆਈ ਐਮ ਫਰੋਮ ਸਿਡਨੀ ਕਹਿੰਦੀ ਵਟ ਆਰ ਯੂ ਡੂਇੰਗ ਹੇਅਰ ਵਟ ਆਰ ਯੂ ਡੂਇੰਗ ਹੇਅਰ ਮੈਂ ਕਿਹਾ ਵੀ ਨਥਿੰਗ ਟੂ ਡੂ ਐਟ ਹੋਮ ਜਸਟ ਵਾਂਡਰਿੰਗ ਅਰਾਊਂਡ ਦਾ ਵਰਲਡ
ਲਿਖਿਆ ਕਿਤਾਬ ਦੇ ਵਿੱਚ ਕਿਸੇ ਚ ਐਪੀਸੋਡ 2-3 ਇਹ ਵੀ ਲਿਖ ਦਿਓ ਕਿਤੇ
ਮੈਂ ਲਿਖਤੇ ਹੋਣੇ ਆ ਕਿਤੇ ਨਾ ਕਿਤੇ, ਮੈਨੂੰ ਭੁੱਲ ਜਾਂਦਾ। ਇਹ ਹੈ ਵੀ ਜਦੋਂ ਯਾਦ ਆਵੇ ਨਾ ਉਹ ਛੋਟਾ ਜਿਹਾ ਲਿਖ ਕੇ ਉਹ ਫੇਸਬੁੱਕ ਤੇ ਫਸਾ ਦਿੱਤਾ ਜਾਵੇ, ਇਹ ਵਧੀਆ ਗੱਲ।
ਤੇ
ਮੇਰੇ ਜਿੰਨੇ ਵੀ ਮੇਰੇ ਬਹੁਤੇ ਲੇਖ ਜਿਹੜੇ ਉਹ ਇਹੋ ਹੀ ਆ ਵੀ ਮੈਂ ਕਿਸੇ ਨੂੰ ਗੱਲ ਸੁਣਾਈ ਉਹ ਕਹਿੰਦਾ ਵੀ ਲੇਖ ਲਿਖ ਦਿਓ, ਜਿਹਨੂੰ ਗੱਲ ਸੁਣਾਵਾ ਉਹ ਕਹਿੰਦਾ ਲੇਖ ਲਿਖ ਦਿਓ, ਬਹੁਤੇ ਲੇਖ ਮੇਰੇ ਇਸ ਤਰ੍ਹਾਂ ਹੀ ਆ।
ਆਹ ਤੁਹਾਡੀ ਗੱਲ
ਮੇਰੇ ਖਿਆਲ ਆ,
ਤੁਹਾਡੀ ਗੱਲ ਬਹੁਤ ਵਧੀਆ ਲੱਗੀ, ਫੇਸਬੁੱਕ ਤੇ ਫਸਾ ਦਿਓ, ਫੇਸਬੁੱਕ ਤੇ ਸਾਰੀ ਦੁਨੀਆ ਫਸਣ ਨੂੰ ਫਿਰਦੀ ਹੈ।
ਮੈਂ ਤੇ ਤੁਹਾਡੇ ਕੁਝ ਸਾਲ ਹੋਏ ਨਾ, ਤੁਹਾਡੇ ਆਪਣਾ ਦੂਜੇ ਗੁਰਦੁਆਰੇ ਵਾਲਿਆਂ ਨੇ ਮੈਨੂੰ ਸੱਦਿਆ ਜੂਨ ਚ ਘੱਲੂ ਘਰੇ ਤੇ ਲੈਕਚਰ ਦੇਣ ਲਈ, ਤੇ ਮੈਂ ਫੇਸਬੁੱਕ ਚ ਫਸੇ ਨੇ, ਹਵਾਈ ਜਹਾਜ਼ ਮਿਸ ਕਰ ਲਿਆ, ਹਵਾਈ ਅੱਡੇ ਤੇ ਬੈਠਾ ਆ ਤੇ ਬੋਰਡਿੰਗ ਪਾਸ ਲਿਆ ਹੋਇਆ ਤੇ ਉਹ ਮੈਂ ਲਿਖਿਆ ਵਾ ਉਹ, ਫਿਰ ਮੁੜ ਕੇ ਫਿਰ ਮੈਂ ਆਣ ਕੇ ਅਗਲੇ ਦਿਨ ਮੈਂ ਗਿਆ ਦੂਜੇ ਹਵਾਈ ਜਹਾਜ਼ ਤੇ ਫਿਰ, ਤੇ ਉਹ ਮੈਂ ਸਾਰਾ ਲੇਖ ਲਿਖਿਆ ਆਣ ਕੇ, ਸਿਰਲੇਖ ਆ ਫੇਸਬੁੱਕ ਕੇ ਫਸੇ ਬੁੱਕ, ਮੈਂ ਉਹਦਾ ਲੇਖ ਦਾ ਸਿਰਲੇਖ ਹੀ ਲਿਖਿਆ ਉਹ ਵੀ ਕਿਵੇਂ ਮੈਂ ਮਿਸ ਕੀਤਾ ਜਹਾਜ਼।
ਬਿਲਕੁਲ, ਤਾਂ ਜੀ ਆਪਾਂ ਸੀਰੀਜ਼ ਜਾਰੀ ਰੱਖਣੀ ਆ ਸਿੱਖ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦਾ ਰੋਲ, ਉਹਨਾਂ ਦੀ ਅਹਿਮੀਅਤ, ਉਹਨਾਂ ਦਾ ਜੀਵਨੀ ਦੇ ਬਾਰੇ। ਤੇ ਆਪਾਂ ਪਿਛਲੇ ਕੁਛ ਹਫ਼ਤਿਆਂ ਤੋਂ ਕਰ ਰਹੇ ਹਾਂ,
ਦੋ ਹਫ਼ਤਿਆਂ ਤੋਂ ਮਿਸ ਕਰ ਗਏ, ਇੱਕ ਵਾਰੀ ਕੋਈ ਸਵਾਲ ਹੋ ਗਿਆ ਉਹ ਤੇ ਟਾਈਮ ਲੱਗ ਗਿਆ, ਪਿਛਲੀ ਵਾਰੀ ਤੁਹਾਡੀ ਬਿਜਲੀ ਬੰਦ ਹੋ ਗਈ, ਸ਼ੁਕਰ ਹੈ ਤੁਹਾਡੀ ਬੋਲਤੀ ਬੰਦ ਨਹੀਂ ਹੋਈ, ਫਿਰ ਬਿਜਲੀ ਬੰਦ ਹੀ ਹੋਈ ਤੇ ਹੁਣ ਆਪਣਾ ਬੋਲਣਾ
ਸ਼ੁਰੂ ਕਰਦੇ ਹਾਂ। ਹਾਂਜੀ, ਨਹੀਂ ਤਾਇਆ ਜੀ ਏਦਾਂ ਵੀ ਕਾਫੀ ਸਾਡੇ ਸਰੋਤੇ ਜਿਹੜੇ ਉਹ ਪਸੰਦ ਕਰਦੇ ਨੇ, ਕਿਉਂਕਿ ਜਾਣਕਾਰੀਆਂ ਦੇ ਵਿੱਚ ਵਾਧਾ ਹੁੰਦਾ ਹੌਲੀ ਹੌਲੀ, ਇਸ ਤਰ੍ਹਾਂ ਹੀ ਸਹਿਜੇ ਸਹਿਜ ਆਪਾਂ ਐਡ ਕਰਦੇ ਜਾ ਰਹੇ ਹਾਂ ਆਪਣੀਆਂ ਜਾਣਕਾਰੀਆਂ ਦੇ ਵਿੱਚ ਹੋਰ ਵੀ। ਤੇ ਅਸੀਂ ਮਾਤਾ ਗੰਗਾ ਜੀ ਦੇ ਬਾਰੇ ਗੱਲਬਾਤ ਕਰਨੀ ਸੀਗੀ ਪਿਛਲੇ ਹਫ਼ਤੇ।
ਮਾਤਾ ਗੰਗਾ ਜੀ ਦੇ ਮਾਤਾ ਪਿਤਾ ਦਾ ਨਾਂ ਭਾਈ ਕਿਸ਼ਨ ਚੰਦ ਜੀ ਤੇ ਮਾਤਾ ਧਨਵੰਤਰੀ ਜੀ ਸੀ
ਜੀ।
ਤੇ ਇਹ ਇਹਨਾਂ ਦਾ ਵਿਆਹ ਆਪਣਾ ਸਮਝ ਲਓ ਵੀ 1579 ਵਿੱਚ 1579 ਜੀ 1579 ਵਿੱਚ ਮਊ ਪਿੰਡ ਵਿੱਚ ਹੋਇਆ ਸੀ
ਜੀ।
ਤੁਹਾਡੇ ਦੁਆਬੇ ਵਿੱਚ ਹੀ ਹੈ ਕਿਤੇ ਮਊ ਪਿੰਡ
ਜੀ।
ਤੇ ਉਹ ਇਤਿਹਾਸ ਵਿੱਚ ਬੜਾ ਜ਼ਿਕਰ ਆਉਂਦਾ ਕਿਵੇਂ ਜੰਜ ਗਈ ਉੱਥੇ ਤੇ ਕਿਵੇਂ ਲੋਕਾਂ ਨੇ ਸ਼ਰਾਰਤੀ ਲੋਕਾਂ ਨੇ ਦਰਖਤ ਨੂੰ ਉੱਤੋਂ ਕੱਟ ਕੇ ਤੇ ਕਿਲੇ ਦਾ ਰੂਪ ਬਣਾਤਾ ਤੇ ਮਹਾਰਾਜ ਨੂੰ ਕਿਹਾ ਵੀ ਸਾਡੇ ਤੇ ਰਿਵਾਜ ਆ ਜੀ ਨਾ ਨਿੰਗਰ ਜਿਹੜਾ ਉਹ ਕਿਲਾ ਪੁੱਟੇ ਤੇ ਮਹਾਰਾਜ ਘੋੜੇ ਤੇ ਸਵਾਰ ਸੀ ਉਹਨਾਂ ਨੇ ਫਿਰ ਵਰਸ਼ੇ ਦੇ ਨਾਲ ਘੋੜਾ ਦੌੜਾ ਕੇ ਜਿਵੇਂ ਕਿਲੇ ਨਿਹੰਗ ਸਿੰਘ ਅੱਜ ਕੱਲ ਵੀ ਕਰਦੇ ਆ ਨਾ ਮਹਾਰਾਜ ਘੋੜਾ ਦੌੜਾ ਕੇ ਲਿਆ ਕੇ ਵਰਸ਼ੇ ਚ ਭਰੋ ਕੇ ਤੇ ਕਿਲਾ ਸਣੇ ਜੜਾਂ ਉਹ ਦਰਖਤ ਜਿਹੜਾ ਪੁੱਟਿਆ ਗਿਆ ਪਰ ਉਸ ਪ੍ਰਕਿਰਿਆ ਦੇ ਵਿੱਚ ਸਤਿਗੁਰੂ ਜੀ ਦਾ ਜਿਹੜਾ ਘੋੜਾ ਸੀਗਾ ਉਹ ਇਤਿਹਾਸ ਦੱਸਦਾ ਵੀ ਚਾਲੇ ਪਾ ਗਿਆ ਬਹੁਤਾ ਜ਼ੋਰ ਲੱਗਣ ਨਾਲ। ਇਸ ਵਿਸਥਾਰ ਵਿੱਚ ਨਹੀਂ ਆਪਾਂ ਜਾਂਦੇ। ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ, ਸਤਿਗੁਰੂ ਅਰਜਨ ਸਾਹਿਬ ਜੀ ਦੇ ਮਹਾਰਾਜ ਦੇ ਨਾਲ ਇਹਨਾਂ ਦਾ ਮਾਤਾ ਗੰਗਾ ਜੀ ਦਾ ਵਿਆਹ ਹੋਇਆ ਸੀ ਤੇ ਇਹਨਾਂ ਦੇ ਘਰ ਵਿੱਚ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਸਨ। ਤੇ ਇਤਿਹਾਸ ਦਾ ਪਿਛੋਕੜ ਸੰਖੇਪ ਦੇ ਵਿੱਚ ਆਪਾਂ ਜ਼ਿਕਰ ਕਰ ਲਈਏ ਕਿ 14 ਸਾਲ ਵਿਆਹ ਨੂੰ ਸਤਿਗੁਰੂ ਜੀ ਦੇ ਹੋ ਗਏ ਸਨ ਪਰ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ ਤੇ ਪ੍ਰਿਥੀ ਚੰਦ ਨੇ ਬੜਾ ਰੌਲਾ ਪਾਇਆ, ਬੜੀ ਬਗਾਵਤ ਕੀਤੀ, ਪੱਗ ਆਪਣੇ ਸਿਰ ਤੇ ਬੰਨ ਲਈ। ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਜਦੋਂ ਉਹਨਾਂ ਨੇ ਗੋਇੰਦਵਾਲ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਫਿਰ ਸਿਆਣਪ ਵਰਦਿਆਂ ਕਹਿੰਦੇ ਚੰਗਾ ਜੀ ਭਾਈਚਾਰੇ ਦੀ ਦਸਤਾ ਪੱਗ ਜਿਹੜੀ ਆ ਉਹ ਵੱਡਾ ਪੁੱਤਰ ਪ੍ਰਿਥੀ ਚੰਦ ਨੂੰ ਦੇ ਦਿੱਤੀ ਜਾਵੇ, ਗੁਰਗੱਦੀ ਦੀ ਪੱਗ ਜਿਹੜੀ ਆ ਉਹ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਜਾਵੇ। ਸੋ ਇਸ ਤਰ੍ਹਾਂ ਝਗੜਾ ਨਿਬੇੜਿਆ ਪਰ ਅਖੀਰ ਤੱਕ ਉਹ ਕਰਦਾ ਹੀ ਰਿਹਾ ਜਿਹੜੀ ਸੀ ਈਰਖਾ। ਪਰ ਉਹਦਾ ਪੁੱਤਰ ਜਿਹੜਾ ਮਿਹਰਬਾਨ ਸੀ, ਮਿਹਰਬਾਨ ਲਿਖਾਰੀ ਵੀ ਹੋਇਆ, ਕਵੀ ਹੋਇਆ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਵੀ ਸ਼੍ਰੀ ਕਰੇ, ਗੁਰਮੁਖੀ ਹਿੰਦੀ ਨਾਲ ਸ਼ਾਸਤਰੀ ਵੀ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ ਪਰ ਭੋਗ ਗੁਰੂ ਨਾਨਕ ਜੀ ਕਾ ਹੀ ਪਾਈ, ਯਾਨੀ ਨਕਲੀ ਬਾਣੀ ਬਣਾਉਣ ਵਾਲਿਆਂ ਦੇ ਵਿੱਚ ਇੱਕ ਪ੍ਰਿਥੀ ਚੰਦ ਵੀ ਸੀ। ਗੁਰੂ ਅਰਜਨ ਸਾਹਿਬ ਇਹਨੂੰ ਪੁੱਤਰਾਂ ਵਾਂਗ ਹੀ ਪਾਲ ਰਹੇ ਸਨ, ਪੁੱਤਰਾਂ ਵਾਂਗ ਹੀ ਪੜ੍ਹਾ ਰਹੇ ਸਨ ਤੇ ਹੌਲੀ 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 ਫਿਰ ਜਦੋਂ ਕੋਈ ਚਾਰਾ ਨਾ ਚੱਲਦਾ ਵੇਖ ਕੇ ਪ੍ਰਿਥੀ ਚੰਦ ਫਿਰ ਇਸ ਗੱਲ ਤੇ ਬਹਿ ਗਿਆ ਧੀਰਜ ਕਰਕੇ ਕਿ ਚਲੋ ਇਹਨਾਂ ਦੇ ਪੁੱਤਰ ਨਹੀਂ ਹੈਗਾ ਕੋਈ ਤੇ ਮੇਰਾ ਪੁੱਤਰ ਨੀ ਗਾਂ ਗੱਡੀ ਤੇ ਬਹਿਣਾ ਹੈ ਨਾ, ਚਲੋ ਮੈਂ ਨੀ ਗੁਰੂ ਬਣ ਸਕਿਆ
ਤਾਂ
ਗੁਰੂ ਉਹ ਜਿਹੜਾ
ਮਿਹਰਬਾਨ ਦੀ ਗੱਲ ਕਰ ਰਹੇ ਹੋ ਤੁਸੀਂ।
ਹਾਂ ਹਾਂ ਮਿਹਰਬਾਨ। ਤੇ ਇਹ ਜਿਹੜੀ ਇਹਦੇ ਕਰਮੋ ਸੀਗੀ ਇਹਦੇ ਘਰ ਵਾਲੀ, ਤੇ ਪਰ ਕਰਮੋ ਨੇ ਤੁਖਣੇ ਦਿੰਦੇ ਰਹਿਣਾ ਤੇ ਗਲਾਮੇ ਦਿੰਦੇ ਰਹਿਣਾ ਪਤੀ ਨੂੰ ਵੀ ਤੂੰ ਪਿਤਾ ਦਾ ਆਗਿਆਕਾਰ ਨਹੀਂ ਰਿਹਾ, ਤੂੰ ਸਿਆਣਪ ਨਹੀਂ ਕੀਤੀ, ਦੇਖ ਇਹ ਸਾਰੇ ਪਦਾਰਥ ਸਾਰਾ ਮਾਣ ਸਤਿਕਾਰ ਸਾਡੇ ਘਰ ਚ ਹੋਣਾ ਸੀਗਾ ਤੇ ਜਿਹੜਾ ਛੋਟਾ ਲੈ ਗਿਆ। ਕਿਉਂਕਿ ਦਰਾਣੀਆਂ ਜਠਾਣੀਆਂ ਨੂੰ ਵੀ ਬੜੀ ਆਪਸ ਦੀ ਈਰਖਾ ਹੁੰਦੀ, ਸ਼ਾਇਦ ਪਿਛਲੇ ਕਿਸੇ ਪ੍ਰੋਗਰਾਮ ਵਿੱਚ ਤੁਸੀਂ ਵੀ ਕਿਹਾ ਸੀ ਵੀ ਸਿਆਣੇ ਬੰਦੇ ਜਿਹੜੇ ਆ ਉਹ ਦੋ ਸਕੀਆਂ ਭੈਣਾਂ ਨੂੰ ਇੱਕ ਘਰ ਨਹੀਂ ਵਿਆਹੁੰਦੇ, ਕੋਈ ਇਹੋ ਜਿਹੀ ਗੱਲ ਆਪਾਂ ਹੋਈ ਸੀ ਨਾ। ਤੇ ਕਿਉਂਕਿ ਉਹ ਦਰਾਣੀ ਜਠਾਣੀ ਦੇ ਵਿੱਚ ਜਾ ਕੇ ਫਿਰ ਭੈਣ ਭਰਾ ਦੇ ਵਿੱਚ ਵੀ ਸ਼ਰੀਕਣੀ ਦਾ ਸ਼ਰੀਕ ਬਾਜੀ ਦਾ ਸ਼ਾਮਿਲ ਹੋ ਜਾਂਦਾ ਹੈ। ਤੇ ਇਹ ਫਿਰ ਇੱਕ ਜੋ ਸੀ ਇੱਕ ਵਾਰੀ ਇਤਿਹਾਸ ਦੱਸਦਾ ਹੈ ਕਿ ਮਾਤਾ ਗੰਗਾ ਜੀ ਦੇ ਸੇਵਾਦਾਰਨੀ ਨੇ ਕੋਈ ਪੁਰਾਣੇ ਬਸਤਰਾਂ ਨੂੰ ਸੋਹਣੇ ਕੀਮਤੀ ਸੰਗਤਾਂ ਭੇਟਾ ਕਰਦੀਆਂ ਸਨ ਅੱਜ ਵੀ। ਹੁਣ ਦੇਖੋ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਥਾਨ ਦੇ ਵਿੱਚ ਪਾਲਕੀ ਦੀ ਲੋੜ ਨਹੀਂ ਹੈਗੀ, ਦੇਖੋ ਹਰਿਮੰਦਰ ਸਾਹਿਬ ਪਾਲਕੀ ਨਹੀਂ ਹੈਗੀ, ਕੀ ਉੱਥੇ ਸਿੱਖ ਪਾਲਕੀ ਨਹੀਂ ਚੜਾ ਸਕਦੇ, ਅਕਾਲ ਤਖ਼ਤ ਸਾਹਿਬ ਦੇ ਵਿੱਚ ਪਾਲਕੀ ਨਹੀਂ ਹੈਗੀ, ਪਰ ਅੱਜ ਵੀ ਸੁਨਹਿਰੀ ਪਾਲਕੀ ਲੱਖਾਂ ਲੱਖਾਂ ਡਾਲਰ ਪਾਉਂਡ ਲਾ ਕੇ ਗੁਰੂ ਕੇ ਸਿੱਖ ਬਣਾਉਂਦੇ ਨੇ, ਭਾਵੇਂ ਕਿ ਉਹ ਮਰਿਆਦਾ ਨੀ। ਪਾਲਕੀ ਦੇ ਵਿੱਚ ਤਾਂ ਜਦੋਂ ਆਪਾਂ ਨਗਰ ਕੀਰਤਨ ਜਿਹਨੂੰ ਅਸੀਂ ਜਲੂਸ ਕਹਿੰਦੇ ਹਾਂ ਨਹੀਂ ਕੱਢਦੇ ਹਾਂ ਇੱਕ ਥਾਂ ਤੋਂ ਦੂਜੇ ਥਾਂ ਗੁਰੂ ਸਾਹਿਬ ਨੂੰ ਲਿਜਾਣ ਵਾਸਤੇ, ਉੱਥੇ ਪਾਲਕੀ ਦੀ ਵਰਤੋਂ ਹੁੰਦੀ ਹੈ, ਨਾ ਕਿ ਪ੍ਰਕਾਸ਼ ਸਥਾਨ ਗੁਰਦੁਆਰੇ ਦੇ ਅੰਦਰ ਪਾਲਕੀ ਦੀ ਵਰਤੋਂ ਹੁੰਦੀ। ਚਲੋ ਲਾਂਭੇ ਨਾ ਅਸੀਂ ਚਲੇ ਜਾਈਏ, ਤੋ ਗੁਰੂ ਸਾਹਿਬ ਆਉਣ ਦੇ ਸਮੇਂ ਵੀ ਬਹੁਤ ਕੀਮਤੀ ਬਸਤਰ ਵਸਤੂਆਂ ਆਦਿ ਗੁਰੂਆਂ ਦੀਆਂ ਭੇਟਾ ਕਰਿਆ ਕਰਦੇ ਸਨ, ਤੋ ਇਸ ਤਰ੍ਹਾਂ ਉਹਨਾਂ ਨੂੰ ਧੁੱਪ ਲਵਾਉਣ ਵਾਸਤੇ ਸੇਵਾਦਾਰਾਂ ਨੇ ਆਪਣਾ ਪਾਇਆ। ਤੇ ਇਹ ਪਿਰਥੀ ਚੰਦ ਜਿਹੜਾ ਸੀ ਜਦੋਂ ਰਾਤ ਨੂੰ ਆਇਆ ਤੇ ਫਿਰ ਜਿਹੜਾ ਚਲਾਕ ਬੀਬੀਆਂ ਸਾਰੀਆਂ ਨਹੀਂ ਚਲਾਕ ਬੀਬੀਆਂ ਦਾ ਹਥਿਆਰ ਹੁੰਦਾ ਆ, ਤੇ ਗੁੱਸਾ ਰਾਜੀ ਪ੍ਰਗਟ ਕੀਤੀ ਵੀ ਆ ਦੇਖੋ ਕਿਉਂਕਿ ਖਿਜ ਆ ਗਈ ਨਾ ਈਰਖਾ ਦੇ ਵਜੇ ਦਰਾਣੀ ਕੋਲ ਇੰਨਾ ਕੁਝ ਆ ਤੇ ਮੇਰੇ ਕੋਲ ਨਹੀਂ
ਜੀ ਜੀ।
ਤੇ ਪਰ ਉਹਨਾਂ ਧੀਰਜ ਦਿੱਤੀ ਕਿ ਕੋਈ ਗੱਲ ਨਹੀਂ, ਉਹਨਾਂ ਦੇ ਸੰਤਾਨ ਨਹੀਂ ਹੈ, ਸਾਰਾ ਕੁਝ ਸਾਡਾ ਹੀ ਆ ਤੇ ਮਿਹਰਬਾਨ ਨੇ ਗੱਦੀ ਮਿਲਣੀ ਆ ਤੇ ਸਾਰਾ ਕੁਝ ਤੇਰੇ ਕੋਲ ਹੀ ਆਉਣਾ
ਜੀ।
ਉਹ ਫਿਰ ਸੇਵਾਦਾਰਨੀ ਨੇ ਸੁਣ ਕੇ ਜਾ ਕੇ ਮਾਤਾ ਗੰਗਾ ਜੀ ਨੂੰ ਦੱਸਤਾ
ਜੀ।
ਮਾਤਾ ਗੰਗਾ ਜੀ ਨੂੰ ਵੀ ਫਿਰ ਖਿਆਲ ਆਇਆ ਵਿਚਾਰ ਆਇਆ ਤੇ ਕਿਉਂਕਿ ਹਰ ਪਤਨੀ ਹਰ ਮਾਤਾ ਚਾਹੁੰਦੀ ਹੈ ਕਿ ਮੇਰੀ ਗੋਦ ਹਰੀ ਹੋਵੇ, ਬੱਚਿਆਂ ਦੀ ਮੈਂ ਸੰਤਾਨ ਦੀ ਮਾਤਾ ਬਣਾ, ਕਿਉਂਕਿ ਆਪਣੇ ਆਪ ਨੂੰ ਬੱਚੀਆਂ ਜਿਹੜੇ ਵਿਆਹ ਵਾਲੀਆਂ ਬੀਬੀਆਂ ਉਹਨਾਂ ਚਿਰ ਸੰਪੂਰਨ ਨਹੀਂ ਸਮਝਦੀਆਂ ਜਿੰਨਾ ਚਿਰ ਸੰਤਾਨ ਨਾ ਹੋਵੇ
ਜੀ।
ਤੋ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ, ਤੋ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਵੀ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਤੋਂ ਚਲੇ ਆ ਰਹੇ ਗੁਰੂ ਘਰ ਦੇ ਸਿੱਖ ਨੇ ਤੇ ਉਹਨਾਂ ਨੂੰ ਬੇਨਤੀ ਕਰੋ, ਅਰਦਾਸ ਕਰਨਗੇ ਰੱਬ ਮਿਹਰ ਕਰੇ। ਇਹ ਹੁਣ ਇਹਦੇ ਵਿਚਾਰ ਹੈ ਵੀ ਗੁਰੂ ਸਾਹਿਬ ਨੇ ਆਪ ਕਿਉਂ ਨਾ ਕਿਹਾ, ਸੇਵਕ ਦਾ ਨਾਂ ਕਿਉਂ ਦੱਸਿਆ, ਇਹ ਸਤਿਗੁਰੂ ਗੁਰੂ ਸਾਹਿਬਾਨ ਆਪ ਜਾਣੀ ਜਾਣ ਨੇ, ਜਾਂ ਇਉਂ ਵੀ ਕਹਿ ਲਓ ਕਿ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਆਪਣੇ ਸੇਵਕਾਂ ਆਪਣੇ ਜਨਾਂ ਆਪਣੇ ਸੇਵਾਦਾਰਾਂ ਨੂੰ ਵਡਿਆਈ ਵੀ ਗੁਰੂ ਬਖਸ਼ਦਾ, ਜਿਵੇਂ ਨਿਰੰਕਾਰ ਆਪਣੇ ਭਗਤਾਂ ਦੀ ਵਡਿਆਈ ਬਖਸ਼ਦਾ ਭਗਤਾਂ ਨੂੰ। ਸੋ ਮਾਤਾ ਜੀ ਫਿਰ ਆਪਣਾ ਰਥ ਦੇ ਸਵਾਰ ਹੋ ਕੇ ਤੇ ਨਾਲ ਸਿੱਖ ਸੇਵਕਾਂ ਨੂੰ ਲੈ ਕੇ ਗਏ ਤੇ ਜੋ ਧੂੜ ਉੱਡਦੀ ਬਾਬਾ ਜੀ ਨੂੰ ਦਿਸੀ ਤੇ ਕਿਸੇ ਨੇ ਵੀ ਆਹ ਕੀ ਹੋ ਗਿਆ, ਆਹ ਕਿਹਨੂੰ ਭਾਜੜਾਂ ਪੈ ਗਈਆਂ, ਸਹਿਜ ਸੁਭਾਅ ਹੀ ਨਿਕਲ ਗਿਆ ਮੂੰਹ ਤੋਂ। ਉਹ ਫਿਰ ਇਹ ਸਹਿਜ ਸੁਭਾਅ ਨਿਕਲਿਆ ਹੋਇਆ ਪੂਰਾ ਵੀ ਹੋਇਆ ਅੰਮ੍ਰਿਤਸਰ ਤੋਂ, ਬੀਬੀ ਵੀਰੋ ਦੇ ਵਿਆਹ ਸਮੇਂ ਭਾਜੜਾਂ ਵੀ ਪਈਆਂ ਗੁਰੂ ਹਰਗੋਬਿੰਦ ਸਾਹਿਬ ਨੂੰ
ਜੀ ਜੀ।
ਹਾਂ ਅੱਛਾ ਚਲੋ ਉੱਥੇ ਨਾ ਚਲੀਏ। ਤੋ ਮਾਤਾ ਜੀ ਫਿਰ ਬਾਬਾ ਜੀ ਕੋਲ ਗਏ ਨੇ ਤੇ ਬਾਬਾ ਜੀ ਨੇ ਕੋਈ ਹਾਲਾਤ ਇਹੋ ਜਿਹੇ ਹੋ ਗਏ ਵੀ ਦੇਖੋ ਤੁਹਾਡੇ ਆਉਣ ਨਾਲ ਧੂੜ ਉੜੀ ਹੈ, ਜਾਨਵਰਾਂ ਨੂੰ ਡਰ ਕੇ ਭੱਜੇ ਨੇ, ਪਸ਼ੂ ਪੰਛੀਆਂ ਨੂੰ ਤਕਲੀਫ ਹੋਈ ਹੈ ਤੇ ਤੁਸੀਂ ਗੁਰੂ ਘਰ ਨੂੰ ਹੋਣ ਕਰਕੇ ਨਿਮਰਤਾ ਨਾਲ ਰਹਿਣਾ ਚਾਹੀਦਾ। ਤੇ ਉਹ ਬੀਬੀ ਜੀ ਮਾਤਾ ਜੀ ਫਿਰ ਨਿਰਾਸ਼ ਹੋ ਕੇ ਜਦੋਂ ਵਾਪਸ ਮੁੜੇ ਨੇ ਤੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ ਵੀ ਉੱਥੇ ਤੇ ਆਹ ਕੁਝ ਹੋਇਆ ਤੇ ਬਖਸ਼ਿਸ਼ ਲੈਣ ਦੀ ਬਜਾਏ ਅਸੀਂ ਤੇ ਉੱਪਰੋਂ ਭਾਜੜਾਂ ਵਾਲੀ ਗੱਲ ਸੁਣ ਕੇ ਆ ਗਏ ਹਾਂ। ਤੇ ਮਹਾਰਾਜ ਨੇ ਕਿਹਾ ਵੀ ਨਹੀਂ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉਣਾ ਦੀਜੀ ਅਗੇ ਹੋਏ ਸੋ ਇਹਦੇ ਅਨੁਸਾਰ ਤੁਸੀਂ ਆਪਣੀ ਹੱਥੀ ਜੋ ਜ਼ਿਮੀਦਾਰਾਂ ਦਾ ਖੇਤੀ ਕਰਨ ਵਾਲਿਆਂ ਦਾ ਇਹ ਕਿਉਂਕਿ ਝਬਾਲ ਦਾ ਪਰਗਣਾ ਬੀਬੀ ਭਾਨੀ ਦੇ ਨਾਂ ਸੀ ਨਾ, ਗੁਰੂ ਅਰਜਨ ਸਾਹਿਬ ਦੀ ਮਾਤਾ ਦੇ ਨਾਂ ਅਕਬਰ ਕਰ ਗਿਆ ਸੀ ਤੇ ਇੱਥੇ ਗੁਰੂ ਸਾਹਿਬ ਮੱਝਾਂ ਗਾਈਆਂ ਤੇ ਖੇਤੀ ਵਗੈਰਾ ਹੁੰਦੀ ਸੀ ਤੇ ਉਹਦੇ ਦੁੱਖ ਵੇਖਭਾਲ ਬਾਬਾ ਬੁੱਢਾ ਜੀ ਕਰਿਆ ਕਰਦੇ ਸਨ ਤਾਂ ਉਹ ਬੀੜ ਦੇ ਵਿੱਚ ਰਹਿੰਦੇ ਸਨ। ਅੱਜ ਵੀ ਉੱਥੇ ਬੜਾ ਪ੍ਰਸਿੱਧ ਗੁਰਦੁਆਰਾ ਮੌਜੂਦ ਹੈ ਉਸ ਜਾਤ ਦੇ ਵਿੱਚ ਇਹ ਬਾਬੇ ਦੀ ਬੀੜ। ਤੇ ਫਿਰ ਮਾਤਾ ਜੀ ਨੇ ਆਪ ਫਿਰ ਮਿੱਸਾ ਪ੍ਰਸ਼ਾਦਾ ਥੀ ਪੀ ਕੇ ਆਟਾ ਮਿੱਸਾ ਪ੍ਰਸ਼ਾਦਾ ਬਣਾ ਕੇ ਨਾਲ ਗੰਢਾ ਤੇ ਦਹੀਂ ਤੇ ਲੱਸੀ ਦਾ ਕੁੱਜਾ ਲੈ ਕੇ ਤੇ ਇੱਕ ਸੇਵਾਦਾਰਨੀ ਨੂੰ ਨਾਲ ਲੈ ਕੇ ਗਏ ਨੇ। ਤੇ ਬਾਬਾ ਜੀ ਨੇ ਫਿਰ ਅੱਗੋਂ ਉੱਠ ਕੇ ਜਾ ਕੇ ਭਾਵੇਂ ਕਿ ਉਮਰ ਦੇ ਵਿੱਚ ਪੁੱਤ ਪੋਤਰੀਆਂ ਪੜਪੋਤਰੀਆਂ ਦੇ ਥਾਂ ਵੀ ਲੱਗਦੀ ਹੋਵੇ ਕਿਉਂਕਿ ਗੁਰੂ ਦੇ ਮਹਿਲ ਸਨ ਇਹ ਲਈ ਗੁਰੂ ਕੇ ਸਿੱਖ ਮਾਤਾ ਜੀ ਕਹਿੰਦੇ ਸਨ। ਤੇ ਆਓ ਮਾਤਾ ਜੀ ਤੁਹਾਨੂੰ ਪਤਾ ਲੱਗ ਗਿਆ ਵੀ ਪੁੱਤਰ ਨੂੰ ਭੁੱਖ ਲੱਗੀ ਹੈ ਤੇ ਧੰਨ ਮਾਤਾ ਮਾਤਾ ਹੀ ਪੁੱਤਰਾਂ ਦੀ ਭੁੱਖ ਮਿਟਾਉਂਦੀ ਹੈ ਨਾ ਤੇ ਉਹਨਾਂ ਦੇ ਸਿਰ ਤੋਂ ਚਾਟੀ ਵਾਲੀ ਲੱਸੀ ਉਤਾਰ ਕੇ ਰੱਖ ਕੇ ਬਹਿ ਕੇ ਤੇ ਉਹ ਪੁਰਾਤਨ ਗੁਰਦੁਆਰਿਆਂ ਦੀਆਂ ਨਾ ਦੀਵਾਰਾਂ ਤੇ ਛੱਤਾਂ ਤੇ ਇਤਿਹਾਸ ਚਿਤਰਿਆ ਹੋਇਆ ਹੁੰਦਾ ਸੀ। ਹੁਣ ਤਾਂ ਪੁਰਾਣੀਆਂ ਬਿਲਡਿੰਗਾਂ ਢਾ ਕੇ ਤੇ ਨਵੇਂ ਥਾਂ ਸਾਰਾ ਕੁਝ ਸੰਗਮਰਮਰ ਲਾ ਦਿੱਤਾ ਗਿਆ। ਤੇ ਮੈਂ ਬਚਪਨ ਦੇ ਵਿੱਚ ਆਪਣਾ ਬਾਬਾ ਅਟਲ ਦੀ ਡਿਉੜੀ ਦੇ ਵਿੱਚ ਮੈਂ ਇਹ ਫੋਟੋਆਂ ਬਹੁਤ ਸਾਰੀਆਂ ਇਤਿਹਾਸ ਦੀਆਂ ਵੇਖਦਾ ਹੁੰਦਾ ਸੀ ਤੇ ਉੱਥੇ ਵੀ ਬਾਬਾ ਬੁੱਢਾ ਜੀ ਗੰਢਾ ਗੋਟੇ ਦੇ ਰੱਖ ਕੇ ਤੇ ਮੁੱਕੀ ਮਾਰ ਕੇ ਉਹਨੂੰ ਭੰਨਿਆ ਤੇ ਨਾਲ ਬਚਨ ਕੀਤਾ ਕਿ ਤੇਰੇ ਘਰ ਐਸਾ ਯੋਧਾ ਪ੍ਰਗਟ ਹੋਵੇਗਾ ਜੋ ਦੁਸ਼ਮਣਾਂ ਦੇ ਦੁਖੀਆਂ ਦੇ ਇਸ ਤਰ੍ਹਾਂ ਸਿਰ ਜਿਹੜਾ ਉਹ ਫਿਵੇਗਾ। ਉਹ ਫਿਰ ਇਸ ਵਾਰ ਦੇ ਨਾਲ ਸਮੇਂ ਦੇ ਨਾਲ ਸੱਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਏ ਵਡਾਲੀ ਪਿੰਡ ਦੇ ਵਿੱਚ ਸਮੇਂ ਦੇ ਨਾਲ।
ਹਾਂਜੀ ਮੈਂ ਥੋੜੀ ਗੱਲ ਇਸੇ ਘਟਨਾ ਤੇ ਰੋਕਣਾ ਪੁੱਛਣਾ ਚਾਹੁੰਦਾ, ਥੋੜੀ ਕਲੈਰੀਫਾਈ ਵੀ ਚਾਹੁੰਦਾ ਹਾਂ ਕਿ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰਦੇ ਨੇ ਇਹ ਜੀ ਕਰਾਮਾਤਾਂ ਨੇ ਵਰ ਨੇ ਉਹਨਾਂ ਨੂੰ ਕੀ ਲੋੜ ਪਈ ਸੀਗੀ ਇਹ ਕਿੱਦਾਂ ਹੋ ਗਿਆ ਹਨਾ। ਜਿੱਦਾਂ ਤੁਸੀਂ ਸਮਝਾਉਣਾ ਕੀਤਾ ਹੈ ਕਿ ਕਈ ਵਾਰੀ ਜਿਹੜੀ ਇਹੋ ਜਿਹੀਆਂ ਦਾਤਾਂ ਹੁੰਦੀਆਂ ਨੇ ਹਨਾ ਬੱਚੇ ਦੀ ਦਾਤ ਹੈ ਉਹਦੇ ਲਈ ਜਿਹੜੀ ਇਸਤਰੀ ਹੈ ਜਾਂ ਔਰਤ ਹੈ ਜਾਂ ਈਵਨ ਪੇਰੈਂਟਿੰਗ ਆਪਾਂ ਵੀ ਇੱਥੇ ਕਰਦੇ ਹਾਂ ਉਹਦੇ ਲਈ ਤਿਆਰੀ ਬੜੀ ਜ਼ਰੂਰੀ ਹੁੰਦੀ ਹੈ ਕਿ ਕੀ ਅਸੀਂ ਬੱਚਾ ਲੈਣ ਵਾਸਤੇ ਤਿਆਰ ਹਾਂ ਕੀ ਅਸੀਂ ਉਸਨੂੰ ਪਾਲਣ ਪੋਸ਼ਣ ਵਾਸਤੇ ਤਿਆਰ ਹਾਂ। ਮੈਨੂੰ ਇਉਂ ਲੱਗਿਆ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 14-15 ਸਾਲ ਬੀਤ ਚੁੱਕੇ ਸਨ ਤੇ ਇਸ ਕਰਕੇ ਮੈਨੂੰ ਲੱਗਦਾ ਉਹ ਕਿਉਂਕਿ ਬਜ਼ੁਰਗ ਸਨ ਬਾਬਾ ਬੁੱਢਾ ਜੀ ਤੇ ਮਤਲਬ ਉਹਨਾਂ ਨੇ ਸਾਰੇ ਗੁਰੂ ਸਾਹਿਬਾਨਾਂ ਦੇ ਨਾਲ ਸੰਗ ਕੀਤਾ ਉਹਨਾਂ ਨੂੰ ਗੁਰਿਆਈ ਵੀ ਬਖਸ਼ੀ ਟਿੱਕੇ ਵੀ ਉਹਨਾਂ ਨੂੰ ਕੀਤੇ ਨੇ ਤੇ ਮੈਨੂੰ ਲੱਗਦਾ ਕਿ ਪੰਜਵੇਂ ਪਾਤਸ਼ਾਹ ਨੇ ਮਾਤਾ ਗੰਗਾ ਜੀ ਨੂੰ ਉਹਨਾਂ ਦੇ ਤੋਂ ਸੇਧ ਲੈਣ ਵਾਸਤੇ ਜਾਂ ਉਹਨਾਂ ਤੋਂ ਕਹਿ ਲਓ ਕਿ ਆਪਣੇ ਆਪ ਨੂੰ ਠੀਕ ਕਰੈਕਟਨੈਸ ਵਾਸਤੇ ਭੇਜਿਆ ਸੀ ਵੀ ਉਹਨਾਂ ਤੋਂ ਵੀ ਇਸ ਚੀਜ਼ ਦੇ ਰੈਡੀ ਹੋਣ ਵੀ ਉਹ ਕੀ ਐਕਸਪੈਕਟ ਕਰਦੇ ਹਨਾ ਕਿਹੜਾ ਕਿਹੜੀ ਮਾਨਸਿਕਤਾ ਹੋਣੀ ਚਾਹੀਦੀ ਆ।
ਦੇਖੋ ਜੀ ਹਾਂ ਮੈਂ ਤੇ ਕਰਦਾ ਇਤਿਹਾਸ ਦੀ ਗੱਲ ਆਪਣੇ ਵਿਚਾਰ ਨਹੀਂ ਦਿੰਦਾ ਤੇ ਇਹ ਤਾਂ ਹੁਣ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਭਿੰਨ ਭਿੰਨ ਤੋਂ ਤੇਤੀ ਆਪਣਾ ਆਪਣੇ ਆਪਣੇ ਅਕਲ ਦੇ ਗਜ ਨਾਲ ਮਾਪਣ ਦਾ ਯਤਨ ਕਰਦੇ ਹਾਂ। 3-4 ਸਦੀਆਂ ਪਹਿਲਾਂ ਕੀ ਹੋਇਆ ਸਾਨੂੰ ਉਹ ਉਸ ਵੇਲੇ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਮਿਲਦਾ ਨਾ ਤੇ ਮੈਂ ਉਸ ਦੇ ਅਨੁਸਾਰ ਸ਼ਬਦ ਮੇਰੇ ਆਪਣੇ ਆ ਵਾਕ ਬਣਤਰ ਆਪਣੀ ਆ ਪਰ ਭਾਵ ਉਹੀ ਆ ਜੋ ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਅਸੀਂ ਪੜ੍ਹਿਆ ਅਤੇ ਸੁਣਿਆ ਹੈ। ਅਸੀਂ ਆਪਣੀ ਬੁੱਧ ਦੇ ਨਾਲ ਕੀ ਐਂ ਨਹੀਂ ਹੋ ਸਕਦਾ ਐਂ ਹੋ ਸਕਦਾ ਹੋਏਗਾ ਐਂ ਨਹੀਂ ਕਿਵੇਂ ਹੋ ਗਿਆ ਐਂ ਹੋਇਆ ਹੁਣ ਅਸੀਂ ਸਿੱਧਾ ਕਰਾਮਾਤ ਨਹੀਂ ਹੈ ਕਰਾਮਾਤ ਨਹੀਂ ਹੈ ਤੇ ਹੁਣ ਸਾਨੂੰ ਨਹੀਂ ਅਸੀਂ ਸੰਤੋਖ ਸਿੰਘ ਕਹਿ ਸਕਦਾ ਕਿ ਮੈਨੂੰ ਨਹੀਂ ਕਰਾਮਾਤ ਦਾ ਪਤਾ ਮੈਂ ਨਹੀਂ ਕਰਾਮਾਤ ਵੇਖੀ ਮੇਰੇ ਵਿੱਚ ਕਰਾਮਾਤ ਨਹੀਂ ਹੈ ਮੈਂ ਇਹ ਕਹਿ ਸਕਦਾ ਹਾਂਜੀ ਮੈਂ ਕੋਈ ਜਿਹਨੂੰ ਭੂਤ ਕਹਿ ਦਿੰਦੇ ਨੇ ਗੁਪਤ ਆਤਮਾ ਜਿਹੜੀ ਆ ਭਟਕ ਰਹੀ ਉਹ ਮੈਂ ਨਹੀਂ ਵੇਖੀ ਮੈਨੂੰ ਉਹਦਾ ਤਜਰਬਾ ਨਹੀਂ ਪਰ ਮੈਂ ਇਹ ਕਿਵੇਂ ਕਹਿ ਸਕਦਾ ਵੀ ਹੁੰਦਾ ਹੀ ਨਹੀਂ ਗੁਪਤ ਆਤਮਾਵਾਂ ਹੁੰਦੀਆਂ ਹੀ ਨਹੀਂ ਗੁਪਤ ਸ਼ਕਤੀ ਹੁੰਦੀ ਨਹੀਂ ਪਰਾਸਰੀ ਹੁਣ ਗੱਲ ਤੇ ਆ ਨਾ ਵੀ ਜੇ ਉਹ ਮੈਂ ਇਹੀ ਕਹਿੰਦਾ ਹੁੰਦਾ ਜਨਮ ਮਰਨ ਨਹੀਂ ਪਾਪ ਪੁੰਨ ਨਹੀਂ ਨਰਕ ਸਵਰਗ ਨਹੀਂ ਸ਼ਰਧਾ ਨਹੀਂ ਸੇਵਾ ਨਹੀਂ ਭਾਵਨਾ ਨਹੀਂ ਕਰਾਮਾਤ ਨਹੀਂ ਪਰਾਸਰੀਰਕ ਸ਼ਕਤੀਆਂ ਨਹੀਂ ਮਹਾਂਪੁਰਸ਼ ਨਹੀਂ ਜਪੀ ਤਪੀ ਤਪੀਸਰ ਨਹੀਂ ਤੇ ਜੇ ਧਰਮ ਦੇ ਵਿੱਚ ਇਹ ਕੁਝ ਨਹੀਂ ਹੈਗਾ ਜੇ ਧਰਮ ਦੇ ਵਿੱਚ ਇਹ ਕੁਝ ਨਹੀਂ ਹੈਗਾ ਧਰਮ ਨੂੰ ਰਗੜ ਕੇ ਫੋੜੇ ਤੇ ਲਾਉਣਾ ਫਿਰ ਪਰ ਧਰਮ ਦੀ ਲੋੜ ਕੀ ਹੈ।
ਨਹੀਂ ਅਸਲ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਕਈ ਵਾਰੀ ਨਾ ਜਿਹੜੀਆਂ ਗੱਲਾਂ ਹਸਬੈਂਡ ਵਾਈਫ ਆਪ ਕਈ ਵਾਰੀ ਨਹੀਂ ਇੱਕ ਦੂਜੇ ਨੂੰ ਸਮਝਾ ਸਕਦੇ ਵੀ ਹੁਣ ਇੱਥੇ ਵੀ ਤਾਂ ਗਿਆਨੀ ਜੀ ਆਪਾਂ ਡਾਕਟਰਾਂ ਦੀ ਸਹਾਇਤਾ ਲਈਦੀ ਆ ਵੱਡੇ ਵੱਡੇ ਡਾਕਟਰ ਦੇਖੀ ਦੇ ਆ
ਸਾਈਕੋਲੋਜਿਸਟ ਗੁਰਮੁਖੋ ਇੰਨੇ ਵਿਸਥਾਰ ਵਿੱਚ ਜਾਣ ਦਾ ਨਾ ਆਪਣੇ ਕੋਲ ਸਮਾਂ ਆ ਤੇ ਨਾ ਲੋੜ ਆ ਪਰ ਅਸੀਂ ਅਸੀਂ ਇਹ ਦਲੀਲ ਅਸੀਂ ਇਸ ਦਲੀਲ ਬਾਰੀ ਦੇ ਵਿੱਚ ਕਿਉਂ ਫਸੀਏ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਕਰਨੀ ਤੇ ਸ਼ੰਕਾ ਆ ਜਿਨ੍ਹਾਂ ਨੂੰ ਸ਼ਰਧਾ ਨਹੀਂ ਹੈ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈਗਾ ਉਹ ਇਹੋ ਜਿਹੀਆਂ ਦਲੀਲਾਂ ਘੜਦੇ ਫਿਰਨ
ਮਤਲਬ
ਮਾਤਾ ਜੀ ਜਦੋਂ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋਏ ਨੇ ਤਸੀਹੇ ਝੱਲ ਕੇ ਫੇਰ ਵੀ ਇਹਨਾਂ ਨੇ ਉਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਸਰੀਰਕ ਰੂਪ ਦੇ ਵਿੱਚ ਤੇ ਉਸ ਵੇਲੇ 11-12 ਸਾਲ ਦੇ ਹੀ ਸਨ ਤੇ ਗੁਰੂ ਘਰ ਨੂੰ ਸਾਰਾ ਚਲਾਉਣਾ ਇਹਨਾਂ ਦੇ ਜਿੰਮੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਤੇ ਛਤਰਛਾਇਆ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਤੇ ਸਾਰਾ ਪ੍ਰਬੰਧ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਿਲੇ ਵਿੱਚ ਕੈਦ ਵੀ ਰਹੇ ਨੇ ਤੇ ਅੰਮ੍ਰਿਤਸਰ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਤੇ ਗੁਰਦਾਸ ਜੀ ਤੇ ਹੋਰ ਸਹਾਇਤਾ ਦੇ ਸਿੱਖਾਂ ਦੀ ਸਹਾਇਤਾ ਦੇ ਨਾਲ ਮਾਤਾ ਜੀ ਚਲਾਉਂਦੇ ਰਹੇ ਨੇ ਤੇ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਸ੍ਰੀ ਗੰਗਾ ਸ਼ੁਭ ਮਤ ਸਹਿ ਮੈਂ ਸਿਆਣੀ ਕਰੋ ਨਾ ਸ਼ੋਕ ਸੁਣਾਵੋ ਬਾਣੀ ਜਰਾ ਗੁਰ ਕੀ ਆਗਿਆ ਜਿਵੇਂ ਹੋਏ ਕੈਸੇ ਕਰੇ ਉਲੰਘਣ ਸੋਏ ਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੇ ਵੀ ਸੰਗਤਾਂ ਨੂੰ ਧੀਰਜ ਰੱਖਣ ਵਾਸਤੇ ਸਿਆਣਪ ਭਰੀ ਸਿੱਖਿਆ ਹੀ ਦਿੰਦੇ ਰਹੇ ਵੀ ਇਹ ਗੁਰੂ ਦਾ ਕੌਤਕ ਹੈ ਗੁਰੂ ਜਿਵੇਂ ਚਾਹੇ ਉਵੇਂ ਹੀ ਹੁੰਦਾ ਹੈ ਸਾਨੂੰ ਫਿਕਰ ਦੀ ਕੋਈ ਲੋੜ ਨਹੀਂ ਤੇ ਨਾਲ ਕਰੋ ਅਰਾਧਨ ਸ੍ਰੀ ਹਰਿਮੰਦਰ ਜਾਗਤ ਜੋਤ ਗੁਰ ਕੀ ਅੰਦਰ ਬੇਨਤੀ ਤਨੀ ਜੋਤ ਗੁਰਜ਼ਾਰ ਕੁਸ਼ਲ ਕਰੋ ਸਭ ਘਰ ਅਰ ਬਾਹਰ ਸੋ ਸਮਝ ਲਓ ਕਿ ਗੁਰੂ ਦੀ ਜੋਤੀ ਜਿਹੜੀ ਆ ਸ੍ਰੀ ਹਰਿਮੰਦਰ ਦੇ ਅੰਦਰ ਹੀ ਵਿਆਪਤ ਹੈ ਤੇ ਫਿਕਰ ਵਾਲੀ ਕੋਈ ਗੱਲ ਨਹੀਂ ਜਿਹੋ ਜਿਹਾ ਗੁਰੂ ਅੰਦਰ ਆ ਕਿਲੇ ਦੇ ਅੰਦਰ ਆ ਉਹੋ ਜਿਹਾ ਹੀ ਬਾਹਰ ਆ ਤੇ ਫਿਰ ਇਤਿਹਾਸ ਵਿੱਚ ਪ੍ਰੋਫੈਸਰ ਸਤਬੀਰ ਸਿੰਘ ਹੋਰਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਫਿਰ ਕਿਲੇ ਤੋਂ ਰਿਹਾ ਕਰਕੇ ਮਿੱਤਰਤਾ ਹੋ ਗਈ ਜਹਾਂਗੀਰ ਨਾਲ ਤੇ ਅੰਮ੍ਰਿਤਸਰ ਦੇ ਵਿੱਚ ਸਮੇਤ ਜਹਾਂਗੀਰ ਗੁਰੂ ਹਰਿ ਸਾਹਿਬ ਪਹੁੰਚੇ ਨੇ ਤੇ ਅੰਦਰੋਂ ਖੋਟ ਤੇ ਹੈਗਾ ਸੀ ਨਾ ਵੀ ਮੈਂ ਮਾਤਾ ਗੰਗਾ ਜੀ ਦੇ ਪਤੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਨੂੰ ਹੁਕਮ ਦੇ ਕੇ ਸ਼ਹੀਦ ਕਰਵਾਇਆ ਹੈ ਤੇ ਉਹ ਕਹਿੰਦਾ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਮੈਨੂੰ ਮਾਤਾ ਜੀ ਪਾਸ ਲੈ ਚੱਲੋ ਮੈਂ ਉਹਨਾਂ ਕੋਲੋਂ ਆਪਣੀ ਗਲਤੀ ਦੀ ਮਾਫ਼ੀ ਮੰਗਣੀ ਹੈ ਤੇ ਉਹ ਸਤਿਗੁਰੂ ਜੀ ਲੈ ਕੇ ਗਏ ਨੇ ਤੇ ਮਾਤਾ ਜੀ ਦੇ ਚਰਨਾਂ ਦੇ ਉੱਪਰ ਉਹਨੇ 500 ਮੋਹਰਾਂ ਦੀ ਥੈਲੀ ਰੱਖ ਕੇ ਤੇ ਭੇਟਾ ਕੀਤੀ ਹੈ ਤੇ ਬੇਨਤੀ ਕੀਤੀ ਹੈ ਵੀ ਮਾਤਾ ਜੀ ਆਪਣੇ ਮੁਖੋਂ ਕਹਿ ਦਿਓ ਕਿ ਤੁਸੀਂ ਮੈਨੂੰ ਮੁਆਫ਼ ਕੀਤਾ ਤੇ ਮਾਤਾ ਜੀ ਨੇ ਉਹ ਥੈਲੀ ਦੀ ਜਿਹੜੀ ਸੀ ਉਸ ਵੇਲੇ ਚੁਕਵਾ ਕੇ ਲੋੜਵੰਦਾਂ ਵਿੱਚ ਗਰੀਬਾਂ ਦੇ ਵਿੱਚ ਵੰਡ ਦਿੱਤੀ ਤੇ ਉਹਨੂੰ ਕਿਹਾ ਵੀ ਜੋ ਪ੍ਰਭੂ ਦਾ ਭਾਣਾ ਸੀ ਉਹ ਹੋ ਗਿਆ ਤੁਹਾਡੇ ਸਾਡੇ ਕੋਈ ਵਸ ਵਾਲੀ ਬਾਤ ਨਹੀਂ ਤੇ ਫਿਰ ਅਖੀਰ 1618 ਈਸਵੀ ਦੇ ਵਿੱਚ ਬਾਬੇ ਬਕਾਲੇ ਸਤਿਗੁਰੂ ਜੀ ਭਾਈ ਮੇਹਰਾ ਸਿੱਖ ਦੇ ਬੇਨਤੀ ਤੇ ਉਹਦਾ ਨਵੇਂ ਘਰ ਤੇ ਚਰਨ ਪਾਉਣ ਵਾਸਤੇ ਸਮੇਤ ਪਰਿਵਾਰ ਗਏ ਸਨ ਤੇ ਉੱਥੇ ਬਹੁਤ ਸਮਾਂ ਅਟਕੇ ਦਰਿਆ ਬਿਆਸ ਉੱਥੋਂ ਨੇੜੇ ਹੀ ਪੈਂਦਾ ਹੈ ਤੇ ਉੱਥੇ ਝੱਲ ਦੇ ਵਿੱਚ ਸ਼ਿਕਾਰ ਵੀ ਆਦਿ ਵੀ ਖੇਡੇ ਆਲੇ ਦੁਆਲੇ ਦੇ ਗੁਰੂ ਕੇ ਸਿੱਖਾਂ ਦੇ ਵੀ ਘਰਾਂ ਚ ਗਏ ਤੇ ਪ੍ਰਚਾਰ ਕੀਤਾ ਗੁਰੂ ਨਾਨਕ ਦੀ ਸਿੱਖੀ ਦਾ ਤੇ ਉਸ ਸਮੇਂ 1618 ਦੇ ਵਿੱਚ ਮਾਤਾ ਜੀ ਦਾ ਜਦੋਂ ਸਮਾਂ ਅੰਤਮ ਆ ਗਿਆ ਤੇ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਦੇਹ ਤਿਆਗਣ ਤੋਂ ਪਹਿਲਾਂ ਕੀਤਾ ਕਿ ਗੁਰੂ ਪਤੀ ਜੀ ਵੀ ਜਲ ਪ੍ਰਵਾਹ ਹੋਏ ਸਨ ਤੇ ਮੈਨੂੰ ਵੀ ਇਸ ਬਰਿਆਸ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦੇਣਾ ਤੇ ਮਾਤਾ ਜੀ ਦਾ ਜੋ ਸੀ ਵਿਭਾਣ ਉਸ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੇ ਤੇ ਬਾਕੀ ਦੂਜੇ ਸਿੱਖਾਂ ਨੇ ਆਪਣਾ ਉਹਨਾਂ ਦਾ ਜਿਹੜਾ ਸੀ ਮੋਢੇ ਦੇ ਕੇ ਤੇ ਵਿਭਾਣ ਜਾ ਕੇ ਉੱਥੇ ਤਾਰਿਆ ਇਸ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਕਰਤਾਰਪੁਰ ਹੁਣ ਦੋ ਕਰਤਾਰਪੁਰ ਹੋ ਗਏ ਨੇ ਇੱਕ ਰਾਵੀ ਵਾਲਾ ਤੇ ਇੱਕ ਜਲੰਧਰ ਵਾਲਾ ਜਲੰਧਰ ਵਾਲੇ ਕਰਤਾਰਪੁਰ ਵਿੱਚ ਗੰਗਸਰ ਨਾਮੀ ਇੱਕ ਖੂਹ ਦੀ ਉਸਾਰੀ ਹੈ ਉਹ ਮਾਤਾ ਗੰਗਾ ਜੀ ਦੀ ਯਾਦ ਵਜੋਂ ਉੱਥੇ ਖੂਹ ਉਸਰਿਆ ਹੋਇਆ ਹੈ ਸੋ ਇਸ ਤਰ੍ਹਾਂ ਮਾਤਾ ਗੰਗਾ ਜੀ ਗੁਰੂ ਦੀ ਪਤਨੀ ਤੇ ਗੁਰੂ ਦੀ ਮਾਤਾ ਸਨ ਤੇ ਜਿਹਨਾਂ ਨੇ ਅਤ ਔਖੇ ਸਮੇਂ ਤੇ ਵਿਖੜੇ ਸਮਿਆਂ ਵਿੱਚ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਅੰਮ੍ਰਿਤਸਰ ਦੇ ਵਿੱਚੋਂ ਵੀ ਸਾਰੇ ਪਰਿਵਾਰ ਨੂੰ ਭੱਜਣਾ ਪਿਆ ਸ਼ਹਿਰ ਦੇ ਉੱਪਰ ਵਿਆਹ ਦੇ ਕੀਤੀ ਹੋਈ ਤਿਆਰੀ ਬਣਾਈ ਹੋਈ ਮਠਿਆਈ ਸਭ ਕੁਝ ਛੱਡ ਕੇ ਸ਼ਹਿਰ ਦੇ ਉੱਪਰ ਫੌਜਾਂ ਦੇ ਉੱਪਰ ਦੁਸ਼ਮਣ ਵਾਲੀਆਂ ਦਾ ਦੁਸ਼ਮਣ ਦੀਆਂ ਫੌਜਾਂ ਦਾ ਕਬਜ਼ਾ ਹੋ ਗਿਆ। ਫਿਰ ਪੁੱਤਰ ਕੈਦ ਵਿੱਚ ਵੀ ਰਿਹਾ ਤੇ ਪਿਤਾ ਪਤੀ ਦੇ ਤਸੀਹੇ ਦੇ ਕੇ ਸ਼ਹੀਦੀ ਕੀਤੀ ਗਈ। ਇਹੋ ਜਿਹੇ ਸਮੇਂ ਉਹਨਾਂ ਨੇ ਬੜੀ ਭਾਰੀ ਕੌਮ ਦੀ ਟੈਂਦੀ ਕਲਾ ਵਿੱਚ ਜਾਣ ਤੋਂ ਰੁਕ ਕੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਸੀ ਉਹਨਾਂ ਦੀ ਰਹਿਨੁਮਾਈ ਕੀਤੀ। ਧੰਨ ਮਾਤਾ ਗੰਗਾ ਜੀ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ।
ਠੀਕ ਜੀ,
ਸੰਖੇਪ ਦੇ ਵਿੱਚ।
ਹਾਂਜੀ ਹਾਂਜੀ, ਸਾਡੇ ਨਾਲ ਨਰਿੰਦਰ ਜੋਲ ਜੀ ਜੁੜੇ ਨੇ ਰਿਵਰਲੈਂਡ ਤੋਂ, ਤੇ ਉਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਇਹ ਗੁਰਦੁਆਰਾ ਮੋਹ ਸਾਹਿਬ ਹੈ ਜੀ, ਗਿਆਨੀ ਜੀ ਗੱਲ ਕਰ ਰਹੇ ਸਨ, ਇਹ ਫਲੋਰ ਤੋਂ ਤਲਵਣ ਦੇ ਰਾਹ ਦੇ ਵਿੱਚ ਹੈ ਜੀ। ਤੇ
ਵਾਹ 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 ਵਾਹ,
ਹਾਂਜੀ, ਤੇ
ਫਲੋਰ ਤੋਂ ਤਲਵਣ ਦੇ ਰਾਹ।
ਹਾਂਜੀ, ਤੇ ਸੁਖਜੀਵਨ ਗਰੇਵਾਲ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਨੰਦ ਮਾਣ ਰਹੇ ਹਾਂ ਪ੍ਰੋਗਰਾਮ ਦਾ। ਤੇ ਮਲਕੀਤ ਸਿੰਘ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਿੰਦਰ ਸਿੰਘ ਵਰਜੀਨੀਆ ਤੋਂ ਵੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ। ਭਗਵੰਤ ਭੱਟੀ ਜੀ ਸਾਡੇ ਨਾਲ ਜੁੜੇ ਨੇ ਨਿਊ ਜਰਸੀ ਅਮਰੀਕਾ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਤਾਇਆ ਜੀ, ਬਿੱਟਾ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਆਪਾਂ ਉਹਨਾਂ ਨਾਲ ਵੀ ਇੱਕ ਘੰਟਾ ਗੱਲਾਂ ਬਾਤਾਂ ਕਰਨੀਆਂ ਨੇ। ਤੇ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਸਮਾਂ ਕੱਢਿਆ। ਸਮਾਂ ਤਾਂ ਵੈਸੇ ਤੁਹਾਡੇ ਕੋਲ ਹੈਗਾ ਕਿ
ਉਹ ਇਹ ਗੱਲ ਆ ਵੀ ਧੰਨਵਾਦ ਵਸੂਲ ਪਾਇਆ, ਰਸੀਦ ਭੇਜ ਦਿੱਤੀ ਜਾਏਗੀ।
ਠੀਕ ਹੈ ਜੀ, ਤਾਂ ਜੀ ਸਤਿ ਸ੍ਰੀ ਅਕਾਲ, ਥੈਂਕ ਯੂ ਬਹੁਤ ਬਹੁਤ।
ਇੱਕ ਨਿੱਕੀ ਜੀ ਗੱਲ ਸੁਣ ਲਓ ਵੀ, ਉਹ ਇੱਕ ਗਿਆਨੀ ਸੀ ਤੇ ਕਥਾ ਕੀਤਾ ਤੇ ਮੁੜ ਕੇ ਕਹਿੰਦੇ ਜੀ ਆਪਣਾ ਚੰਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਉਹ ਰਿਕਸ਼ੇ ਵਾਲੇ ਨੂੰ ਲੈ ਕੇ ਚਲਾ ਗਿਆ ਬੱਸ ਅੱਡੇ ਤੇ ਉਹ ਰਿਕਸ਼ੇ ਵਾਲਾ ਕਹਿੰਦਾ ਜੀ ਕਰਾਇਆ, ਉਹ ਕਹਿੰਦਾ ਵੀ ਧੰਨਵਾਦ ਮੈਨੂੰ ਮਿਲਿਆ ਤੇਰਾ ਧੰਨਵਾਦ, ਕਹਿੰਦਾ ਵੀ ਇੱਥੇ ਨੀ ਧੰਨਵਾਦ ਚੱਲਦਾ, ਕਹਿੰਦਾ ਚੱਲ ਫਿਰ ਉਹਨਾਂ ਪ੍ਰਬੰਧਕਾਂ ਕੋਲ ਲੈ ਕੇ ਚੱਲ। ਜੋ ਫਿਰ ਰਿਕਸ਼ੇ ਵਾਲਾ ਲੈ ਕੇ ਗਿਆ ਪ੍ਰਬੰਧਕਾਂ, ਕਹਿੰਦਾ ਜੀ ਮਹਾਰਾਜ ਉਹ ਤੁਹਾਡਾ ਧੰਨਵਾਦ ਜਿਹੜਾ ਉਹ ਇੱਥੇ ਨੀ ਚੱਲਦਾ, ਇਹਨੂੰ ਕਰਾ ਦਿਓ।
ਗਿਆਨੀ ਜੀ ਨਾਲ ਗੱਲਾਂ ਕਰਕੇ ਬੜਾ ਆਨੰਦ ਆਉਂਦਾ, ਤੇ ਉਮੀਦ ਰੱਖਦੇ ਤੁਸੀਂ ਵੀ ਇੰਜੋਏ ਕਰ ਰਹੇ ਹੋਗੇ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਬਿੱਟਾ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ। ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ। ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈੱਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਜੀ ਹਰਮਨ ਰੇਡੀਓ 'ਤੇ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਵੋਗੇ। ਸਾਡੇ ਨਾਲ ਜਸਵਿੰਦਰ ਬਿੱਟਾ ਜੀ ਜੁੜ ਚੁੱਕੇ ਨੇ ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਆਇਆਂ ਕਹਿੰਦੇ ਹਾਂ, ਔਰ ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਜੀ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ। ਕਿੱਥੋਂ, ਮੁਕਤਸਰ ਸਾਹਿਬ ਤੋਂ ਜਾਂ ਦਿੱਲੀ ਜਾਂ ਕਿਤੇ ਹੋਰ, ਬਨਾਰਸ, ਹਰਿਦੁਆਰ, ਕਿੱਥੋਂ ਬੋਲ ਰਹੇ ਹੋ?
ਨਹੀਂ, ਅੱਜ ਤਾਂ ਮੁਕਤਸਰ ਸਾਹਿਬ ਹੀ ਹੈ ਜੀ। ਤੁਸੀਂ ਇੱਕ ਦਿਨ ਦੇ ਦਿੰਦੇ ਫਿਰ ਸ਼ਾਇਦ ਹੋ ਸਕਦਾ ਦਿੱਲੀ ਹੁੰਦਾ।
ਓਕੇ ਓਕੇ, ਠੀਕ ਹੈ,
ਤਿਆਰੀ ਹੈ ਜੀ ਦਿੱਲੀ ਦੀ।
ਹਾਂਜੀ, ਉਹ ਮੈਨੂੰ ਹਰਿਦੁਆਰ ਤੋਂ ਚੇਤਾ ਆ ਗਿਆ, ਮੇਰਾ ਇੱਕ ਦੋਸਤ ਨਾ ਫੋਟੋਆਂ ਪਾਈ ਬੈਠਾ ਸੀਗਾ ਪਰਸੋਂ ਚੌਥ ਜੇ, ਹਰਿਦੁਆਰ ਪਹੁੰਚਿਆ ਹੋਇਆ ਸੀ, ਮੱਥਾ ਟੇਕਣ ਪਹੁੰਚੇ ਹੋਏ ਸੀ ਉੱਥੇ ਆਪਣੇ ਉਹ, ਅਤੇ ਧੀਰੇ ਸਹਿਜਪਾਲ, ਅਤੇ ਮੈਂ ਫੋਨ ਲਾ ਲਿਆ ਉਹਨੂੰ, ਮੈਂ ਕਿਹਾ ਮੇਰਾ ਵੀ ਦਿਲ ਕਰਦਾ ਯਾਰ, ਮੈਂ ਆਊਂਗਾ ਨਾ ਫਿਰ ਆਪਾਂ ਚੱਲਾਂਗੇ, ਅਤੇ ਮੈਂ ਕਿਹਾ ਕਿੰਨਾ ਕੁ ਟਾਈਮ ਲੱਗਦਾ ਆ ਪਹੁੰਚਣ ਨੂੰ? ਕਹਿੰਦਾ ਵੈਸੇ ਤਾਂ ਸਾਰੀ ਉਮਰ ਹੀ ਲੱਗ ਜਾਂਦੀ ਕਈ ਵਾਰੀ ਤਾਂ ਕਈਆਂ ਨੂੰ, ਪਰ ਉੱਦਾਂ ਕਹਿੰਦਾ ਹੁਣ ਸੜਕਾਂ ਵਧੀਆ ਬਣ ਗਈਆਂ, ਜੇ ਜਿਉਂਦੇ ਜਿਉਂਦੇ ਆਉਣਾ ਹੋਵੇ ਤਾਂ ਥੋੜ੍ਹਾ ਹੀ ਟਾਈਮ ਲੱਗਦਾ ਆ। ਅਤੇ ਬਿੱਟਾ ਸਾਹਿਬ, ਖਬਰਾਂ ਕਾਫੀ ਚੱਲ ਰਹੀਆਂ ਨੇ, ਓਲੰਪਿਕਸ ਵੀ ਹੋ ਰਹੀ ਹੈ, ਉੱਧਰ ਪੋਲਿਊਸ਼ਨ ਦਾ ਵੀ ਮਾਮਲਾ ਚੱਲ ਰਿਹਾ ਹੈ, ਅਤੇ ਕਈ ਸਰਕਾਰ ਵੱਲੋਂ ਵੀ ਐਕਸ਼ਨ ਹੋ ਰਹੇ ਨੇ ਇਲੈਕਸ਼ਨਾਂ ਦੇ ਮੂਹਰੇ। ਸੋ ਆਪਾਂ ਸਾਰੀਆਂ ਗੱਲਾਂ ਬਾਤਾਂ ਅੱਜ ਕਵਰ ਕਰਨੀਆਂ ਨੇ। ਇੱਕ ਜਿਹੜਾ ਮਸਲਾ ਸਾਡੇ ਤੱਕ ਪਹੁੰਚਿਆ ਸੀਗਾ ਸ਼ੂਗਰ ਮਿੱਲ ਦੇ ਬਾਰੇ, ਕਿ ਇੱਕ ਤਾਂ ਸ਼ੂਗਰ ਮਿੱਲ ਨੂੰ ਫਾਈਨ ਹੋਇਆ ਦੂਜਾ ਰਾਣਾ ਗੁਰਜੀਤ ਦੀ ਸ਼ੂਗਰ ਮਿੱਲ ਬਾਰੇ ਵੀ ਕਹਿੰਦੇ ਉਹਨਾਂ ਦਾ ਵੀ ਮਾੜਾ ਹਾਲ ਹੀ ਆ, ਅਤੇ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਕਰੀਏ ਤਾਂ ਕਿ ਪਤਾ ਲੱਗੇ ਕਿ ਕੀ ਚੱਲ ਰਿਹਾ ਆ, ਇਹਨਾਂ ਨੂੰ ਹੁਣ ਫਾਈਨ ਕਿਉਂ ਹੋ ਰਹੇ ਨੇ।
ਹਾਂ ਬਿਲਕੁਲ ਜੀ, ਅਸਲ 'ਚ ਕੀ ਹੈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੁਣ ਤਾਂ ਚੇਅਰਮੈਨ ਉਹਨਾਂ ਨੇ ਨਵੇਂ ਥਾਪ ਦਿੱਤੇ
ਜੀ,
ਲੇਕਿਨ ਇਸ ਤੋਂ ਪਹਿਲਾਂ ਜਿਹੜੇ ਚੇਅਰਮੈਨ ਸੀ ਐਸ ਐਸ ਮਰਵਾਹਾ ਉਹ ਵੀ ਰਿਟਾਇਰ ਹੋ ਗਏ ਨੇ
ਜੀ,
ਔਰ ਹੁਣ ਪਿੱਛੇ ਐਨ ਜੀ ਟੀ ਨੇ ਕਾਫ਼ੀ ਸਖ਼ਤੀ ਕੀਤੀ ਸੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ
ਜੀ,
ਐਨ ਜੀ ਟੀ ਨੇ ਜਦੋਂ ਸਖ਼ਤੀ ਕੀਤੀ ਸੀ, ਆਦਰਸ਼ ਕੁਮਾਰ ਗੋਇਲ ਜਿਹੜੇ ਉੱਥੋਂ ਦੇ ਐਨ ਜੀ ਟੀ ਦੇ ਹੈੱਡ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਜਸਟਿਸ ਜਸਵੀਰ ਸਿੰਘ ਨੇ, ਜਸਟਿਸ ਪ੍ਰੀਤਮਰਪਾਲ ਨੇ ਹਰਿਆਣੇ ਤੋਂ, ਉਹਨਾਂ ਨੂੰ ਐਨ ਜੀ ਟੀ ਪੰਜਾਬ ਤੇ ਹਰਿਆਣੇ ਦਾ ਕੰਮ ਸਾਂਭਣ ਨੂੰ ਦਿੱਤਾ ਸੀਗਾ ਵੀ ਤੁਸੀਂ ਇਹ ਕੰਮ ਦੇਖੋ। ਇਹ ਦੋਨੇ ਜਸਟਿਸ ਜਿਹੜੇ ਨੇ ਇਹ ਕਾਫੀ ਇਮਾਨਦਾਰ ਨੇ ਔਰ ਚੰਗਾ ਇਹਨਾਂ ਦਾ ਅਸਰ ਸੁੱਖ ਹੈਗਾ, ਚੰਗਾ ਦਾਅਵਾ ਹੈਗਾ
ਜੀ।
ਲੇਕਿਨ ਜਦੋਂ ਤੁਸੀਂ ਜਸਟਿਸ ਵਾਲੀ ਕੁਰਸੀ ਤੇ ਹੁੰਦੇ ਹੋ ਤਾਂ ਉਦੋਂ ਗੱਲ ਹੋਰ ਹੁੰਦੀ ਹੈ, ਬਲਕਿ ਜਿਹੜਾ ਅਮਲਾ ਫੈਲਾ ਜਿਹੜਾ ਤੁਹਾਡੇ ਨਾਲ ਚੱਲਦਾ ਹੈ ਡਿਪਾਰਟਮੈਂਟ ਦਾ, ਉਹਨਾਂ ਦੀ ਨੀਅਤ ਉਹਨਾਂ ਚਿਰ ਹੀ ਠੀਕ ਰਹਿੰਦੀ ਹੈ ਜਿੰਨਾ ਚਿਰ ਜਸਟਿਸ ਤੁਹਾਡੇ ਨਾਲ ਹੋਣ ਜਾਂ ਉਹ ਬੰਦੇ ਤੁਹਾਨੂੰ ਤੁਹਾਡੇ ਤੋਂ ਰਿਪੋਰਟਾਂ ਲੈਂਦੇ ਰਹਿਣ
ਜੀ।
ਪਿੱਛੇ ਮੈਨੂੰ ਯਾਦ ਹੈ ਚੰਡੀਗੜ੍ਹ ਸੋਰੀ ਬਠਿੰਡਾ ਦੇ ਵਿੱਚ, ਸੋਰੀ ਆਪਣਾ ਬਠਿੰਡਾ ਨੀ, ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਹੋਇਆ ਸੀ, ਉਹ ਸੈਮੀਨਾਰ ਮੈਂ ਵੀ ਅਟੈਂਡ ਕੀਤਾ ਸੀ
ਜੀ।
ਉਸ ਦੇ ਵਿੱਚ ਜਸਟਿਸ ਆਦਰਸ਼ਪਾਲ, ਜਸਟਿਸ ਜਸਵੀਰ ਸਿੰਘ, ਜਸਟਿਸ ਪ੍ਰੀਤਮਰਪਾਲ ਇਹ ਸਾਰੇ ਆਏ ਸਨ
ਜੀ,
ਪ੍ਰੀਤਮਪਾਲ। ਔਰ ਉਸ ਮੌਕੇ ਦੇ ਉੱਤੇ ਬਹੁਤ ਸਿਹਰਤ ਬੰਦੇ ਵੀ ਇਕੱਠੇ ਹੋਏ ਸੀਗੇ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ ਸਾਡਾ ਪੋਲਿਊਸ਼ਨ ਦੇ ਲਈ ਅਸੀਂ ਲੜਨਾ ਹੈ ਤੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਹੈ
ਜੀ।
ਬਹੁਤ ਵੱਡੇ ਲੈਵਲ ਤੇ ਉਹਦਾ ਪ੍ਰਚਾਰ ਵੀ ਹੋਇਆ, ਮੈਂ ਆਪਣੇ ਲੈਵਲ ਤੇ ਉੱਥੇ ਪਹੁੰਚਿਆ ਸੀ ਤੇ ਉਹਦੀ ਇੱਕ ਰਿਪੋਰਟ ਵੀ ਅਸੀਂ ਨਸ਼ਰ ਕੀਤੀ ਸੀ, ਮੈਂ ਆਪਾਂ ਗੱਲ ਵੀ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ
ਜੀ ਜੀ,
ਔਰ ਖ਼ਬਰਾਂ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਸੀ। ਲੇਕਿਨ ਉਦੋਂ ਤਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਹੁਣ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਆ ਉਹ ਜਾਗ ਗਿਆ, ਲੇਕਿਨ ਉਸ ਤੋਂ ਬਾਅਦ ਕੋਰੋਨਾ ਦਾ ਚੱਕਰ ਆ ਗਿਆ, ਕੋਰੋਨਾ ਤੋਂ ਬਾਅਦ ਫਿਰ ਹੁਣ ਤੱਕ ਕੋਈ ਸਰਗਰਮੀ ਸਾਨੂੰ ਨਹੀਂ ਦਿਖਾਈ ਦਿੱਤੀ। ਉਦੋਂ ਇਹ ਕਹਿੰਦੇ ਸੀਗੇ ਕਿ ਅਸੀਂ ਜ਼ਿਲ੍ਹੇ ਵਾਈਜ਼ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਸੈਮੀਨਾਰ ਰੱਖਾਂਗੇ, ਲੋਕਾਂ ਨੂੰ ਅਵੇਅਰ ਕਰਾਂਗੇ, ਤਾਂ ਉੱਥੇ ਐਕਸਪਰਟ ਜਿਹੜੇ ਪਹੁੰਚੇ ਸੀ ਉਹਨਾਂ ਨੇ ਵੀ ਰਾਏ ਦਿੱਤੀ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਪੋਲਿਊਸ਼ਨ ਦੇ ਵੱਲ ਨਜ਼ਰ ਨਾ ਮਾਰੀ ਤਾਂ ਸਾਨੂੰ ਬਹੁਤ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਲੇਕਿਨ ਕੋਰੋਨਾ ਆ ਗਿਆ, ਬਲੈਕ ਫੰਗਸ ਆ ਗਈ, ਉਹ ਸਾਰਾ ਕੁਛ ਅਸੀਂ ਦੇਖਿਆ ਹੰਢਾਇਆ
ਜੀ।
ਅਸਲ ਗੱਲ ਕੀ ਹੈ, ਸਾਡੇ ਕੋਲ ਐਨ ਜੀ ਟੀ ਤਾਂ ਬਹੁਤ ਵੱਡਾ ਡੰਡਾ ਹੈਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ
ਜੀ,
ਉਸ ਤੋਂ ਬਾਅਦ ਸਾਡੇ ਕੋਲ ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਹੈਗਾ
ਜੀ,
ਉਸ ਤੋਂ ਬਾਅਦ EPCA ਹੈਗਾ, ਇਨਵਾਇਰਮੈਂਟਲ ਪੋਲਿਊਸ਼ਨ ਕੰਟਰੋਲ ਅਥਾਰਟੀ
ਜੀ,
ਇਹਦੇ ਚੇਅਰਮੈਨ ਨੇ ਭੂਰੇ ਲਾਲ, ਜਿਹੜੇ ਦਿੱਲੀ ਦੇ ਵਿੱਚ ਜਿਹੜੇ ਟਰੱਕ ਵਗੈਰਾ ਜਾਂਦੇ ਨੇ ਜਾਂ ਬੱਸਾਂ ਜਾਂਦੀਆਂ ਨੇ, ਉਹਨਾਂ ਦੇ ਜਿਹੜੇ ਧੂੰਆਂ ਜਿਹੜਾ ਹੁੰਦਾ ਹੈ ਉਸ ਤੇ ਨਜ਼ਰ ਰੱਖਦੇ ਨੇ, ਫੈਕਟਰੀਆਂ ਦੇ ਧੂੰਏ ਤੇ ਨਜ਼ਰ ਰੱਖਦੇ ਨੇ, ਕੋਈ ਹੋਰ ਜਿਹੜੇ ਜਿਹੜਾ ਆਪਣਾ ਹੈਗਾ ਆਵਾਜ਼ ਦਾ ਪ੍ਰਦੂਸ਼ਣ, ਹਵਾ ਦਾ, ਮਿੱਟੀ ਦਾ ਪ੍ਰਦੂਸ਼ਣ, ਜਿੰਨੇ ਚਾਰ ਤਰ੍ਹਾਂ ਦੇ ਜਿਹੜੇ ਪ੍ਰਦੂਸ਼ਣ ਆ ਉਹਨਾਂ ਤੇ ਨਜ਼ਰ ਰੱਖਦੇ ਨੇ। ਲੇਕਿਨ ਇਹਦੇ ਵਿੱਚ ਬਹੁਤ ਵੱਡਾ ਗੈਪ, ਇੱਕ ਬਹੁਤ ਵੱਡਾ ਇਹ ਹੈਗਾ ਕਿ ਪੋਲਿਊਸ਼ਨ ਕੰਟਰੋਲ ਬੋਰਡ ਆ ਜਿਹੜਾ ਇਹ ਕਰਪਸ਼ਨ ਬੋਰਡ ਆਫ ਨਾਲ ਵੀ ਇਹਨੂੰ ਜਾਣਿਆ ਜਾਂਦਾ। ਅਸਲ ਗੱਲ ਇਹ ਹੈਗੀ ਹੈ ਕਿ ਤੁਸੀਂ ਕੁਛ ਨਾ ਕਰੋ, ਹਾਲਾਂਕਿ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ, ਤਹਿਸੀਲ ਦੇ ਵਿੱਚ SDM ਜਿਹੜਾ ਹੈਗਾ ਪੋਲਿਊਸ਼ਨ ਕੰਟਰੋਲ ਅਥਾਰਟੀ ਦਾ ਅਧਿਕਾਰੀ ਹੈਗਾ, ਜੇ 10 ਵਜੇ ਤੋਂ ਬਾਅਦ ਤੁਹਾਡੇ ਆਂਢ ਗੁਆਂਢ ਕਿਸੇ ਨੇ ਸਪੀਕਰ ਵੀ ਲਾਇਆ, ਕੋਈ ਵਿਆਹ ਸ਼ਾਦੀ ਹੈ ਜਾਂ ਕੋਈ ਜਗਰਾਤਾ ਹੈ ਜਾਂ ਕੋਈ ਹੋਰ ਚੀਜ਼ ਹੈ, ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ। ਔਰ ਪੋਲਿਊਸ਼ਨ ਕੰਟਰੋਲ ਬੋਰਡ ਦਾ ਜਿਹੜਾ ਐਕਟ ਹੈ ਇਹ ਵੀ ਲਿਖਿਆ ਕਿ ਰਾਤ ਨੂੰ 10 ਵਜੇ ਜੇ ਤੁਹਾਡਾ ਗੁਆਂਢ ਦੇ ਵਿੱਚ ਤੁਹਾਡੇ ਘਰ ਦੇ ਨਾਲ ਕੋਈ ਬੰਦਾ ਕਾਰ ਦਾ ਹਾਰਨ ਵੀ ਮਾਰਦਾ ਹੈ ਤਾਂ ਉਹਦੇ ਤੇ ਵੀ ਜੁਰਮਾਨਾ ਹੈ।
ਬਿੱਟਾ ਸਾਹਿਬ, ਇਸੇ ਗੱਲ ਤੇ ਥੋੜੀ ਜਿਹੀ ਹੋਰ ਵੀ ਸਾਊਂਡ ਦੀ ਗੱਲ ਕੀਤੀ ਹੈ, ਤੇ ਇਹ ਪਤਾ ਲੱਗਾ ਵੀ ਜਲੰਧਰ ਦੇ ਵਿੱਚ ਗੱਡੀਆਂ ਦੇ ਬਾਹਰ ਆਵਾਜ਼ ਨਹੀਂ ਆਉਣੀ ਚਾਹੀਦੀ, ਇਹ ਵੀ ਕੋਈ ਕਾਨੂੰਨ ਆ ਰਿਹਾ ਹੈ, ਉਹ ਕਰ ਰਹੇ ਆ ਕੁਛ ਇਹਦੇ ਬਾਰੇ, ਉਹਦਾ ਕੀ ਕਾਰਨ ਹੈ?
ਦੇਖੋ, ਗੱਡੀਆਂ ਦੀ ਸਟੀਰੀਓ ਦੀ ਆਵਾਜ਼ ਬਾਹਰ ਨਹੀਂ ਆਉਣੀ ਚਾਹੀਦੀ, ਇਹ ਤਾਂ ਹੈ
ਹਾਂਜੀ,
ਇਸ ਤਰ੍ਹਾਂ ਦੀ ਗੱਲ ਤਾਂ ਆਲਰੇਡੀ ਹੈਗੀ ਹੈ। ਲੇਕਿਨ ਅੱਜ ਕੱਲ ਤਾਂ ਹੁਣ ਤੁਸੀਂ ਹਰ ਜਗ੍ਹਾ ਤੇ ਤੁਸੀਂ ਦੇਖੋ, ਕੱਲ ਮੈਂ ਇੱਕ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਇੱਕ ਵਾਇਰਲ ਹੋ ਰਹੀ ਸੀ ਕਿ ਮੋਟਰਸਾਈਕਲਾਂ ਦੇ ਦੋਨੇ ਸਾਈਡਾਂ ਦੇ ਉੱਤੇ ਜਿੱਦਾਂ ਅਸੀਂ ਲੈਗ ਗਾਰਡ ਨਹੀਂ ਹੁੰਦਾ, ਪਹਿਲਾਂ ਲੈਗ ਗਾਰਡ ਹੁੰਦਾ ਸੀਗਾ,
ਹਾਂਜੀ ਹਾਂਜੀ
ਲੈਗ ਗਾਰਡ ਦੇ ਨਾਲ ਨਾਲ ਉਹਨਾਂ ਨੇ ਦੋ ਵੱਡੀਆਂ ਵੱਡੀਆਂ ਰੋੜਾਂ ਲਵਾ ਕੇ ਉਹਦੇ ਉੱਪਰ ਹਾਰਨ ਲਵਾਏ ਸੀ, ਇੱਕ ਪਾਸੇ 10 ਹਾਰਨ ਤੇ ਦੂਜੇ ਪਾਸੇ ਵੀ 10 ਹਾਰਨ, ਤੇ ਸਾਈਡ ਤੇ ਵੀ ਉਹਨੂੰ ਬੈਂਡ ਕਰਕੇ ਵੀ ਹਾਰਨ ਲਵਾਏ ਹੋਏ ਸੀ, ਔਰ ਉਹ ਥਾਣੇ ਦੇ ਵਿੱਚ ਉਹ ਖੜਾ ਸੀ ਮੋਟਰਸਾਈਕਲ, ਸ਼ਾਇਦ ਉਹਦਾ ਚਲਾਨ ਹੀ ਹੋਇਆ ਹੋਵੇ। ਸੋ ਹੁਣ ਜਿਹੜੀ ਨਵੀਂ ਮੰਡੀਰ ਹੈ ਉਹ ਨੋਇਸ ਪੋਲਿਊਸ਼ਨ, ਤਾਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਡਾ ਹੱਕ ਹੈ, ਇਹ ਤਾਂ ਅਸੀਂ ਲਾ ਸਕਦੇ ਹਾਂ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ 1980-85-90 ਦੇ ਗੇੜ ਦੇ ਵਿੱਚ ਪ੍ਰੈਸ਼ਰ ਹਾਰਨ ਆਏ ਸੀ ਮੋਟਰਸਾਈਕਲਾਂ ਤੇ ਲੱਗੇ ਸੀ, ਜਿੱਦਾਂ ਪੁਰਾਣੀਆਂ ਪੀਪੜੀਆਂ ਜਿਹੀਆਂ ਨੀ ਟਾਈਪ ਹੁੰਦੀਆਂ ਲੰਬੀਆਂ
ਲੰਬੀਆਂ,
ਉਹ ਵੀ ਤੁਸੀਂ ਦੇਖੀਆਂ ਹੋਣੀਆਂ, ਤੁਹਾਡੇ ਧਿਆਨ ਚ ਹੋਣਾ,
ਮੈਨੂੰ ਪਤਾ ਹੈ ਜੀ ਉਹ। ਹਾਂਜੀ ਮੈਂ ਵੀ ਲਿਆ ਕੇ ਰੱਖੀਆਂ ਇੱਥੇ, ਸਾਡੇ ਵੀ ਫਾਰਮ ਤੇ ਲਾਈਆਂ ਸੀ ਤੇ ਫਾਰਮ ਤੇ ਚਲਾਉਂਦੇ ਸਾਡੇ ਨਿਆਣੇ, ਤਾਂ ਉਹ ਇੰਡੀਆ ਤੋਂ ਬੜੇ ਪ੍ਰਭਾਵਿਤ ਹੋਏ ਜਦ ਦੇਖੇ ਨਾ ਟਰੱਕਾਂ ਤੇ ਲੱਗੇ ਉਹ IPL ਦੀਆਂ ਟਿਊਨਾਂ ਚੱਲ ਰਹੀਆਂ, ਉਹ ਸਾਡੇ ਨਿਆਣਿਆਂ ਨੇ ਵੀ ਲਿਆਂਦੀਆਂ ਬੱਚੇ ਮੁੰਡਿਆਂ ਨੇ, ਤੇ ਉਹ ਇੱਥੇ ਫਾਰਮ ਦੀ ਜਿਹੜੀ ਗੱਡੀ ਨਾ ਫਾਰਮ ਤੇ ਰਹਿੰਦੀ ਹੈ, ਤੁਹਾਨੂੰ ਪਤਾ ਇੱਥੇ ਕਾਫੀ ਖੁੱਲਾ ਡੁੱਲਾ ਆ, ਤੇ ਉੱਥੇ ਕਿਤੇ ਕਿਤੇ ਆਪਣਾ ਚਾਹ ਪੂਰਾ ਕਰ ਲੈਂਦੇ, ਪਰ ਤੁਹਾਨੂੰ ਜਿੱਦਾਂ ਤੁਸੀਂ ਕਿਹਾ ਮੰਡੀਰ ਜਿਹੜੀ ਹੈ ਜਾਂ ਕਹਿ ਲਓ ਕਿ ਟੀਨੇਜਰਸ ਆ, ਉਹਨਾਂ 'ਚ ਚਾਹ ਤਾਂ ਹੁੰਦੇ ਆ ਪਰ ਉਹ ਕੰਟਰੋਲ ਰੱਖਣੇ ਪੈਂਦੇ, ਇੱਥੇ ਫਾਈਨ ਬਹੁਤ ਵੱਡੇ ਵੱਡੇ ਹੁੰਦੇ ਆ ਸਾਡੇ ਵੀ।
ਬਿਲਕੁਲ ਉਹੀ ਹੈ ਨਾ ਜੀ, ਅਸਲ 'ਚ ਜਦੋਂ ਵੀ ਤੁਸੀਂ ਬੱਸਾਂ ਦੇ ਸਫ਼ਰ ਕਰਦੇ ਹੋ ਤਾਂ ਉਦੋਂ ਵੀ ਬੱਸਾਂ ਦੇ ਵੀ ਦੋ ਤਰ੍ਹਾਂ ਦੇ ਹਾਰਨ ਲੱਗੇ ਹੁੰਦੇ ਆ, ਉਹ ਜਦੋਂ ਹਾਈਵੇ ਤੇ ਜਾਂਦੇ ਆ ਉਦੋਂ ਤਾਂ ਬੜੀਆਂ, ਜਿੱਦਾਂ ਤੁਸੀਂ ਦੱਸਿਆ IPL ਵਾਲੇ ਉਦੋਂ ਵੱਡੇ ਵੱਡੇ ਹਾਰਨ ਉਹ ਯੂਜ਼ ਕਰਦੇ, ਜਦੋਂ ਸ਼ਹਿਰ 'ਚ ਆਉਂਦੇ ਆ ਤਾਂ ਉਹਦੇ ਇੱਕ ਬਟਨ ਲੱਗਿਆ ਹੁੰਦਾ, ਉਹਦੇ ਸਿਟੀ ਵਾਲਾ ਨੱਪ ਲੈਂਦੇ, ਉਹ ਸਿਟੀ ਵਾਲੇ ਹਾਰਨ ਜਿਹੜੇ ਛੋਟੇ ਹੋ ਜਾਂਦੇ, ਲੇਕਿਨ ਜ਼ਿਆਦਾਤਰ ਉਹ ਬਟਨ ਨਹੀਂ ਨੱਪਦੇ, ਉਹਨੂੰ ਆਨ ਆਫ ਨਹੀਂ ਕਰਦੇ, ਉਹ ਸ਼ਹਿਰਾਂ 'ਚ ਵੀ ਉਵੇਂ ਚੱਲੀ ਜਾਂਦੇ ਆ। ਜੇ ਕੋਈ ਬੰਦਾ ਸ਼ਿਕਾਇਤ ਕਰਨ ਦੀ ਸੋਚਦਾ ਵੀ ਹੈ ਤਾਂ ਸ਼ਿਕਾਇਤ ਕਰਨ ਵਾਲਾ ਇੰਨਾ ਕੁ ਉਲਝ ਜਾਂਦਾ, ਇੰਨਾ ਕੁ ਉਹਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿ ਆਮ ਬੰਦਾ ਸ਼ਿਕਾਇਤ ਕਰਨ ਤੋਂ 100 ਵਾਰੀ ਸੋਚਦਾ। ਜੇ ਤੁਸੀਂ ਕਹੋ ਵੀ ਪੁਲਿਸ ਨੂੰ ਸ਼ਿਕਾਇਤ ਕਰ ਦਿਓ ਜਾਂ SDM ਦਫ਼ਤਰ ਨੂੰ ਸ਼ਿਕਾਇਤ ਕਰ ਦਿਓ ਤਾਂ ਉਹ ਵੀ ਸੁਣਵਾਈ ਹੈ ਜਿਹੜੀ, ਕਿਉਂਕਿ ਹਰ ਪੋਲਿਊਸ਼ਨ ਕੰਟਰੋਲ ਬੋਰਡ ਅਥਾਰਟੀ ਹੈ ਜਿਹੜੀ, JEE ਤੋਂ ਲੈ ਕੇ SDO ਤੋਂ ਲੈ ਕੇ FCM ਤੋਂ ਲੈ ਕੇ ਜਿੰਨੇ ਵੀ ਥੱਲੜੇ ਅਧਿਕਾਰੀ ਆ ਉਹ ਸਾਰਿਆਂ ਨੂੰ ਮਹੀਨੇ ਦਾ ਕੁਛ ਨਾ ਕੁਛ ਰੋਜ਼ਾਨਾ ਜਿਹੜਾ ਹੈਗਾ ਉਹ ਫੈਕਟਰੀਆਂ ਉਹਨਾਂ ਨੂੰ ਦਿੰਦੀਆਂ। ਬਹੁਤ ਸਾਰੀਆਂ ਫੈਕਟਰੀਆਂ ਹੁਣ ਜਿਹਨਾਂ ਨੇ ਕਾਫੀ ਜਿਹੜੇ ਚੰਗੇ ਬੰਦੇ ਹੈ, ਇਹ ਨਹੀਂ ਵੀ ਸਾਰੇ ਮਾੜੇ ਹੈ, ਚੰਗੇ ਬੰਦੇ ਵੀ ਹੈਗੇ ਆ ਜਿਹਨਾਂ ਨੇ ਸਾਫ਼ ਤੌਰ ਦੇ ਉੱਤੇ, ਅੱਜ ਕੱਲ੍ਹ ਪਿੱਛੇ ਜੇ ਕੀ ਹੋਇਆ ਸੀ ਜਦੋਂ ਕਾਹਨ ਸਿੰਘ ਪੰਨੂ ਬਣੇ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਤਾਂ ਉਦੋਂ ਇਹ ਟੈਕਨੀਕ ਜਿਹੜੀ ਨਵੀਂ ਚੇਂਜ ਹੋ ਗਈ ਸੀ, ਜਿੰਨੀਆਂ ਵੀ ਫੈਕਟਰੀਆਂ ਨੇ ਉਹਨਾਂ ਦਾ ਸਾਰਾ ਪੋਲਿਊਸ਼ਨ ਦਾ ਜਿਹੜਾ ਡਾਟਾ ਹੈਗਾ ਉਹ ਆਨਲਾਈਨ ਹੋ ਗਿਆ ਸੀ, ਔਰ ਉਹ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਜਦੋਂ ਬੈਠਾ ਮਰਜ਼ੀ ਆਪਣੇ ਕੰਪਿਊਟਰ ਤੋਂ ਚੈੱਕ ਕਰ ਸਕਦਾ ਕਿ ਕਿਹੜੀ ਫੈਕਟਰੀ ਕਿੰਨਾ ਧੂੰਆਂ ਛੱਡ ਰਹੀ ਹੈ, ਕਿੰਨਾ ਧੂੰਆਂ ਖਤਰਨਾਕ ਹੈ, ਚਿੱਟਾ ਧੂੰਆਂ ਕਾਲਾ ਧੂੰਆਂ ਜਾਂ ਉਹਦੇ 'ਚ ਕਿੰਨੇ ਕਣ ਨੇ, ਕਾਰਬਨ ਦੇ ਕਿੰਨੇ ਕਣ ਨੇ, ਔਰ ਉਹਦੇ ਜਿਹੜੇ ਕਾਰਬਨ ਦੇ ਕਣ ਹੈ ਉਹਨਾਂ ਦੀ ਮਿਕਦਾਰ ਕਿੰਨੀ ਹੈਗੀ ਹੈ, ਕਿੰਨੇ ਕੁ ਸੈਂਸਿਟਿਵ ਨੇ, ਕਿੰਨੇ ਕੁ ਖਤਰਨਾਕ ਨੇ, ਉਹ ਚੈੱਕ ਕਰ ਸਕਦੇ ਸੀ। ਲੇਕਿਨ ਹੁਣ ਨਵੀਂ ਤਕਨੀਕ ਜਿਹੜੀ ਆਈ ਹੈ ਉਹਦੇ 'ਚ ਇਹ ਗੱਲਾਂ ਹੈਗੀਆਂ ਨੇ, ਪਰ ਉਹ ਚੈੱਕ ਕਰਨ ਦੇ ਲਈ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਉਹ ਵੀ ਆਫਟਰ ਆਲ ਕਿਤੇ ਨਾ ਕਿਤੇ ਤਾਂ ਉਹਦੇ ਵੀ ਹਿੱਤ ਬੰਨੇ ਹੋਏ ਨੇ, ਕਿਉਂਕਿ ਉਹਨੂੰ ਪਤਾ ਹੈ ਕਿ ਜਦੋਂ ਕਿਸੇ ਮੁੱਖ ਮੰਤਰੀ ਨੇ ਜਾਂ ਮੰਤਰੀ ਨੇ ਕਿਸੇ ਨੇ ਆਉਣਾ ਹੈ ਤਾਂ ਉਹ ਵਿਗਾੜ ਕਿਹਨੂੰ ਪੈਣੀ, ਉਹ ਫੈਕਟਰੀਆਂ ਵਾਲੇ ਨੂੰ ਪੈਣੀ ਹੈ, ਕਿਸੇ ਨੂੰ ਕਹਿਣਾ ਵੀ ਤੁਸੀਂ ਰੋਟੀ ਦਾ ਪ੍ਰਬੰਧ ਕਰ ਦਿਓ, ਕਿਸੇ ਨੂੰ ਕਹਿਣਾ ਤੁਸੀਂ ਟੈਂਟ ਦਾ ਪ੍ਰਬੰਧ ਕਰ ਦਿਓ। ਚਲੋ ਹੁਣ ਤਾਂ ਕਰੋਨਾ ਕਰਕੇ ਇਸ ਤਰ੍ਹਾਂ ਦਾ ਨਹੀਂ ਹੋਇਆ ਕੁਛ, ਲੇਕਿਨ ਫਿਰ ਵੀ ਅਫਸਰਾਂ ਦੇ ਜਿਹੜੇ ਖਰਚੇ ਨੇ, ਗੱਡੀਆਂ ਹੈ ਜਾਂ ਕੁਛ ਹੋਰ ਹੈ, ਤਾਂ ਉਹ ਇਹਨਾਂ ਫੈਕਟਰੀਆਂ ਦੇ ਮਾਲਕਾਂ ਤੋਂ ਹੀ ਇਹ ਸਾਰੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਵੰਗਾਰਾਂ ਉਹ ਇਹਨਾਂ ਤੋਂ ਪੂਰੀਆਂ ਹੋਣੀਆਂ, ਕਾਰਵਾਈ ਵੀ ਇਹਨਾਂ ਤੇ ਹੋਣੀ ਹੈ ਸੁਭਾਵਿਕ ਤੌਰ ਤੇ ਹੈ। ਔਰ ਦੂਜਾ ਮੈਨੂੰ ਯਾਦ ਹੈ ਨਾਜਰ ਸਿੰਘ ਮਾਨਸ਼ਾਹੀਆ ਜਿਹੜੇ ਅੱਜ ਕੱਲ੍ਹ MLA ਨੇ ਆਪਣੇ ਮਾਨਸਾ ਤੋਂ, ਉਹ ਵੀ ਇਹਦੇ 'ਚ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਰਹੇ ਨੇ, ਇੰਜੀਨੀਅਰ ਰਹੇ ਨੇ, ਤੇ ਉਦੋਂ ਵੀ ਮੈਨੂੰ ਪਤਾ ਵੀ ਕਿੰਨੇ ਕਿੰਨੇ ਪੈਸੇ ਮਹੀਨਾ ਜਾਂਦਾ ਰਿਹਾ, ਹਰ ਮਹੀਨੇ ਕਿੰਨੇ ਪੈਸੇ ਉਹਨਾਂ ਵਿਅਕਤੀਆਂ ਦੇ ਲਈ, ਉਹਨਾਂ ਬਸ਼ਿੰਦਿਆਂ ਦੇ ਲਈ ਜਾਂ ਉਹਨਾਂ ਦੇ ਖਰਚਿਆਂ ਲਈ ਕਿੰਨੇ ਪੈਸੇ ਜਾਂਦੇ ਰਹੇ ਆ। ਇਹਦੇ ਇਸ ਸਭ ਦੇ ਬਾਵਜੂਦ ਪੋਲਿਊਸ਼ਨ ਕੰਟਰੋਲ ਬੋਰਡ ਚਾਹ ਕੇ ਵੀ ਇੰਨਾ ਕੰਮ ਨਹੀਂ ਕਰ ਸਕਦਾ ਜਿੰਨਾ ਉਹਨੂੰ ਕਰਨਾ ਚਾਹੀਦਾ।
ਬਿੱਟਾ ਸਾਹਿਬ ਬਰਨਾਲੇ ਵਾਲੀ ਮਿੱਲ ਦਾ ਤੇ ਆਪਣੇ ਗੁਰਜੀਤ ਦੀ ਜਿਹੜੀ ਰਾਣੇ ਦੀ ਸ਼ੂਗਰ ਮਿੱਲ ਆ, ਇਹਦੇ ਬਾਰੇ ਵੀ ਜ਼ਿਕਰ ਕਰੋ ਵੀ ਕੀ ਚੱਲ ਰਿਹਾ।
ਹਾਂ ਬਿਲਕੁਲ ਜੀ, ਅਸਲ 'ਚ ਜਿਹੜੀਆਂ ਜਿੰਨੀਆਂ ਵੀ ਸ਼ੂਗਰ ਮਿਲਸ ਨੇ ਇਹ ਤੁਸੀਂ ਕਦੇ ਵੀ ਦੇਖੋਗੇ, ਇਹਨਾਂ ਨੂੰ ਪਹਿਲਾਂ ਜਦੋਂ ਇਹ ਬਣਾਉਂਦੇ ਨੇ ਲਾਉਂਦੇ ਨੇ, ਇਹ ਪਹਿਲਾਂ ਦੇਖਦੇ ਆ ਵੀ ਕੋਲੇ ਕੋਈ ਰਾਜਬਾਹ ਹੋਵੇ, ਕੋਈ ਵੱਡੀ ਜਿਹੜਾ ਸੇਮ ਨਾਲਾ ਲੰਘਦਾ ਹੋਵੇ ਜਾਂ ਕੋਈ ਡਰੇਨੇਜ ਸਿਸਟਮ ਇਸ ਤਰ੍ਹਾਂ ਦਾ ਹੋਵੇ ਕਿ ਅਸੀਂ ਉਹ ਸਾਰਾ ਗੰਦ ਮੰਦ ਹੈ ਉਹ ਡਰੇਨੇਜ ਸਿਸਟਮ ਸੁੱਟ ਸਕੀਏ, ਤਾਂ ਜੋ ਕਿਸੇ ਨੂੰ ਕੋਈ ਇਤਰਾਜ਼ ਵੀ ਨਾ ਹੋਵੇ। ਪਹਿਲੀ ਗੱਲ ਤਾਂ ਚੋਣ ਹੀ ਉਸ ਤਰ੍ਹਾਂ ਦੀ, ਹਾਂ ਉਸ ਤਰ੍ਹਾਂ ਦੀ ਚੋਣ ਕਰਦੇ ਆ, ਫਿਰ ਉਹ ਨਾਲ ਇੰਨਾ ਕੁ ਉਹ ਪਾਣੀ ਉਹਦੇ ਸੁੱਟਦੇ ਨੇ ਤੇ ਉਹ ਸਾਰਾ ਵਿੱਚ ਮੈਸ਼ ਹੋ ਜਾਂਦਾ, ਮੈਲਟ ਹੋ ਜਾਂਦਾ, ਤੇ ਅੱਗੇ ਜਾ ਕੇ ਜਿੰਨਾ ਕੁ ਨੁਕਸਾਨ ਕਰਦਾ। ਜਿਵੇਂ ਪਿੱਛੇ ਤੁਹਾਨੂੰ ਯਾਦ ਹੋਣਾ ਕਿ ਇੱਕ ਸੀਰਾ ਫੈਕਟਰੀ ਜਿਹੜੀ ਹੈਗੀ ਹੈ, ਉਹਦੇ ਤੇ ਜਿਹੜਾ ਕਾਫੀ ਜਗ੍ਹਾ ਦੇ ਉੱਤੇ ਫੈਲ ਗਿਆ ਸੀ ਉਹਦਾ ਮਲਬਾ, ਉਸ ਤੋਂ ਬਾਅਦ ਮੱਛੀਆਂ ਮਰ ਗਈਆਂ ਸੀ ਦਰਿਆ ਦੇ ਵਿੱਚ, ਤੇ ਬਹੁਤ ਸਾਰੇ ਲੋਕਾਂ ਨੇ ਉਹਦੇ ਇਤਰਾਜ਼ ਕੀਤਾ ਸੀ, ਮੁਆਵਜ਼ਾ ਵੀ ਉਹਨਾਂ ਨੂੰ ਨਹੀਂ ਮਿਲਿਆ। ਹੁਣ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੂਗਰ ਮਿਲਸ ਲੱਗੀਆਂ ਹੋਈਆਂ ਨੇ, ਉਹ ਕਿੰਨੇ ਸਾਲਾਂ ਤੋਂ ਇਹ ਸਾਰਾ ਆਪਣਾ ਜਿਹੜਾ ਫੈਕਟਰੀ ਦਾ ਰਹਿੰਦ ਖੂੰਹਦ ਹੈਗਾ ਉਹ ਸੁੱਟ ਰਹੀਆਂ ਨੇ ਡਰੇਨਾਂ ਦੇ ਵਿੱਚ। ਲੇਕਿਨ ਉਹਦੇ ਲਈ ਸਰਕਾਰਾਂ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬਰਨਾਲੇ ਵਾਲਾ ਹੈਗਾ ਉਹਦੀ ਜੇਬ ਦੇ ਵਿੱਚ ਅਕਾਲੀ ਵੀ ਹੁੰਦੇ ਆ ਤੇ ਉਹਦੀ ਜੇਬ ਚ ਕਾਂਗਰਸੀ ਵੀ ਹੁੰਦੇ ਆ। ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ ਉਹ ਅਕਾਲੀ ਦਲ ਦਾ ਸਲਾਹਕਾਰ ਹੁੰਦਾ, ਜਦੋਂ ਕਾਂਗਰਸ ਹੁੰਦੀ ਹੈ ਤੇ ਉਦੋਂ ਕਾਂਗਰਸ ਦਾ ਸਲਾਹਕਾਰ ਹੁੰਦਾ। ਸੋ ਆਮ ਬੰਦਾ ਤਾਂ ਸ਼ਿਕਾਇਤ ਕਰਨ ਲੱਗਿਆ 100 ਵਾਰੀ ਸੋਚਦਾ, ਫਿਰ ਉਹਨਾਂ ਕੋਲ ਇੱਕ ਬਹਾਨਾ ਇਹ ਹੁੰਦਾ ਕਿ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਉੱਥੋਂ ਦੇ ਜਿਹੜੇ ਅਫਸਰ ਹੈ ਉਹਨਾਂ ਦੀਆਂ ਵਗਾਰਾਂ, ਚਾਹੇ ਉਹ DC ਹੋਵੇ ਚਾਹੇ ਉਹ SSP ਹੋਵੇ, ਫਿਰ ਉਹ ਵੀ ਕਾਰਵਾਈ ਕਰਨ ਤੋਂ ਥੋੜਾ ਜਿਹਾ ਗਰੇਜ ਕਰਦੇ ਆ। ਹੁਣ ਜੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ NGT ਨੇ 1 ਲੱਖ ਰੁਪਇਆ ਜੁਰਮਾਨਾ ਪਾ ਦਿੱਤਾ ਬਰਨਾਲੇ ਵਾਲੀ ਫੈਕਟਰੀ ਦੇ ਮੱਦੇਨਜ਼ਰ, ਤੇ ਉਹ ਬਰਨਾਲੇ ਵਾਲੀ ਫੈਕਟਰੀ ਵਾਲੇ ਕਹਿ ਦੇਣਗੇ ਜੀ 1 ਲੱਖ ਦੀ ਛੱਡੋ, ਤੁਸੀਂ ਸਾਡੇ ਕੋਲ 100 ਲੱਖ ਲੈ ਲਓ, ਅਸੀਂ ਜੁਰਮਾਨਾ ਭਰ ਦਿੰਦੇ ਹਾਂ, ਕੱਲ੍ਹ ਨੂੰ ਚੱਕੋ ਪੈਸੇ। ਸੋ ਉਹਨਾਂ ਨੂੰ 1 ਲੱਖ ਰੁਪਏ ਨਾਲ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ, ਉਹਨਾਂ ਨੂੰ ਤਾਂ 100 ਲੱਖ ਨਾਲ ਵੀ ਨੁਕਸਾਨ ਨਹੀਂ ਹੋਣਾ ਸੀਗਾ, ਕਿਉਂਕਿ ਉਹ ਤਾਂ ਕਿੰਨੇ ਸਾਲਾਂ ਤੋਂ ਹੀ ਇਹ ਕਰ ਰਹੇ। ਮੈਨੂੰ ਯਾਦ ਹੈ ਇੱਕ ਬੰਦਾ, ਪਿੱਛੇ ਕੀ ਹੋਇਆ, 15-20 ਸਾਲ ਤੋਂ ਇੱਕ ਬੰਦੇ ਨੇ ਆਪਣਾ ਬਿਜਲੀ ਦਾ ਜਿਹੜਾ ਮੀਟਰ ਹੈ ਉਹ ਨਹੀਂ ਸੀ ਲਵਾਇਆ, ਉਹਨੂੰ 2-3 ਸਾਲ ਬਾਅਦ ਨਾ 2 ਲੱਖ ਰੁਪਇਆ ਜੁਰਮਾਨਾ ਪੈ ਜਾਂਦਾ ਸੀ 2 ਸਾਲ ਬਾਅਦ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਦਨਾਮੀ ਵੀ ਹੁੰਦੀ ਹੈ ਤੇ ਤੁਸੀਂ ਇਹ ਕੀ ਕਰਦੇ ਹੋ? ਉਹ ਕਹਿੰਦਾ ਜੀ ਜਦੋਂ ਅਸੀਂ ਸਾਰੀ ਕੈਲਕੂਲੇਸ਼ਨ ਕਰਦੇ ਹਾਂ ਨਾ, ਸਾਨੂੰ ਜੁਰਮਾਨਾ ਸਾਨੂੰ ਘੱਟ ਲੱਗਦਾ, ਜਿੰਨੀ ਅਸੀਂ ਬਿਜਲੀ ਚੋਰੀ ਕਰ ਚੁੱਕੇ ਹਾਂ, ਜਿੰਨੀ ਬਿਜਲੀ ਅਸੀਂ ਬਾਲ ਚੁੱਕੇ ਹਾਂ, ਉਹਦਾ ਕੋਈ ਸਾਡੇ ਕੋਲ ਹਿਸਾਬ ਕਿਤਾਬ ਨਹੀਂ, ਕਿਉਂਕਿ ਉਹਨਾਂ ਦੇ ਘਰਾਂ ਚ AC, ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਵੀ ਲਾਈਟਾਂ ਜਗਦੀਆਂ ਰਹਿੰਦੀਆਂ। ਤਾਂ ਉਹ ਕਹਿੰਦੇ ਕਿ ਜੇ ਸਾਨੂੰ ਜੁਰਮਾਨਾ ਪੈ ਜੇ ਨਾ, ਤੇ ਅਸੀਂ ਕਹਿੰਦੇ ਵੀ ਸ਼ੁਕਰ ਹੈ ਜੁਰਮਾਨਾ ਪੈ ਗਿਆ, ਸਾਡਾ ਬੋਝ ਲੱਥਾ ਮਨ ਤੋਂ। ਤੇ ਇਸ ਕਰਕੇ ਮੈਂ ਇਸ ਗੱਲ ਦਾ ਹੈਰਾਨ ਹੈ ਕਿ ਆਮ ਬੰਦਾ 100 ਵਾਰੀ ਸੋਚਦਾ ਹੈ ਕਿ ਤੁਸੀਂ ਜੇ ਮੇਰੇ ਘਰ ਦਾ ਬਿਜਲੀ ਦਾ ਬਿੱਲ 10,000 ਆਉਂਦਾ ਸੀ ਤੇ ਮੈਂ ਸੋਚਦਾ ਮੈਂ ਸੋਲਰ ਲਵਾ ਕੇ ਮੈਂ ਇਹਨੂੰ ਘਟਾ ਲਾਂ, ਚੋਰੀ ਬਾਰੇ ਮੈਂ ਚੋਰੀ ਬਾਰੇ ਨਾ ਸੋਚਾਂ। ਲੇਕਿਨ ਕਈ ਬੰਦੇ ਤਾਂ ਇਹ ਸੋਚਦੇ ਆ ਕਿ ਜੇ ਸਾਡੇ ਜੁਰਮਾਨਾ ਪੈ ਗਿਆ ਤੇ ਸਾਨੂੰ ਉਹਦੇ ਲਈ ਚੰਗੀ ਗੱਲ ਹੀ ਹੈਗੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ JEE ਜਾਂ SDO ਜਾਂ ਜਿਹੜੇ ਵੀ ਚੈਕਿੰਗ ਵਾਲੇ ਆਉਂਦੇ ਆ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਆਹ ਬੰਦਾ ਚੋਰੀ ਕਰਦਾ, ਤੇ ਉਹਨੂੰ ਕੋਈ ਨਾ ਕੋਈ ਤਰੀਕਾ ਵੀ ਦੱਸ ਜਾਂਦੇ ਆ, ਕਿਉਂਕਿ ਉਹਨਾਂ ਦਾ ਵੀ ਖਾਣ ਬਣਿਆ ਰਹਿੰਦਾ, ਉਹਨਾਂ ਨੂੰ ਵੀ ਲੱਗਦਾ ਕਿ ਆਹ ਬੰਦਾ ਸਾਡੇ ਕੰਮ ਦਾ ਹੈਗਾ, ਜਿਹੜਾ ਸਹੀ ਬਿੱਲ ਭਰਦਾ ਉਹਦੇ ਤੋਂ ਤਾਂ ਉਹਨੂੰ ਕੁਛ ਮਿਲਣਾ ਨੀ, ਜਿਹੜਾ ਮੇਰੇ ਵਰਗਾ ਕੋਈ ਚੋਰੀ ਕਰਦਾ ਉਹਦੇ ਤੋਂ ਜ਼ਰੂਰ ਉਹਨੂੰ ਕੁਛ ਨਾ ਕੁਛ ਕੋਈ 25-30 ਉੱਥੋਂ ਹਾਸਲ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਜਿਹੜੀਆਂ ਫੈਕਟਰੀਆਂ ਨੇ ਇਹ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਵਿੱਚ ਜਿਹੜੀਆਂ ਗੜਬੜੀਆਂ ਨੇ ਉਣਤਾਈਆਂ ਨੇ ਉਹ ਸਾਨੂੰ ਦਿਸਦੀਆਂ ਨੇ, ਪਰ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਇਹਨੂੰ ਪੂਰਾ ਕਰੋ, ਇਹਨੂੰ ਖਤਮ ਕਰੋ ਜਾਂ ਇਹਨੂੰ ਠੀਕ ਕਰੋ, ਤਾਂ ਉਹਦੇ ਲਈ ਅਧਿਕਾਰੀਆਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹ ਵੀ ਨਹੀਂ ਹੁੰਦੀ। ਹੁਣ ਤਾਂ ਵੈਸੇ ਵੀ 6 ਮਹੀਨੇ ਰਹਿ ਗਏ ਇਲੈਕਸ਼ਨ ਦੇ ਵਿੱਚ, ਤੇ 6 ਮਹੀਨੇ ਬਾਅਦ ਅੱਜ ਤੋਂ ਜੇ ਕੋਈ ਬੰਦਾ ਬਿਜਲੀ ਵੀ ਚੋਰੀ ਕਰਨ ਲੱਗ ਜੇ, ਅੱਜ ਤੋਂ ਕੋਈ ਪੋਲਿਊਸ਼ਨ ਦੀ ਉਲੰਘਣਾ ਵੀ ਕਰਨ ਲੱਗ ਜੇ, ਅਗਲਾ ਕਹੂਗਾ ਵੋਟਾਂ ਜੀ। ਮੈਨੂੰ ਯਾਦ ਹੈ ਪਿੱਛੇ ਜੇ ਕੀ ਹੋਇਆ, ਉਹ ਸਾਡੇ ਇੱਥੇ ਨੇੜੇ ਸੀ, ਉਹ ਡੈਥ ਹੋ ਗਈ ਉਹ ਬੰਦੇ ਦੀ, ਉਹ ਕਦੇ ਜਦੋਂ ਅਕਾਲੀਆਂ ਦੀ ਸਰਕਾਰ ਸੀ ਤੇ ਅਕਾਲੀਆਂ ਚ ਹੋ ਜਾਂਦਾ ਸੀ, ਜਦੋਂ ਕਾਂਗਰਸ ਦੀ ਤੇ ਕਾਂਗਰਸ ਚ ਹੋ ਜਾਂਦਾ ਸੀ, ਤੇ ਲੋਕ ਨੂੰ ਇਸ ਕਰਕੇ ਪਸੰਦ ਕਰਦੇ ਸੀ ਵੀ ਯਾਰ ਸਾਡਾ ਕੰਮ ਹੋ ਜਾਂਦਾ, ਸਾਨੂੰ ਕਿਤੇ ਬਾਹਰ ਦੂਰ ਜਾਣ ਦੀ ਲੋੜ ਨਹੀਂ ਪੈਂਦੀ, ਸਾਡਾ ਕੰਮ ਇੱਥੇ ਹੀ ਹੋ ਜਾਂਦਾ ਤੇ ਇਹ ਬੰਦਾ ਸਾਨੂੰ ਠੀਕ ਹੈ। ਉਹ ਇਲੈਕਸ਼ਨਾਂ ਦੇ ਦਿਨ ਚੱਲ ਰਹੇ ਤੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਬੰਦੇ ਫੜ ਲਏ, ਤੇ ਉਹ ਬੰਦੇ ਜਦੋਂ ਉਹਨਾਂ ਦੇ ਕੋਲ ਗਏ ਵੀ ਸਾਡੇ ਤਾਂ ਜੀ ਅਸੀਂ ਤਾਂ ਤੁਹਾਨੂੰ ਵੋਟਾਂ ਪਾਉਣੀਆਂ ਸੀ ਤੇ ਸਾਡੇ ਬੰਦੇ ਫੜ ਲਏ, ਉਹ SHO ਨੂੰ ਉਹਨਾਂ ਨੇ ਫੋਨ ਕੀਤਾ, ਉਹ ਕਹਿੰਦੇ ਵੀ ਭਾਈ ਆਹ ਬੰਦੇ ਛੱਡੋ, ਉਹ ਕਹਿੰਦੇ ਜੀ ਸਾਹਿਬ ਤੁਸੀਂ ਤਾਂ ਸਿਫਾਰਿਸ਼ ਕਰੀ ਇਹਨੇ, ਤੁਹਾਨੂੰ ਪਤਾ ਵੀ ਇਹ ਬੰਦੇ ਕੌਣ ਹੈ, ਤੁਸੀਂ ਪੜਤਾਲ ਕੀਤੀ? ਉਹ ਕਹਿੰਦੇ ਹਾਂ ਦੱਸੋ ਕੌਣ ਹੈ ਇਹ? ਉਹ ਕਹਿੰਦੇ ਜੀ ਚੋਰ ਹੈ ਇਹ, ਮੱਝਾਂ ਚੋਰੀ ਕੀਤੀਆਂ ਇਹਨਾਂ ਨੇ। ਉਹ ਕਹਿੰਦੇ ਨਹੀਂ ਨਹੀਂ ਜੀ ਤੁਸੀਂ ਨਾ ਬੰਦੇ ਸਾਡੇ ਛੱਡੋ। ਉਹ ਕਹਿੰਦੇ ਨਹੀਂ ਜਨਾਬ ਮੈਂ ਨੀ ਛੱਡ ਸਕਦਾ ਬੰਦੇ, ਤੇ ਇਹ SSP ਦੀ ਨਿਗਾਹ ਚ। ਉਹ ਕਹਿੰਦੇ ਜੀ ਤੁਸੀਂ ਮੇਰੀਆਂ ਵੋਟਾਂ ਟਪਾਓ, 20 ਦਿਨ ਇਹਨੂੰ ਵੋਟਾਂ ਹੈਗੀਆਂ, ਇਹਨਾਂ ਨੇ ਕਿਹੜਾ ਕੰਮ ਛੱਡ ਦੇਣਾ, ਤੁਸੀਂ ਗਾਹ ਨੂੰ ਫੇਰ ਫੜ ਲਿਓ, ਅੱਜ ਤੁਸੀਂ ਬੰਦੇ ਛੱਡੋ। ਸੋ ਹਾਲਾਤ ਤਾਂ ਇਹ ਹੈਗੇ ਨੇ, ਜਦੋਂ ਪੋਲੀਟੀਕਲ ਬੰਦੇ ਵੀ ਇਹਨਾਂ ਲੋਕਾਂ ਦੀ ਮਦਦ ਕਰਦੇ ਨੇ, ਪੋਲੀਟੀਕਲ ਬੰਦੇ ਇਹਨਾਂ ਨੂੰ ਆਪਣੀਆਂ ਜੇਬਾਂ ਚ ਸਮਝਦੇ ਨੇ, ਜਾਂ ਇਹ ਬੰਦੇ ਪੋਲੀਟੀਕਲ ਬੰਦਿਆਂ ਨੂੰ ਆਪਣੀਆਂ ਜੇਬਾਂ ਚ ਸਮਝਦੇ ਨੇ, ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਕੋਲ ਸ਼ਿਕਾਇਤਾਂ ਹੋ ਸਕਦੀਆਂ, ਲੱਖਾਂ ਸ਼ਿਕਾਇਤਾਂ ਹੋ ਸਕਦੀਆਂ, ਜਿਹਦੇ ਵੱਲ ਪੋਲਿਊਸ਼ਨ ਕੰਟਰੋਲ ਬੋਰਡ ਕੋਈ ਧਿਆਨ ਨਹੀਂ ਦਿੰਦਾ। ਹਾਲਾਂਕਿ ਐਸ ਡੀ ਐਮ ਸਮਰੱਥ ਅਧਿਕਾਰੀ ਹੈਗਾ, ਛੋਟੇ ਤੋਂ ਛੋਟਾ ਅਧਿਕਾਰੀ ਹੈ ਐਸ ਡੀ ਐਮ। ਐਸ ਡੀ ਐਮ ਕੋਲੇ ਤੁਸੀਂ ਪਤਾ ਕਰ ਲਓ, ਕੋਈ ਸ਼ਿਕਾਇਤ ਜਾਂਦੀ ਨਹੀਂ, ਜੇ ਜਾਂਦੀ ਹੈ ਤਾਂ ਉਹ 2 ਸਾਲਾਂ ਬਾਅਦ 3 ਸਾਲਾਂ ਬਾਅਦ ਉਹਦਾ ਨਿਪਟਾਰਾ ਹੁੰਦਾ ਹੈ। ਉਦੋਂ ਨੂੰ ਜਾਂ ਤਾਂ ਅਧਿਕਾਰੀ ਦੀ ਬਦਲੀ ਹੋ ਜਾਂਦੀ ਹੈ ਤੇ ਜਾਂ ਜਿਹੜਾ ਸ਼ਿਕਾਇਤ ਕਰਨ ਵਾਲਾ ਹੈ ਉਹ ਕਹਿੰਦਾ ਕਿ ਮੈਂ ਮੇਰੇ ਹੱਥ ਜੋੜੇ ਜੀ, ਮੈਂ ਨਹੀਂ ਇਹਨਾਂ ਦੇ ਖਿਲਾਫ਼ ਬੋਲ ਸਕਦਾ।
ਬਿੱਟਾ ਸਾਹਿਬ, ਹੁਣ ਚਲੋ ਫਾਈਨ ਹੋਇਆ ਉਹਨਾਂ ਨੂੰ, ਤੇ ਸ਼ੂਗਰ ਮਿੱਲਾਂ ਦੀ ਗੱਲ ਕਰੀਏ, ਨਵਾਂ ਸ਼ਹਿਰ ਵੀ ਬਹੁਤ ਪੁਰਾਣੀ ਸ਼ੂਗਰ ਮਿੱਲ 70ਵਿਆਂ ਦੀ ਲੱਗੀ ਹੋਈ ਸੀ, ਤੇ ਮੈਨੂੰ ਯਾਦ ਹੈ ਕਿ ਸਾਡਾ ਤਕਰੀਬਨ 3 ਕਿਲੋਮੀਟਰ ਦੂਰ ਪਿੰਡ ਹੈ, ਕਈ ਵਾਰੀ ਉੱਧਰੋਂ ਜਦੋਂ ਪਿੱਛੋਂ ਚੱਲਣੀ ਸਰਦੀਆਂ ਨੂੰ ਚੱਲਦੀ ਹੁੰਦੀ ਸੀ, ਤਾਂ ਉਹ ਸਾਰੀ ਸਵਾਹ ਜਿਹੜੀ ਆ ਉਹ ਨਵੇਂ ਸ਼ਹਿਰ ਪਹਿਲਾਂ ਪੈਂਦੀ ਹੁੰਦੀ ਸੀ, ਉਹ ਲਾਗੇ ਛਾਗੇ ਤਾਂ ਕੋਈ ਕੱਪੜੇ ਵੀ ਨਹੀਂ ਸੁੱਕਣੇ ਪਾ ਸਕਦੇ ਸੀਗੇ, ਫਿਰ ਆਲੇ ਦੁਆਲੇ ਪਿੰਡਾਂ ਤੱਕ ਵੀ ਪਹੁੰਚ ਜਾਂਦੀ ਸੀਗੀ, ਜਿਹੜਾ ਕਿ ਇੱਕ ਚਿੰਤਾ ਦਾ ਕਾਰਨ ਹੁੰਦਾ ਸੀ, ਚਿੱਟਾ ਕੱਪੜਾ ਤੁਸੀਂ ਬਿਲਕੁਲ ਹੀ ਨਹੀਂ ਧੋ ਕੇ ਸੁੱਕਣਾ ਪਾ ਸਕਦੇ ਸੀ। ਪਰ ਉਸ ਤੋਂ ਬਾਅਦ ਕੰਪਲੇਂਟਾਂ ਹੋਈਆਂ ਦੱਸਿਆ, ਅਤੇ ਉਹਨਾਂ ਨੇ ਨਵੀਂ ਟੈਕਨੋਲੋਜੀ ਉਦੋਂ 80ਵਿਆਂ ਦੇ ਵਿੱਚ ਹੀ ਲਵਾ ਲਈ ਸੀ, 80ਵਿਆਂ ਦੇ ਐਂਡ ਦੇ ਵਿੱਚ ਹੀ, ਅਤੇ ਕਾਫ਼ੀ ਫਰਕ ਪਿਆ ਸੀ ਉਸ ਤੋਂ ਬਾਅਦ, ਕਾਫ਼ੀ ਕੰਟਰੋਲ 'ਚ ਰਹੀ ਹੈ, ਪੋਲਿਊਸ਼ਨ ਦਾ ਵੀ ਆਲੇ ਦੁਆਲੇ ਕੋਈ ਬਹੁਤਾ ਜ਼ਿਆਦਾ ਰੌਲਾ ਨਹੀਂ ਰਿਹਾ। ਹੁਣ ਨੂੰ ਸਭ ਕੁਛ ਹੋ ਸਕਦਾ ਹੈ, ਪਰ ਜਿਹੜਾ ਉਹ ਕੋਪਰੇਟਿਵ ਕਰਕੇ ਸਾਰਾ ਕੁਛ ਹੋ ਹੀ ਗਿਆ, ਗ੍ਰਾਂਟਸ ਆ ਗਈਆਂ, ਲੋਕਾਂ ਨੇ ਕਰ ਲਿਆ, ਪਰ ਜਿਹੜੀਆਂ ਪ੍ਰਾਈਵੇਟ ਆ ਉਹ ਤਾਂ ਹਰ ਬੰਦਾ ਸੋਚਦਾ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਨਾ ਕਰੀਏ। ਪਰ ਬਿੱਟਾ ਸਾਹਿਬ, ਜਿੰਨੇ ਫਾਈਨ ਹੁੰਦੇ ਆ ਜਾਂ ਜਿੰਨੀ ਬਦਨਾਮੀ ਹੁੰਦੀ ਆ, ਤਾਂ ਇਹਦੇ ਨਾਲੋਂ ਜੇ ਲਵਾ ਕੇ ਸਸਤੀ ਨਹੀਂ ਪੈਂਦੀਆਂ ਉਹ ਚੀਜ਼ਾਂ, ਉਹ ਸਾਰੀਆਂ, ਮਤਲਬ ਇਹ ਕਰਨਾ ਹੀ ਕਿਉਂ ਆਪਾਂ ਇਹ ਕੰਮ?
ਦੇਖੋ, ਇਹਦੇ ਚ ਨਾ 2 ਗੱਲਾਂ ਨੇ, ਇਹਦੇ ਚ ਇੱਕ ਤਾਂ ਇਨਵਾਇਰਮੈਂਟਲ ਜਿਹੜੀ ਮਸ਼ੀਨਰੀ ਹੈਗੀ ਹੈ, ਮੰਨ ਲਓ ਤੁਸੀਂ ਅੱਜ ਤੁਸੀਂ ਇੱਕ ਫੈਕਟਰੀ ਲਾਈ ਹੈ, ਜੇ ਤੁਸੀਂ ਫੈਕਟਰੀ ਵਾਲੇ ਪਾਸੇ ਖੜ ਕੇ ਦੇਖ ਲਓ ਤਾਂ ਤੁਹਾਨੂੰ ਉਹ ਕਹਿਣਗੇ ਇਸ ਟੈਕਨੀਕ ਦੀ ਲਾ ਲਓ, ਤੁਸੀਂ ਉਹ ਲਾ ਲਈ, ਉਹਦੇ ਚ ਇਨਵੈਸਟ ਕਰ ਲਿਆ ਕੋਈ 2-4-5-10 ਕਰੋੜ, ਤੇ ਹੋਰ 10 ਦਿਨਾਂ ਬਾਅਦ 20 ਦਿਨਾਂ ਬਾਅਦ ਕੋਈ ਨਵਾਂ ਰੂਲ ਆ ਗਿਆ ਜਾਂ ਕੋਈ ਨਵੀਂ ਕੋਈ ਹੈਪਨਿੰਗ ਹੋ ਗਈ, ਤਾਂ ਉਹਨਾਂ ਨੇ ਕਿਹਾ ਨਹੀਂ ਜੀ ਇਹ ਨਵੀਂ ਟੈਕਨੀਕ ਆਈ ਹੈ ਤੁਸੀਂ ਇਹ ਲਾਓ, ਤੁਹਾਡਾ ਪੁਰਾਣਾ ਉਹ ਉਹਨੂੰ ਕੰਪਨਸੇਟ ਨਹੀਂ ਕਰਦੇ, ਇੱਕ ਤਾਂ ਉਹਦਾ ਨੁਕਸਾਨ ਇਹ ਹੁੰਦਾ। ਦੂਜਾ ਇਹ ਹੁੰਦਾ ਕਿ ਜੇ ਤੁਸੀਂ ਕੋਈ ਵੀ ਚੀਜ਼ ਲਵਾਉਂਦੇ ਹੋ ਤਾਂ ਉਹਦੀ ਮਿਆਦ ਹੋਣੀ ਚਾਹੀਦੀ ਹੈ ਵੀ ਇਹ 5 ਸਾਲਾਂ ਤੱਕ ਤੁਹਾਨੂੰ ਇਸ ਪੈਟਰਨ 'ਚ ਹੀ ਰਹਿਣਾ ਪੈਣਾ, ਚਾਹੇ ਰੂਲ ਬਦਲ ਜਾਵੇ ਜਾਂ 10 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ, ਉਹਦੀ ਕੋਈ ਮਿਆਦ ਹੋਵੇ। ਇੱਥੇ ਕੋਈ ਮਿਆਦ ਹੀ ਨਹੀਂ ਗੀ, ਇੱਥੇ ਹੋ ਸਕਦਾ ਵੀ ਅੱਜ ਡੀਸੀ ਨੇ ਆਰਡਰ ਕੱਢ ਦਿੱਤਾ ਹੋਵੇ ਵੀ ਤੁਸੀਂ ਜੀ ਆਹ 10 ਕਰੋੜ ਵਾਲੀ ਆਹ ਜਿਹੜੀ ਹੈ ਕਾਰਬਨ ਦੇ ਪਾਰਟੀਕਲ ਜਿਹੜੇ ਇਹਨੂੰ ਵਾਸ਼ਪੀਕਰਨ ਵੱਖਰਾ ਤਰੀਕੇ ਨਾਲ ਕਰਦੇ ਨੇ, ਜਾਂ ਇਹਦੀ ਮਿਆਰ ਜਿਹੜੀ ਆਹ ਜਿਹੜੀ ਇਹਦੀ PM ਮਿਆਰ ਇੰਨੀ ਹੋਣੀ ਚਾਹੀਦੀ ਹੈ, ਤਾਂ ਆਉਂਦੇ ਹੋ ਸਕਦਾ ਕਿ ਕੋਈ ਤਾਮਿਲਨਾਡੂ ਦੇ ਵਿੱਚ ਕਿਸੇ ਫੈਕਟਰੀ ਦੇ ਨਾਲ ਕਿਸੇ ਨੂੰ ਬਿਮਾਰੀ ਫੈਲ ਜੇ ਤਾਂ ਉਦੋਂ ਅਮੈਂਡਮੈਂਟ ਨਵੀਂ ਹੋ ਜੇ ਤੇ ਉਹ ਕਹਿਣ ਨਹੀਂ ਜੇ ਤਾਂ ਪੁਰਾਣੀ ਹੈ ਡਿਸਮੈਂਟਲ ਕਰੋ ਨਵੀਂ ਲਾਓ। ਸੋ ਇੱਕ ਤਾਂ ਇਹ ਪ੍ਰੋਬਲਮ ਹੈਗੀ ਹੈ। ਦੂਜੀ, ਮੈਂ ਬਹੁਤ ਸਾਰੀਆਂ ਜਿਹੜੀਆਂ ਪੇਪਰ ਮਿੱਲਾਂ ਚ ਮੈਂ ਦੇਖਦਾ, ਸਾਡੇ ਇੱਥੇ ਨੇੜੇ ਇੱਕ ਪੇਪਰ ਮਿੱਲ ਹੈ, ਉੱਥੇ ਬੜੀ ਅੱਛੀ ਉਹਨਾਂ ਨੇ ਟੈਕਨੀਕ ਲਾਈ ਹੋਈ ਹੈ। ਮੈਨੂੰ ਯਾਦ ਹੈ ਕਿ ਅੱਜ ਵੀ ਉੱਥੇ ਲੋਕ ਨੇੜੇ ਦੇ ਪਿੰਡਾਂ ਦੇ ਲੋਕ ਉੱਥੇ ਜਾਂਦੇ ਨੇ ਔਰ ਲਾਈਨ ਲੱਗੀ ਹੁੰਦੀ ਹੈ ਸਵੇਰੇ, ਤੁਸੀਂ ਕਿਸੇ ਵੀ ਦਿਨ ਚਲੇ ਜਾਓ, 10-15 ਬੰਦੇ ਆਪਣੀ ਜ਼ਮੀਨ ਉਹਨਾਂ ਨੂੰ ਗਹਿਣੇ ਕਰਨ ਵਾਸਤੇ ਜਾਂ ਉਹਨਾਂ ਨੂੰ ਠੇਕੇ ਤੇ ਦੇਣ ਵਾਸਤੇ ਐਡਵਾਂਸ 'ਚ ਬੈਠੇ ਹੁੰਦੇ ਆ। ਜੇ ਬਾਜ਼ਾਰ ਦੇ ਵਿੱਚ, ਹਾਂ, ਜੇ ਬਾਜ਼ਾਰ ਦੇ ਵਿੱਚ 50,000 ਰੁਪਇਆ ਕਿੱਲੇ ਦਾ ਠੇਕਾ ਆਉਂਦਾ ਤਾਂ ਉਹ 60,000 ਰੁਪਇਆ ਦਿੰਦੇ ਆ, ਔਰ ਉਹ ਕੀ ਕਰਦੇ ਨੇ, ਉਹ ਜਿਹੜਾ ਫੈਕਟਰੀ ਦਾ ਜਿਹੜਾ ਪਾਣੀ ਹੁੰਦਾ ਉਹ ਜਿਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਮਿਕਸ ਹੋਈਆਂ ਹੁੰਦੀਆਂ, ਜਿਹੜਾ ਪਾਣੀ ਵੀ ਉਹਨਾਂ ਦਾ ਜਦੋਂ ਕਿਸੇ ਨੇ ਲੈਣਾ ਹੋਵੇ, ਵਾਰੀ ਬੰਨੀ ਹੋਈ ਹੈ, ਤਾਂ ਉਹ ਵੀ ਕਹਿੰਦੇ ਕਿ ਲੋਕ ਕਹਿੰਦੇ ਕਿ ਸਾਡੇ ਤੋਂ ਤੁਸੀਂ ਪੈਸੇ ਲੈ ਲਓ, ਸਾਨੂੰ ਇਹ ਪਾਣੀ ਦੀ ਸਪਲਾਈ ਸਾਨੂੰ ਦੇ ਦਿਓ, ਕਿਉਂਕਿ ਉਹਦੇ ਨਾਲ ਸਫੈਦਾ ਬੜਾ ਅੱਛਾ ਹੋ ਰਿਹਾ, ਫਸਲ ਬੜੀ ਅੱਛੀ ਹੋ ਰਹੀ ਹੈ। ਜਦੋਂ ਫਸਲ ਜਦੋਂ ਉਹ ਜ਼ਮੀਨ ਉਹਦੀ ਵਾਪਸ ਕਰਦੇ ਆ, ਉਦੋਂ ਉਹਨੂੰ ਕਣਕ ਉਗਾ ਕੇ ਦਿੰਦੇ ਨੇ ਵੀ ਕੋਈ ਸ਼ੱਕ ਸ਼ੁਭਾ ਨਾ ਰਹੇ ਵੀ ਮੇਰੀ ਜ਼ਮੀਨ ਕਿਤੇ ਖਰਾਬ ਨਾ ਹੋ ਜਾਏ ਜਾਂ ਮੇਰੀ ਜ਼ਮੀਨ ਦੇ ਵਿੱਚ ਕੱਲ੍ਹ ਨੂੰ ਕੋਈ ਹੋਰ ਫਸਲ ਨਾ ਹੋ ਸਕੇ। ਉਹ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ। ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ, ਇਹਦੇ 'ਚ ਜਿਹੜਾ ਸਫੈਦਾ ਹੁੰਦਾ, ਜਿਹੜੀਆਂ ਆਪਣੀਆਂ ਪੇਪਰ ਮਿੱਲ ਵਾਲੀ ਜਿਹੜੀ ਫੈਕਟਰੀ ਹੈ, ਜਿਹੜਾ ਸਫੈਦਾ ਹੁੰਦਾ ਉਹਦਾ ਕਾਰਬਨ ਬੜਾ ਅੱਛਾ ਹੈਗਾ, ਇੱਕੋ ਸਾਰ ਉਹ ਸਫੈਦਾ ਹੋਏਗਾ, ਉਹਦੀ ਗ੍ਰੀਨਰੀ ਵੀ ਅੱਛੀ ਹੋਏਗੀ, ਉਹਦੀ ਮੋਟਾਈ ਵੀ ਇੱਕੋ ਹੋਏਗੀ। ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪਤਾ ਲੱਗਿਆ ਕਿ ਇਹ ਸਫੈਦਾ ਬੜਾ ਅੱਛਾ ਹੈਗਾ ਤੇ ਉਹਨੇ ਹੈਲੀਕਾਪਟਰ ਉਤਾਰ ਲਿਆ ਉੱਥੇ।
ਅੱਛਾ,
ਤਾਂ ਉਹਨਾਂ ਨੇ ਪੁੱਛਿਆ ਵੀ ਇਹ ਦੱਸੋ ਜੀ ਇਹ ਕਿੱਦਾਂ, ਉਹਨਾਂ ਨੇ ਦੱਸਿਆ ਕਿ ਇਹ ਫੈਕਟਰੀ ਇੱਦਾਂ ਕਰ ਰਹੀ ਆ, ਚੱਲਦੀ ਹੈ। ਉਹ ਵਿੱਚੋਂ ਜਿਹੜੇ ਬੰਦੇ ਨਾਲ ਮੇਰੇ ਵਰਗੇ ਸ਼ਰਾਰਤੀ ਹੁੰਦੇ ਆ, ਉਹ ਕਹਿੰਦੇ ਅੱਛਾ ਜੀ ਇਹ ਤਾਂ ਫੈਕਟਰੀ ਚੱਲਦੀ, ਸਾਨੂੰ ਤਾਂ ਕਦੇ ਕੁਛ ਡੱਬਾ ਆਇਆ ਹੀ ਨੀ ਗਿਫਟ ਦਾ। ਤੇ ਉਹਨਾਂ ਨੇ ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਨੂੰ ਮਗਰ ਲਾ ਦਿੱਤਾ। ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਨੇ ਵੀ ਫਿਰ ਆ ਕੇ ਚੈੱਕ ਕੀਤਾ, ਉਹਨਾਂ ਨੇ ਆਖਿਆ ਵੀ ਵਾਕਈ ਜਿਹੜੀ ਇਹ ਤੁਹਾਡੀ ਕੁਆਲਿਟੀ ਹੈਗੀ ਹੈ ਲੱਕੜ ਦੀ, ਕਾਰਬਨ ਦੀ, ਗ੍ਰੀਨਰੀ ਦੀ ਜਾਂ ਜਿਹੜੀ ਸਫੈਦੇ ਦੀ ਗਰੋਥ ਦੀ ਉਹ ਬਹੁਤ ਅੱਛੀ ਹੈਗੀ ਹੈ। ਫਿਰ ਇੱਥੋਂ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜੇ ਝੋਨੇ ਦੀ ਜਦੋਂ ਬਿਜਾਈ ਕਰਦੇ ਹਾਂ ਅਸੀਂ ਪਨੀਰੀ ਬੀਜਦੇ ਹਾਂ ਜਦੋਂ ਤਾਂ ਉਹਦੀ ਰਾਖ ਹੈ ਜਿਹੜੀ ਪੇਪਰ ਮਿਲ ਦੀ ਰਾਖ ਹੈ ਉਹ ਪਹਿਲਾਂ ਬੈੱਡ ਜਿੱਦਾਂ ਆਪਾਂ ਬੈੱਡ ਨਹੀਂ ਬਣਾਉਂਦੇ ਬੈੱਡ ਬਣਾਉਣ ਦੇ ਲਈ ਔਰ ਉਸ ਤੋਂ ਬਾਅਦ ਉਹਦੀ ਪਨੀਰੀ ਉਗਾਉਣ ਦੇ ਲਈ ਜਿਹੜਾ ਬੈੱਡ ਬਣਾਇਆ ਜਾਂਦਾ ਹੈ ਉਹਦੇ ਲਈ ਵੀ ਯੂਜ਼ ਹੁੰਦੀ ਹੈ। ਫਿਰ ਥਾਪਰ ਇੰਸਟੀਚਿਊਟ ਨੇ ਇਹਦੇ ਉੱਤੇ ਰਿਸਰਚ ਵੀ ਕੀਤੀ, ਉਹਨਾਂ ਨੇ ਆਖਿਆ ਕਿ ਬਿਲਕੁਲ ਠੀਕ ਹੈ ਇਹ ਰਾਖ ਜਿਹੜੀ ਕੰਮ ਦੀ ਹੈਗੀ ਹੈ। ਸੋ ਬਹੁਤ ਸਾਰੇ ਲੋਕ ਨਵੀਂ ਟੈਕਨੀਕ ਦੇ ਨਾਲ ਇਸ ਤਰ੍ਹਾਂ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ, ਪਰ ਜਿਹੜੀ ਸ਼ੀਰਾ ਫੈਕਟਰੀ ਹੈ ਸ਼ਰਾਬ ਫੈਕਟਰੀ ਹੈ ਉਹ ਇਸ ਤੋਂ ਇਲਾਵਾ ਜਿਹੜੇ ਮੈਰਿਜ ਪੈਲੇਸਿਸ ਨੇ ਉਹ ਜਿੰਨਾ ਵੀ ਉਹਨਾਂ ਕੋਲ ਆਪਣਾ ਰਹਿੰਦ ਖੂੰਹਦ ਹੁੰਦਾ ਉਹ ਥੱਲੇ ਬੋਰ ਕਰਕੇ ਉਹ ਧਰਤੀ ਦੇ ਵਿੱਚ ਸੁੱਟ ਰਹੇ ਨੇ, ਉਹਦੇ ਕਰਕੇ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਵੀ ਪੋਲਿਊਟ ਹੋ ਰਿਹਾ। ਕਈ ਜਗ੍ਹਾ ਤੇ ਤੁਸੀਂ ਤੁਹਾਨੂੰ ਯਾਦ ਹੋਣਾ ਭਵਾਨੀਗੜ੍ਹ ਦੇ ਕੋਲ ਆਲੋ ਔਰਖ ਪਿੰਡ ਹੈ ਜਿੱਥੇ ਬਹੁਤ ਸਾਰਾ ਪੋਲਿਊਟਡ ਪਾਣੀ ਜਿਹੜਾ ਟਿਊਬਵੈਲਾਂ ਦੇ ਵਿੱਚੋਂ ਨਿਕਲਿਆ, ਪਤਾ ਲੱਗਿਆ ਕਿ 10-20 ਸਾਲ ਪਹਿਲਾਂ ਇੱਥੇ ਇੱਕ ਫੈਕਟਰੀ ਲੱਗੀ ਹੋਈ ਸੀ ਤੇ ਉਹ ਫੈਕਟਰੀ ਵਾਲਿਆਂ ਨੇ ਜਿੰਨਾ ਵੀ ਰਹਿੰਦ ਖੂੰਹਦ ਸੀ ਉਹ ਸਾਰਾ ਥੱਲੇ ਸੁੱਟਿਆ ਸੀ ਤੇ ਉਹ ਸਾਰਾ ਹੁਣ ਦੁਬਾਰਾ ਵਾਪਸ ਆ ਰਿਹਾ। ਇਸ ਕਰਕੇ ਚੰਗੇ ਬੰਦੇ ਵੀ ਹੈਗੇ ਆ ਤੇ ਮਾੜੇ ਬੰਦੇ ਵੀ ਹੈਗੇ।
ਬਿੱਟਾ ਸਾਹਿਬ ਪੋਲਿਊਸ਼ਨ ਤੋਂ ਬਾਅਦ ਅੱਗੇ ਚੱਲਦੇ ਹਾਂ, ਥੋੜ੍ਹਾ ਜਿਹਾ ਚੰਗੀ ਖਬਰ ਵੀ ਹੈ ਤੁਹਾਡੇ ਕਸਬੇ ਦੀ ਮੁਕਤਸਰ ਸਾਹਿਬ ਦੀ ਸ਼ਹਿਰ ਦੀ ਇੱਕ ਬੇਟੀ ਓਲੰਪਿਕਸ ਦੇ ਵਿੱਚ ਕਾਫ਼ੀ ਅੱਗੇ ਪਹੁੰਚ ਚੁੱਕੀ ਹੈ ਅਤੇ ਕਾਫ਼ੀ ਆਸਾਂ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਕਿ ਕਮਲਪ੍ਰੀਤ ਕੌਰ ਕੋਈ ਨਾ ਕੋਈ ਮੈਡਲ ਜ਼ਰੂਰ ਜਿੱਤੇਗੀ ਡਿਸਕਸ ਥਰੋ ਦੇ ਵਿੱਚ। ਤੁਹਾਡੇ ਮੁਕਤਸਰ ਦੇ ਵਿੱਚ ਕੀ ਮਾਹੌਲ ਹੈ?
ਹਾਂਜੀ ਬਿਲਕੁਲ, ਪਿਛਲੇ ਹਫ਼ਤੇ ਮੈਂ ਕਮਲਪ੍ਰੀਤ ਦੇ ਜਦੋਂ ਪਿੰਡ ਗਿਆ ਤਾਂ ਮੈਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਉਹ ਪਹਿਲਾਂ ਮੈਂ ਫੋਨ ਕੀਤਾ ਕਮਲਪ੍ਰੀਤ ਨੂੰ ਤੇ ਉਹ ਕਹਿੰਦੀ ਜੀ ਮੈਂ ਤਾਂ ਉੱਥੇ ਹਾਂ ਪਟਿਆਲੇ ਪਰ ਤੁਸੀਂ ਮੇਰਾ ਪਿੰਡ ਹੈਗਾ ਕਬਰ ਵਾਲਾ ਇਹ ਮਲੋਟ ਤੁਸੀਂ ਜਾਓ ਤਾਂ ਮਲੋਟ ਤੋਂ ਨੇੜੇ ਹੀ ਹੈਗਾ ਕਬਰ ਵਾਲਾ ਪਿੰਡ
ਜੀ
ਇਹ ਮਾਝੇ ਵਾਲੇ ਜਿਹੜੇ ਇਲਾਕੇ ਨੇ ਇਹ ਉਹਨਾਂ ਪਿੰਡਾਂ ਦੇ ਵਿੱਚੋਂ ਹੈ
ਜੀ।
ਕਬਰ ਵਾਲਾ ਪਾਕਿਸਤਾਨ ਦੇ ਵਿੱਚ ਵੀ ਹੈਗਾ ਪਿੰਡ
ਜੀ ਜੀ
ਜਿੰਨੇ ਵੀ ਜਦੋਂ ਵੰਡ ਹੋਈ ਸੀ ਮਾਝੇ ਤੋਂ ਜਿਹੜੇ ਬੰਦੇ ਉੱਠ ਕੇ ਆਏ ਜਿਹਨਾਂ ਨੂੰ ਜ਼ਮੀਨਾਂ ਅਲਾਟ ਹੋਈਆਂ ਇਹ ਉਹਨਾਂ ਪਰਿਵਾਰਾਂ ਚੋਂ ਹੈ, ਕੁਲਦੀਪ ਸਿੰਘ ਬਲ ਹੈ ਇਹਦੇ ਫਾਦਰ ਦਾ ਨਾਮ।
ਅੱਛਾ ਜੀ।
ਤੇ ਪਿੰਡ ਨੂੰ ਪਿੰਡ ਤੋਂ ਬਾਹਰ ਬਾਰ ਇਹਨਾਂ ਦਾ ਘਰ ਹੈਗਾ, ਸੜਕ ਜਾਂਦੀ ਹੈ ਨਾਲ ਤੇ ਮੈਂ ਜਦੋਂ ਉੱਥੇ ਜਾ ਰਿਹਾ ਸੀ ਤੇ ਮੈਂ ਬੜਾ ਸੋਚਿਆ ਮੈਂ ਕਿਹਾ ਵੀ ਕਿੱਡਾ ਕਿੱਥੇ ਕਮਲਪ੍ਰੀਤ ਦਾ ਜਨਮ ਹੋਇਆ ਤੇ ਕਿਸ ਤਰ੍ਹਾਂ ਉਹਨੂੰ ਜਾਣੀ ਅੱਜ ਉਹਦੀ ਪ੍ਰਸਿੱਧੀ ਹੋ ਰਹੀ ਹੈ। ਹਾਲਾਂਕਿ ਉਸ ਦਿਨ ਤਾਂ ਉਹਨੇ ਓਲੰਪਿਕਸ ਚ ਜਾਣਾ ਸੀਗਾ, ਆ ਨਵੀਂ ਜਿਹੜੀ ਹੈਗੀ ਹੈ ਖੁਸ਼ਖਬਰੀ ਤਾਂ ਇਹ ਸਾਡੇ ਕੋਲੇ ਕੱਲ ਆਈ ਹੈ ਕਿ ਉਹ ਫਾਈਨਲ ਚ ਪਹੁੰਚ ਗਈ ਹੈ ਡਿਸਕਸ ਥਰੋ ਦੇ ਵਿੱਚ, 64 ਮੀਟਰ ਉਹਨੇ ਡਿਸਕਸ ਥਰੋ ਸੁੱਟਿਆ। ਹਾਲਾਂਕਿ ਜਿਹੜੀ ਪੂਨੀਆ ਹੈਗੀ ਹੈ ਕ੍ਰਿਸ਼ਨਾ ਪੂਨੀਆ ਸੀਮਾ ਪੂਨੀਆ ਉਸ ਨੂੰ ਉਹ ਆਪਣਾ ਆਦਰਸ਼ ਮੰਨਦੀ ਸੀ, ਜਿਹੜੀ ਸੀਮਾ ਪੂਨੀਆ ਹੁਣ ਕੁਆਲੀਫਾਈਂਗ ਦੇ ਵਿੱਚੋਂ ਬਾਹਰ ਹੋ ਗਈ ਹੈ। ਸੀਮਾ ਦਾ ਜਿਹੜਾ ਸਕੋਰ ਸੀਗਾ ਉਹ 60 ਮੀਟਰ ਸੀਗਾ, 6ਵਾਂ ਸਕੋਰ ਸੀਗਾ, ਉਹ 16ਵੇਂ ਸਥਾਨ ਤੇ ਰਹੀ ਸੀ। ਹੁਣ ਕਮਲਪ੍ਰੀਤ ਨੇ ਜਿਹੜਾ ਇਹ ਆਪਣਾ 64 ਮੀਟਰ ਦਾ ਜਿਹੜਾ ਡਿਸਕਸ ਥਰੋ ਸੁੱਟਿਆ ਨੇ ਇਹ ਪਹਿਲੀ ਐਸੀ ਬੱਚੀ ਹੈ ਜਿਹੜੀ ਸਿੰਗਲ ਦੇ ਵਿੱਚ ਆ ਰਹੀ ਹੈ ਔਰ ਇਹਦਾ ਪਹਿਲਾ ਆਪਣਾ ਇਹਨੇ ਪਹਿਲਾਂ ਪਿਛਲੇ ਵਾਰੀ ਆਪਣਾ ਰਿਕਾਰਡ ਵੀ ਤੋੜਿਆ ਸੀਗਾ, 65 ਮੀਟਰ ਸੀਗਾ ਇਹਦਾ ਆਪਣਾ ਰਿਕਾਰਡ ਜਿਹੜਾ ਇਹਨੇ ਤੋੜਿਆ ਸੀਗਾ। ਔਰ ਬਿਲਕੁਲ ਸਧਾਰਨ ਪਰਿਵਾਰ ਹੈ ਜੀ, ਔਰ ਇੱਕ ਬੇਟੀ ਇਹਨਾਂ ਦੀ ਹੋਰ ਹੈ ਇਹਦੀ ਛੋਟੀ ਭੈਣ ਤੇ ਇੱਕ ਇਹਦਾ ਭਰਾ ਸਤਿੰਦਰ, ਮਾਤਾ ਦਾ ਨਾਂ ਇਹਨਾਂ ਦਾ ਹੈਗਾ ਰਜਿੰਦਰ ਕੌਰ, ਇਹਦੇ ਫਾਦਰ ਦਾ ਨਾਂ ਕੁਲਦੀਪ ਸਿੰਘ ਹੈ। ਤਾਂ ਕੁਲਦੀਪ ਸਿੰਘ ਨਾਲ ਮੈਂ ਗੱਲ ਕਰ ਰਿਹਾ ਸੀ ਜਦੋਂ ਪੁੱਛਿਆ ਤੇ ਉਹ ਕਹਿੰਦੇ ਜੀ ਬੜੀ ਮੁਸ਼ਕਲ ਨਾਲ ਇਹਨੂੰ ਪੜ੍ਹਾਇਆ ਸੀ ਕਿਉਂਕਿ ਮੱਧ ਵਰਗੀ ਪਰਿਵਾਰ ਹੈ। ਤਾਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਹਾਨੂੰ ਅੱਜ ਤਾਂ ਬੜੀਆਂ ਵਧਾਈਆਂ ਮਿਲ ਰਹੀਆਂ ਨੇ, ਅੱਜ ਬੜੇ ਲੋਕ ਤੁਹਾਨੂੰ ਟੈਲੀਫੋਨ ਕਰ ਰਹੇ ਨੇ। ਕਹਿੰਦਾ ਜੀ ਜਦੋਂ ਸਾਨੂੰ ਲੋੜ ਸੀ ਹੁਣ ਸਾਨੂੰ ਉਦੋਂ ਤਾਂ ਸਾਡੀ ਕਿਸੇ ਨੇ ਬਾਤ ਨੀ ਪੁੱਛੀ, ਅਸੀਂ ਆਪਣੇ ਦਮ ਦੇ ਉੱਤੇ ਕੁੜੀ ਨੇ ਆਪਣੇ ਦਮ ਦੇ ਉੱਤੇ ਇਹ ਸਾਰਾ ਕੁਛ ਕੀਤਾ ਤੇ ਕੁੜੀ ਨਾਲ ਮੇਰੀ ਗੱਲ ਤਾਂ ਨੀ ਹੋਈ ਲੇਕਿਨ ਉਹਦੀ ਮਦਰ ਨਾਲ ਮੇਰੀ ਗੱਲ ਹੋਈ ਹੈ। ਉਹ ਕਹਿੰਦੇ ਵੀ ਹੌਸਲਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸੀਗਾ, ਹਰ ਵਾਰੀ ਇਹਨੂੰ ਹੁੰਦਾ ਸੀਗਾ ਕਿ ਮੈਂ ਤਾਂ ਗੇਮਾਂ ਚ ਹੀ ਜਾਣਾ, ਮੈਂ ਇੱਕ ਕੱਦ ਕੱਠ ਵੀ ਚੰਗਾ ਹੈਗਾ ਮਤਲਬ ਇੱਕ ਬਾਡੀ ਸਿਹਤ ਵੀ ਚੰਗੀ ਹੈਗੀ ਹੈ, ਪਰ ਡਾਇਟ ਦੀ ਦਿੱਕਤ ਰਹੀ ਹੈ ਹਮੇਸ਼ਾ ਹੀ ਡਾਇਟ ਦੀ ਦਿੱਕਤ। ਜਿਹੜੀ ਡਾਇਟ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਿਡਾਰੀ ਨੂੰ ਮਿਲਦੀ ਹੈ ਉਹ ਸ਼ਾਇਦ ਸਾਡੇ ਪੰਜਾਬੀ ਖਿਡਾਰੀ ਨੂੰ ਉਹ ਨਹੀਂ ਮਿਲਦੀ, ਕਿਤੇ ਵੀ ਨਹੀਂ ਮਿਲਦੀ। ਦੂਜਾ
ਡਾਇਟ ਪਲਾਨ ਹੁੰਦਾ, ਕੋਚਿੰਗ ਪਲਾਨ ਹੁੰਦਾ ਆ, ਉਸ ਨੂੰ ਮਤਲਬ ਕਾਫੀ ਮਿਹਨਤ ਕਰਾਉਣੀ ਪੈਂਦੀ ਆ, ਇੱਕ ਪੂਰਾ ਟੀਮ ਹੋਣੀ ਹੁੰਦੀ ਆ ਐਡੇ ਐਡੇ ਪਲੇਅਰਾਂ ਦੇ ਪਿੱਛੇ, ਤਾਂ ਆਸਟ੍ਰੇਲੀਆ ਦੇ ਵਿੱਚ ਤਾਂ 10-10, 20-20 ਬੰਦਿਆਂ ਦੀ ਟੀਮ ਲਾਉਂਦੇ ਆ, ਮਗਰ ਮਤਲਬ ਕੋਈ ਮਤਲਬ ਫਿਜ਼ੀਓਥੈਰੇਪਿਸਟ, ਮੈਂਟਲ ਹੈਲਥ ਵਾਲੇ ਸਾਰੇ ਮਤਲਬ ਯੂ ਨੇਮ ਇਟ ਕੋਚ ਕਈ ਤਰ੍ਹਾਂ ਦੇ ਹੁੰਦੇ ਨੇ, ਸੋ ਕਾਫੀ ਪਿੱਛੇ ਸਪੋਰਟ ਹੁੰਦੀ ਆ ਜੇ ਪਲੇਅਰ ਦੀ ਇੰਨਾ ਪੋਟੈਂਸ਼ੀਅਲ ਦਿਸਦਾ ਹੋਵੇ ਕਿਤੇ।
ਬਿਲਕੁਲ, ਇਹਦੀ ਕਮਲਪ੍ਰੀਤ ਦੀ ਖਾਸ ਗੱਲ ਇਹ ਰਹੀ ਕਿ ਇਹਦੀ ਆਪਣੀ ਵਿਲ ਪਾਵਰ ਬੜੀ ਅੱਛੀ ਸੀ
ਜੀ,
ਔਰ ਹੁਣ ਵੀ ਅੱਛੀ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਸਪੋਰਟਸ ਅਥਾਰਟੀ ਆਫ ਇੰਡੀਆ ਸਾਈ ਦਾ ਜਿਹੜਾ ਸੈਂਟਰ ਹੈ ਉਹ ਬਾਦਲ ਪਿੰਡ ਹੈਗਾ, ਔਰ ਬਾਦਲ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਦਸ਼ਮੇਸ਼ ਗਰਲ ਸਕੂਲ, ਉੱਥੇ ਇਹਨੂੰ ਜੁਆਇਨਿੰਗ ਕਰਾਈ ਗਈ
ਜੀ।
ਪਰ ਪਿੰਡ ਆਉਣਾ ਜਾਣਾ ਵੀ ਔਖਾ ਸੀਗਾ, ਫਿਰ ਇਹਨੂੰ ਹੋਸਟਲ ਚ ਪਾਇਆ ਗਿਆ। ਹੋਸਟਲ ਤੋਂ ਬਾਅਦ ਇਹਨੇ ਮੈਨੂੰ ਦੱਸਿਆ, ਇਹਦੇ ਫਾਦਰ ਨੇ ਦੱਸਿਆ ਕਿ 20,000 ਰੁਪਏ ਦੇ ਬੂਟ ਆਉਂਦੇ ਆ ਜਿਹੜੇ ਸ਼ੂਜ਼ ਹੈ ਡਿਸਕਸ ਥਰੋ ਚ ਪਹਿਨੇ ਜਾਂਦੇ ਆ, ਤੇ ਉਹ ਕਹਿੰਦੇ ਸੀਗੇ ਕਿ ਸਾਨੂੰ 10,000 ਰੁਪਇਆ ਕਿਸੇ ਨੇ ਮਤਲਬ ਕਿਹਾ ਸੀ, ਆਫਰ ਕੀਤੀ ਸੀ ਵੀ ਤੁਸੀਂ ਸਾਡੇ ਕੋਲ ਨੌਕਰੀ ਕਰ ਲਓ ਤੇ 10,000 ਰੁਪਇਆ ਤੁਹਾਨੂੰ ਮਹੀਨੇ ਦਾ ਅਸੀਂ ਦੇ ਦਿਆ ਕਰਾਂਗੇ।
ਅੱਛਾ,
ਲੇਕਿਨ ਬਾਅਦ ਦੇ ਵਿੱਚ ਜਦੋਂ ਇਹਨੇ ਕੁਆਲੀਫਾਈ ਕੀਤਾ ਆਪਣਾ ਰਿਕਾਰਡ ਤੋੜਿਆ, ਤੇ ਉਦੋਂ ਰੇਲਵੇ ਨੇ ਇਹਨਾਂ ਨੂੰ 20,000 ਰੁਪਏ ਦੀ ਨੌਕਰੀ ਦਿੱਤੀ ਹੈ। ਹੁਣ ਇਹ ਰੇਲਵੇ ਦੇ ਵਿੱਚ ਨੌਕਰੀ ਕਰ ਰਹੀ ਸੀ, 20,000 ਰੁਪਇਆ ਇਹਨੂੰ ਮਿਲ ਰਿਹਾ ਸੀਗਾ, ਪਰ ਇੰਨੀ ਐਫਰਟ ਦੇ ਬਾਵਜੂਦ ਕਾਫੀ ਮੁਸ਼ਕਲਾਂ ਦੇ ਬਾਵਜੂਦ ਹੁਣ ਜਦੋਂ ਫਾਈਨਲ ਚ ਪਹੁੰਚੀ ਹੈ ਤਾਂ 5,00,000 ਰੁਪਇਆ ਡਿਪਟੀ ਕਮਿਸ਼ਨਰ ਸਾਹਿਬ ਨੇ 10 ਦਿਨ ਪਹਿਲਾਂ ਅਨਾਊਂਸ ਕੀਤਾ ਸੀਗਾ, ਮੇਰੇ ਖਿਆਲ ਹਾਲੇ ਮਿਲਿਆ ਨੀ ਗਾ, ਇਹਨਾਂ ਨੂੰ ਭੇਜਿਆ ਨੀ ਗਿਆ ਜਦੋਂ ਇਹਨੇ ਜਾਣਾ ਸੀ। ਹੁਣ ਅੱਜ ਦੀ ਘੜੀ ਇਹ ਹੈ, ਮੈਨੂੰ ਰਾਤ ਹੀ ਇੱਕ ਸਾਡੇ ਇੱਥੇ ਨੇੜੇ ਪਿੰਡ ਹੈ ਦੋਦਾ, ਉਹਨਾਂ ਦਾ ਬੱਚਾ NBA ਦੇ ਵਿੱਚ ਗਿਆ ਸੀਗਾ, ਉਹਦਾ ਕੱਦ ਵੀ ਕਾਫੀ ਹੈ, ਮੈਨੂੰ ਉਹਨੇ ਮੈਸੇਜ ਭੇਜਿਆ ਕਿ ਮੈਨੂੰ ਉਹਦੇ ਫਾਦਰ ਦਾ ਨੰਬਰ ਚਾਹੀਦਾ, ਮੈਨੂੰ ਨੰਬਰ ਭੇਜਿਆ। ਮੈਨੂੰ ਲੱਗਦਾ ਕਿ ਹੁਣ ਕਾਫੀ ਮਦਦ ਜਿਹੜੀ ਹੈ ਲੋਕਾਂ ਵੱਲੋਂ ਹੋ ਜਾਏਗੀ, ਲੇਕਿਨ ਕਮਲਪ੍ਰੀਤ ਨੂੰ ਹੁਣ ਫਾਈਨਲ ਵਿੱਚ ਪਹੁੰਚਣ ਦੇ ਨਾਲ ਨਾਲ ਹੁਣ ਇੱਕ ਵੱਡਾ ਚੈਲੰਜ ਇਹ ਵੀ ਹੈਗਾ ਕਿ ਜਿਹੜਾ ਫਾਈਨਲ ਮੁਕਾਬਲਾ ਜਿਹੜਾ ਕੱਲ੍ਹ ਨੂੰ ਹੋਣ ਜਾ ਰਿਹਾ, ਜਿਹੜੀ ਤੀਜੀ ਕੋਸ਼ਿਸ਼ ਉਹਦੀ 64 ਮੀਟਰ ਦੀ ਹੈਗੀ ਸੀ ਉਹ ਪੂਰੀ ਹੋ ਚੁੱਕੀ ਹੈ ਹੁਣ ਤਾਂ, ਲੇਕਿਨ ਹੁਣ ਅਮਰੀਕਾ ਦੇ ਨਾਲ ਮੁਕਾਬਲਾ ਹੈਗਾ, ਔਰ ਇਹ ਪ੍ਰਮਾਤਮਾ ਕਿਰਪਾ ਕਰੇ ਕਿ ਕਮਲਪ੍ਰੀਤ ਜਿਹੜਾ ਆਪਣਾ ਇਸ ਡਿਸਕਸ ਥਰੋ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦੇਵੇ। ਪਰਿਵਾਰ ਅੱਜ ਬੜਾ ਖੁਸ਼ ਹੈਗਾ, ਪਰਿਵਾਰ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲੀ ਗੱਲ ਹੋ ਰਹੀ ਹੈ। ਜਿਸ ਦਿਨ ਮੈਂ ਗਿਆ ਸੀਗਾ ਉਸ ਦਿਨ ਉਹ ਕਹਿੰਦੇ ਸੀਗੇ ਜੀ ਬੜੀਆਂ ਮੁਸ਼ਕਲਾਂ ਦੇ ਨਾਲ ਅਸੀਂ ਆਪਣੇ ਲੈਵਲ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇੱਥੋਂ ਤੱਕ ਉਹਨੂੰ ਪਹੁੰਚਾਇਆ, ਲੇਕਿਨ ਹੁਣ ਗਾਂਹ ਪ੍ਰਮਾਤਮਾ ਤੇ, ਉਹਨਾਂ ਨੂੰ ਤਾਂ ਇੰਨੀ ਉਮੀਦ ਸੀਗੀ ਵੀ ਚਲੋ ਓਲੰਪਿਕਸ ਚਲੀ ਗਈ, ਉਹ ਟੋਕੀਓ ਜਾ ਰਹੀ ਹੈ, ਲੇਕਿਨ ਕੱਲ੍ਹ ਜਿਹੜੀ ਨਵੀਂ ਪ੍ਰਾਪਤੀ ਹੋਈ ਹੈ ਉਹਦੇ ਚ ਹੁਣ ਪਰਿਵਾਰ ਬੜਾ ਹੌਸਲੇ ਚ ਹੈ, ਔਰ ਹੁਣ ਕੋਸ਼ਿਸ਼ ਹੈ ਉਹਨਾਂ ਦੀ ਕਿ ਕਿਤੇ ਨਾ ਕਿਤੇ ਜੇ ਪ੍ਰਮਾਤਮਾ ਕਿਰਪਾ ਕਰੇ ਵੀ ਉਹ ਫਾਈਨਲ ਦੇ ਵਿੱਚ ਉਹਨੂੰ ਚੰਗਾ ਸਕੋਰ ਮਿਲ ਜੇ, ਜੇ ਗੋਲਡ ਮੈਡਲ ਆ ਜੇ ਤਾਂ 2.25 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਅਨਾਊਂਸ ਕਰਨਾ, ਤੇ ਘੱਟੋ ਘੱਟ DSP ਦੀ ਨੌਕਰੀ,
ਅੱਛਾ
ਘੱਟੋ ਘੱਟ DSP ਦੀ ਨੌਕਰੀ 2.25 ਕਰੋੜ ਰੁਪਇਆ, ਤੇ ਇੰਡੀਆ ਗਵਰਨਮੈਂਟ ਵੀ ਕੁਝ ਨਾ ਕੁਝ ਮਦਦ ਕਰੇਗੀ। ਸੋ ਉਮੀਦ ਹੈ ਕਿ ਕਮਲਪ੍ਰੀਤ ਦਾ ਜਿਹੜੀ ਮਿਹਨਤ ਹੈ ਉਸ ਨੂੰ ਫਲ ਲੱਗੇ।
ਬਿਲਕੁਲ, ਸ਼ੁਭ ਕਾਮਨਾਵਾਂ, ਸ਼ੁਭ ਇੱਛਾਵਾਂ ਨਾਲ ਨੇ। ਹਾਕੀ ਦੇ ਵਿੱਚ ਵੀ ਮੈਨੂੰ ਲੱਗਦਾ ਬਿੱਟਾ ਸਾਹਿਬ ਕੋਈ ਨਾ ਕੋਈ ਮੈਡਲ ਤਿੰਨਾਂ ਦੇ ਵਿੱਚੋਂ ਲੈਣ ਦੀ ਉਮੀਦ ਹੈ, ਕਿਉਂਕਿ ਕਾਫੀ ਸਟਰੋਂਗ ਟੀਮ ਹੈ, ਐਤਕੀ ਕਾਰਗੁਜ਼ਾਰੀ ਵਧੀਆ ਹੈ। ਤੇ ਮੈਨੂੰ ਬੜਾ ਸ਼ੌਕ ਲੱਗਿਆ, ਮੈਂ ਆਪਣੇ ਬੇਟੇ ਨੂੰ ਪੁੱਛਿਆ, ਮੈਂ ਕਿਹਾ ਪਾਕਿਸਤਾਨ ਨਹੀਂ ਹੈਗਾ, ਕਹਿੰਦੇ ਨਹੀਂ ਪਾਕਿਸਤਾਨ ਕੁਆਲੀਫਾਈ ਨਹੀਂ ਹੋਇਆ। ਬਿੱਟਾ ਸਾਹਿਬ ਥੋੜਾ ਜਿਹਾ ਮਾਹੌਲ ਠੰਡਾ ਲੱਗ ਰਿਹਾ ਪਾਕਿਸਤਾਨ ਤੋਂ ਬਿਨਾਂ ਓਲੰਪਿਕ ਦੇ ਵਿੱਚ।
ਹਾਂ ਬਿਲਕੁਲ, ਹਾਕੀ ਦਾ ਪਹਿਲਾਂ ਤਾਂ ਬੜਾ ਔਖਾ ਲੱਗਦਾ ਸੀ ਸਾਨੂੰ ਵੀ, ਲੇਕਿਨ ਜਦੋਂ ਪਹਿਲੀਆਂ ਖਬਰਾਂ ਆਈਆਂ, ਹੁਣ ਕੱਲ ਵੀ ਪਤਾ ਲੱਗਿਆ ਕਿ ਮਹਿਲਾ ਟੀਮ ਦੇ ਵਿੱਚ ਵੀ ਜਿਹੜਾ 41 ਸਾਲਾਂ ਦੇ ਵਿੱਚ ਪਹਿਲੀ ਵਾਰ ਜਿਹੜਾ ਕੁਆਟਰ ਫਾਈਨਲ ਦੇ ਵਿੱਚ ਸਾਡੀ ਸ਼ਮੂਲੀਅਤ ਹੋਈ ਹੈ
ਜੀ।
ਔਰ ਮੇਰੇ ਖਿਆਲ ਭਾਰਤ ਨੇ ਹੁਣ ਤੱਕ ਸਾਡੇ ਕੋਲੇ ਇੱਕ ਕਾਂਸੀ ਦਾ ਜਿਹੜਾ ਚਾਂਦੀ ਦਾ ਤਗਮਾ ਇੱਕ ਹੈਗਾ ਸਾਡੇ ਕੋਲੇ,
ਨਹੀਂ ਤਾਂ ਫਿਰ ਕਹਿ ਕਹਾ ਕੇ ਇਧਰੋਂ ਇੱਕ ਅੱਧਾ ਦਵਾ ਦਈਏ, ਉਧਰ ਨੂੰ ਕਰਾ ਦਿੰਦੇ ਆ ਫਿਰ। ਤੇ ਬਿੱਟਾ ਸਾਹਿਬ ਗੱਲ ਇੱਧਰ ਉੱਧਰ ਦੀ ਹੋਈ ਆ, ਆਸਟ੍ਰੇਲੀਆ ਨੇ ਮਦਦ ਕੀਤੀ ਆ ਇੰਡੀਆ ਦੀ, ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ $3,00,000 ਦਾ ਚੈੱਕ ਭੇਂਟ ਕੀਤਾ ਇੰਡੀਅਨ ਹਾਈ ਕਮਿਸ਼ਨਰ ਬੈਰੀ ਓ ਫੈਰਲ, ਜਿਹੜੇ ਕਿ ਪਹਿਲਾਂ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਵੀ ਰਹਿ ਚੁੱਕੇ ਨੇ। ਮਨਿੰਦਰ ਸਿੰਘ ਸਰਸਾ ਵੀ ਉਹਦੇ ਵਿੱਚ ਨੇ ਪ੍ਰੈਸ ਕਾਨਫਰੰਸ ਦੇ ਵਿੱਚ, ਤੇ ਕੀ ਗਰਾਊਂਡ ਰਿਪੋਰਟ ਕੀ ਆ?
ਹਾਂਜੀ ਬਿਲਕੁਲ, ਇਹ ਅਸਲ ਚ ਕੀ ਹੈਗਾ, ਮੈਂ ਤੁਹਾਨੂੰ ਯਾਦ ਕਰਾ ਦਿਆ। ਅੱਛਾ, ਇਹ ਤੁਸੀਂ ਮੈਨੂੰ ਨਵੀਂ ਗੱਲ ਦੱਸ ਦਿੱਤੀ। ਅੱਛਾ, ਪ੍ਰੀਮੀਅਰ ਵੀ ਰਹੇ ਨੇ?
ਹਾਂਜੀ, ਉਹ ਇੱਥੇ ਦੇ ਸਾਡੇ ਚੀਫ ਮਿਨਿਸਟਰ ਰਹੇ ਨੇ।
ਇਹ ਗੱਲ ਮੈਨੂੰ ਨਹੀਂ ਪਤਾ ਸੀ।
ਜੀ ਜੀ,
ਮੈਂ ਬੜੀ ਗਲਤੀ ਕੀਤੀ, ਮੈਨੂੰ ਜਾਣਾ ਚਾਹੀਦਾ ਸੀ ਦਿੱਲੀ, ਉਸ ਦਿਨ ਮੇਰਾ ਵੀਜ਼ਾ ਉਹਦਾ ਦੁਬਾਰਾ ਵੱਧ ਜਾਂਦਾ।
ਵੀਜ਼ਾ ਦਾ ਫਿਰ ਉਹਨੇ ਤੁਹਾਡਾ ਤਾਂ ਫਿਰ ਜਮਾ ਹੀ ਨਹੀਂ ਸੀ ਦੇਣਾ, ਉਹਨੇ ਕਹਿਣਾ ਜਦੋਂ ਬੱਟਾ ਸਾਹਿਬ ਅਪਲਾਈ ਕਰਨ, ਇਹਨਾਂ ਦਾ ਮੈਨੂੰ ਦੱਸਿਓ, ਇਹਨਾਂ ਦਾ ਐਨ ਪੂਰਾ ਘੋਕ ਕੇ ਦੇਣਾ ਵੀਜ਼ਾ।
ਹਾਂਜੀ ਬਿਲਕੁਲ, ਅਸਲ ਚ ਕੀ ਹੈ ਕਿ ਜਿਹਦੀ ਕਰੋਨਾ ਦੀ ਹੁਣ ਤੀਜੀ ਲਹਿਰ ਦਾ ਖਤਰੇ ਨੂੰ ਦੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਹੋਸਪਿਟਲ ਜਿਹੜਾ ਤਿਆਰ ਕੀਤਾ ਜਾ ਰਿਹਾ। ਇਹ ਹੋਸਪਿਟਲ ਪਿਛਲੇ 18 ਸਾਲਾਂ ਤੋਂ ਬਿਲਡਿੰਗ ਬਣ ਗਈ ਸੀ, ਲੇਕਿਨ ਉਹ ਪੈਂਡਿੰਗ ਚੱਲੇ ਆ ਰਿਹਾ ਸੀਗਾ। ਇਸ ਤੋਂ ਪਹਿਲਾਂ ਮਨਜਿੰਦਰ ਸਿੰਘ ਸਰਸਾ ਤੋਂ ਪਹਿਲਾਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਬਣੇ, ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਬਣੇ। ਸਰਦਾਰ ਪਰਮਜੀਤ ਸਿੰਘ ਸਰਨਾ ਜਦੋਂ ਪ੍ਰਧਾਨ ਸੀ ਉਦੋਂ ਇਹ ਹਸਪਤਾਲ ਬਣ ਗਿਆ ਸੀਗਾ, ਲੇਕਿਨ ਉਹਨਾਂ ਨੇ ਕਿਸੇ ਕੰਪਨੀ ਨੂੰ, ਕੋਈ ਕਪੂਰ ਕੰਪਨੀ ਹੈ ਬੀ ਐਲ ਕਪੂਰ, ਉਹਨੂੰ ਇਹਨਾਂ ਨੇ ਲੀਜ਼ ਤੇ ਦੇ ਦਿੱਤਾ ਸੀ। ਤੇ ਉਹ ਉਹਨੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਸ਼ਾਇਦ 3 ਕਰੋੜ ਜਾਂ 4 ਕਰੋੜ ਰੁਪਇਆ ਸਾਲ ਦਾ ਤੁਹਾਨੂੰ ਮੈਂ ਦੇ ਦਿਆ ਕਰਾਂਗਾ। ਉਹਦੇ ਚ ਇੱਕ ਰੌਲਾ ਇਹ ਸੀਗਾ ਕਿ ਉਹਨਾਂ ਨੇ ਆਪਣਾ ਇੱਕ ਟਰੱਸਟ ਬਣਾ ਲਿਆ ਸੀ। ਉਹ ਟਰੱਸਟ ਦੇ ਵਿੱਚ 5 ਮੈਂਬਰ ਵਾਲੇ ਸੀਗੇ। ਉਹ ਟਰੱਸਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖਰਾ ਇੱਕ ਵੱਖਰੀ ਪੈਰਲਲ ਖੜਾ ਕਰ ਦਿੱਤਾ ਸੀ। ਮਤਲਬ ਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਤਾਂ ਜਿਹੜਾ ਪ੍ਰਧਾਨ ਬਣਦਾ ਉਹ ਮੈਂਬਰ ਹੋ ਸਕਦਾ, ਉਹਦਾ ਉਹਦੇ ਤੇ ਚਲਾਉਣ ਦਾ ਅਧਿਕਾਰ ਨਹੀਂ ਹੋ ਸਕਦਾ। ਮਤਲਬ ਉਹ ਇੱਕ ਕਲੂ ਸੀਗਾ। ਉਦੋਂ ਬਾਅਦ ਜਿਹੜੀ ਨਵੀਂ ਕਮੇਟੀ ਆਈ ਉਹਨਾਂ ਨੇ ਕੇਸ ਕੀਤਾ ਵੀ ਇਹ ਏਦਾਂ ਨਹੀਂ ਹੋ ਸਕਦਾ, ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅਥਾਰਟੀ ਆ ਉਹੀ ਚਲਾਏਗੀ, ਨਵਾਂ ਟਰੱਸਟ ਨਹੀਂ ਚਲਾ
ਸਕਦਾ।
ਉਹ ਜਿਹੜੀ ਡੀਲ ਹੈ ਉਹ ਕੈਂਸਲ ਹੋ ਗਈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਪੈਸੇ ਦਿੱਤੇ ਸੀ ਉਹਨਾਂ ਨੇ ਐਡਵਾਂਸ ਜਿਹੜੀ ਅਰਨੈਸਟ ਮਨੀ ਉਹਨਾਂ ਨੂੰ ਵਾਪਸ ਕਰਨੀ ਪਈ, 10 ਕਰੋੜ 12 ਕਰੋੜ ਜਿੰਨਾ ਵੀ ਸੀਗਾ। ਉਹ ਹੋਸਪਿਟਲ ਜਿਹੜਾ ਉਹ ਆਪਣੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਉਹਨਾਂ ਨੇ ਸੋਚਿਆ ਸੀਗਾ, ਮੈਨੂੰ ਦੱਸਿਆ ਦਿੱਲੀ ਤੋਂ ਪਤਾ ਲੱਗਿਆ ਕਿ ਇੱਕ ਵਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਜਦੋਂ ਉਹਨਾਂ ਨੂੰ MRI ਕਰਾਉਣ ਦੀ ਲੋੜ ਪਈ ਕਿਤੇ, ਤਾਂ ਉਹ ਜਦੋਂ ਉਹਨਾਂ ਨੂੰ ਮਸ਼ੀਨ ਚ ਪਾਇਆ ਗਿਆ ਤਾਂ ਉਹਨਾਂ ਨੇ ਮਸ਼ੀਨ ਨੂੰ ਨਾ ਜ਼ੋਰ ਜ਼ੋਰ ਦੀ ਹੱਥ ਮਾਰਿਆ ਤੇ ਡਾਕਟਰ ਆ ਕੇ ਕਹਿੰਦਾ ਜੀ ਦੱਸੋ ਕੋਈ ਤਕਲੀਫ ਹੈ ਵੀ, ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ, ਕੋਈ ਘਬਰਾਹਟ ਤਾਂ ਨਹੀਂ ਹੋ ਰਹੀ? ਉਹ ਕਹਿੰਦੇ ਨਹੀਂ ਮੈਨੂੰ ਘਬਰਾਹਟ ਨਹੀਂ ਹੋ ਰਹੀ, ਮੈਨੂੰ ਦੱਸੋ ਇਹ ਮਸ਼ੀਨ ਕਿੰਨੇ ਦੀ ਹੈ? ਉਹ ਕਹਿੰਦੇ ਜੀ, ਉਹ ਬੜੇ ਡਾਕਟਰ ਸਾਹਿਬ ਅੱਛੇ, ਉਹ ਕਹਿੰਦੇ ਜੀ ਬਾਬਾ ਜੀ ਤੁਸੀਂ ਕਿਉਂ ਪੁੱਛਦੇ ਹੋ ਮਸ਼ੀਨ ਕਿੰਨੇ ਦੀ ਹੈ, ਇਹ ਤਾਂ 10 ਕਰੋੜ ਦੀ ਮਸ਼ੀਨ ਹੈ। ਉਹ ਕਹਿੰਦੇ ਇਸ ਤਰ੍ਹਾਂ ਦੀ ਅਸੀਂ ਲਾਉਣੀ ਹੈ, ਇਸ ਤਰ੍ਹਾਂ ਦਾ ਹਸਪਤਾਲ ਅਸੀਂ ਬਣਾਉਣਾ, ਅਸੀਂ ਇਸ ਤਰ੍ਹਾਂ ਦੀ ਮਸ਼ੀਨ ਲਾਉਣੀ ਹੈ। ਤਾਂ ਉਹ ਮੈਨੂੰ ਗੱਲ ਉੱਥੇ ਦਿੱਲੀ ਦੱਸੀ ਕਿਸੇ ਨੇ ਵੀ ਇਸ ਤਰ੍ਹਾਂ ਵੀ ਗੱਲ ਹੋਈ। ਹੁਣ ਕੀ ਹੈ, 125 ਬੈੱਡ ਦਾ ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ ਜਿਹੜਾ ਪੂਰੇ 60 ਦਿਨਾਂ ਦੇ ਵਿੱਚ ਤਿਆਰ ਹੋ ਗਿਆ। 13 ਅਗਸਤ ਨੂੰ ਬਾਬਾ ਬਚਨ ਸਿੰਘ ਜਿਹੜੇ ਕਾਰ ਸੇਵਾ ਵਾਲੇ ਆ ਜਿਹੜੇ ਦਿੱਲੀ ਦੇ ਵਿੱਚ ਕਾਰ ਸੇਵਾ ਕਰਾਉਂਦੇ ਆ, ਉਹਨਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਜਾ ਰਿਹਾ। ਔਰ ਇਸ ਉਦਘਾਟਨ ਤੋਂ ਪਹਿਲਾਂ ਜਦੋਂ ਕਰੋਨਾ ਦੀ ਤੀਜੀ ਲਹਿਰ ਆਈ, ਜਦੋਂ ਕੋਵਿਡ ਕੇਅਰ ਸੈਂਟਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਸਥਾਨ ਤੇ ਗੁਰਦੁਆਰਾ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਇਆ ਗਿਆ, ਤਾਂ ਉਦੋਂ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਰਸਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਕੰਸਟਰੇਟਰ ਚਾਹੀਦੇ ਨੇ, ਸਾਨੂੰ ਬੈੱਡ ਚਾਹੀਦੇ ਨੇ, ਸਾਨੂੰ ਆਹ ਬਾਇਓਪੈਪ ਜਿਹੜੀਆਂ ਚੀਜ਼ਾਂ ਚਾਹੀਦੀਆਂ, ਸਾਰੀਆਂ ਇੰਸਟਰੂਮੈਂਟ ਚਾਹੀਦੇ ਮੈਡੀਕਲ ਦੇ। ਤਾਂ ਉਦੋਂ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਹੋਈ ਵੀ ਜਿੱਥੇ 400 ਬੈੱਡ ਦਾ ਹੋਸਪਿਟਲ 400 ਬੈੱਡ ਦਾ ਕੋਵਿਡ ਕੇਅਰ ਸੈਂਟਰ ਬਣ ਗਿਆ, ਉੱਥੇ 400 ਤੋਂ ਜ਼ਿਆਦਾ ਬੈੱਡ ਵੀ ਇਕੱਠੇ ਹੋ ਗਏ, ਕੰਸਟਰੇਟਰ ਵੀ ਇਕੱਠੇ ਹੋ ਗਏ, ਔਰ ਹੋਰ ਜਿਹੜਾ ਮੈਡੀਕਲ ਸਮਾਨ ਆ ਉਹ ਵੀ ਇਕੱਠਾ ਹੋ ਗਿਆ। ਤਾਂ ਉਦੋਂ ਉਹਨਾਂ ਨੇ ਅਨਾਊਂਸ ਕਰ ਦਿੱਤਾ ਵੀ ਜਿਹੜਾ ਸਾਡਾ ਪਿਛਲੇ 18 ਸਾਲਾਂ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਦੇ ਉੱਤੇ ਹੋਸਪਿਟਲ ਹੈ ਜਿਹੜਾ ਸਰਾਏ ਕਾਲੇ ਖਾਨ ਹੈ ਜਿਹੜਾ ਇਲਾਕਾ ਦਿੱਲੀ ਦਾ, ਉੱਥੇ ਜਿਹੜਾ ਹੋਸਪਿਟਲ ਦੀ ਬਿਲਡਿੰਗ ਬਣੀ ਹੋਈ ਹੈ ਤੇ ਇਸ ਬਿਲਡਿੰਗ ਨੂੰ ਬਣਾਉਣ ਦੇ ਲਈ ਅਸੀਂ ਉਪਰਾਲਾ ਕਰ ਰਹੇ ਹਾਂ। ਤਾਂ NDTV ਨੇ ਇੱਕ ਪ੍ਰੋਗਰਾਮ ਕੀਤਾ, NDTV ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਪਿੱਛੇ ਪਤਾ ਲੱਗਿਆ ਸੀ 6.5 ਕਰੋੜ ਰੁਪਇਆ ਇਕੱਠਾ ਹੋਇਆ ਸੀ। ਉਹ ਸਪੋਂਸਰਡ ਪ੍ਰੋਗਰਾਮ ਸੀਗਾ ਔਰ ਪੌਂਟੀ ਚੱਡਾ ਐਸੋਸੀਏਟ ਜਿਹੜੀ ਹੈਗੀ ਹੈ ਉਹਨਾਂ ਨੇ ਇਹ ਪ੍ਰੋਗਰਾਮ ਦੀ ਫੀਸ ਦਿੱਤੀ ਸੀ। ਦਿੱਲੀ ਕਮੇਟੀ ਨੇ ਉਹਨੂੰ 1 ਰੁਪਇਆ ਵੀ ਨਹੀਂ ਸੀ ਦਿੱਤਾ, ਉਹਦਾ ਖਰਚਾ ਨਹੀਂ ਸੀ ਕੀਤਾ, ਕਹਿਣ ਦਾ ਭਾਵ ਇਹ 6.5 ਕਰੋੜ ਰੁਪਇਆ ਵੱਖਰੀਆਂ ਵੱਖਰੀਆਂ ਜਿੱਦਾਂ ਮੈਨਕਾਈਂਡ ਜਿਹੜੀਆਂ ਹੈਗੀਆਂ ਨੇ ਦਵਾਈਆਂ ਬਣਾਉਣ ਵਾਲੀ ਕੰਪਨੀਆਂ ਮੈਨਕਾਈਂਡ, ਇਸੇ ਤਰ੍ਹਾਂ Sony TV ਹੈ, ਉਹਨਾਂ ਨੇ 1 ਕਰੋੜ ਰੁਪਇਆ, ਕਿਸੇ ਨੇ 50 ਲੱਖ ਰੁਪਇਆ, ਕਿਸੇ ਨੇ ਇਸ ਤਰ੍ਹਾਂ ਕਰਕੇ ਨਿੱਜੀ ਤੌਰ ਤੇ ਇਹ ਇਹ ਸਸਤਾ ਲਈ ਦਿੱਤਾ ਉਹਨਾਂ ਨੇ ਆਪਣਾ ਜਿਹੜਾ ਸੀ ਐਸ ਆਰ ਫੰਡ ਹੁੰਦਾ
ਜੀ।
ਔਰ ਇਹ ਖ਼ਬਰਾਂ ਜਦੋਂ ਆਸਟ੍ਰੇਲੀਆ ਤੱਕ ਪਹੁੰਚੀਆਂ, ਇਸ ਤੋਂ ਪਹਿਲਾਂ ਫਰਾਂਸ ਦੀ ਗੱਲ ਕਰ ਲਈਏ, ਫਰਾਂਸ ਨੇ ਅਮੈਰੀਕਾ ਨੇ ਜਿਹੜੇ ਦੋ ਆਕਸੀਜਨ ਪਲਾਂਟ ਨੇ ਜਿਹੜੇ ਏਮਜ਼ ਨੂੰ ਵੀ ਦਿੱਤੇ ਨੇ, ਉਹ ਇਹਨਾਂ ਹਸਪਤਾਲਾਂ ਨੂੰ ਵੀ ਦਿੱਤੇ ਗਏ। ਇਸ ਹਸਪਤਾਲ ਨੂੰ ਜਿਹੜਾ ਹਸਪਤਾਲ ਹੁਣ 13 ਅਗਸਤ ਨੂੰ ਖੁੱਲ ਰਿਹਾ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਨਾਂ ਤੇ, ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ ਉਸ ਨੂੰ ਦਿੱਤਾ। ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਜਿਹੜੇ ਜਿਹੜਾ ਤੁਸੀਂ ਦੱਸ ਰਹੇ ਹੋ ਨਾਮ ਬੈਰੀ ਓ ਫੈਰਲ, ਉਹਨਾਂ ਨੇ ਭੇਜਿਆ $3 ਲੱਖ ਆਸਟ੍ਰੇਲੀਆ ਦੀ ਸੰਗਤ ਵੱਲੋਂ, ਗੁਰਦੁਆਰਾ ਸਾਹਿਬ ਦੇ ਸਰਦਾਰ ਦੇਵਰਾਜ ਸਿੰਘ ਨੇ ਪ੍ਰਧਾਨ, ਉਹਨਾਂ ਵੱਲੋਂ ਇਹ ਪੈਸੇ ਇਕੱਤਰ ਕਰਕੇ ਇਸ ਹਸਪਤਾਲ ਨੂੰ ਭੇਜੇ ਗਏ ਤੇ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਇਹ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀਗਾ। ਹੁਣ ਜਿਹੜਾ ਇਹ ਹਸਪਿਟਲ ਬਣ ਰਿਹਾ ਹੈ ਇਹਦੇ ਚ ਬੱਚਿਆਂ ਲਈ ਵੱਖਰਾ ਵਾਰਡ ਹੋਏਗਾ, ਔਰ ਜਿਹੜੇ ਦਿੱਲੀ ਦੀਆਂ ਸਿੰਘ ਸਭਾਵਾਂ ਹੋਣਗੀਆਂ ਜਿਹੜੇ ਮਰੀਜ਼ਾਂ ਲਈ ਉਹ ਕਹਿਣਗੀਆਂ, ਉਹਨਾਂ ਨੂੰ ਇਲਾਜ ਦੇ ਲਈ 50% ਦੀ ਛੋਟ ਹੋਏਗੀ। ਔਰ ਇਹ 60 ਦਿਨਾਂ ਦੇ ਵਿੱਚ ਜਿਹੜਾ ਅਤ ਆਧੁਨਿਕ ਸਹੂਲਤਾਂ ਦੇ ਨਾਲ ਜਿਹੜਾ ਹਸਪਤਾਲ ਤਿਆਰ ਹੋ ਰਿਹਾ ਹੈ, ਇਹਦਾ ਉਦਘਾਟਨ 13 ਅਗਸਤ ਨੂੰ ਹੋ ਰਿਹਾ ਹੈ। ਇਸ ਹਸਪਤਾਲ ਦੀ ਜਦੋਂ ਇਮਾਰਤ ਚੱਲ ਜਾਏਗੀ, ਪੂਰੀ ਹੋ ਜਾਏਗੀ, ਤਾਂ ਉਦੋਂ ਦਿੱਲੀ ਦੇ ਵਿੱਚ ਇੱਕ ਨਵੀਂ ਕਿਸਮ ਦਾ ਏਮਜ਼ ਨਾਲੋਂ ਵੱਡਾ, ਜਾਂ ਅਸੀਂ ਕਹਿ ਸਕਦੇ ਹਾਂ ਜਿਹੜੀਆਂ ਪੁਰਾਣੇ ਉੱਥੇ ਹਸਪਿਟਲ ਨੇ ਰਾਮ ਮਨੋਹਰ ਲੋਹੀਆ ਜਾਂ ਜਿਹੜੇ ਫੋਰਟਿਸ ਜਾਂ ਮਦੰਤਾ, ਇਹਨਾਂ ਦੇ ਬਰਾਬਰ ਦਾ ਇੱਕ ਹਸਪਿਟਲ ਸਿੱਖਾਂ ਦੀ ਸੰਸਥਾ ਦਾ ਹੋਏਗਾ, ਜਿਹਦੇ ਚ ਬਹੁਤ ਚੰਗੇ ਫੈਸਿਲਿਟੀਆਂ, ਘੱਟ ਪੈਸਿਆਂ ਦਾ ਇਲਾਜ। ਔਰ ਇਸ ਤੋਂ ਪਹਿਲਾਂ ਇੱਕ ਡਾਇਲਸਿਸ ਸੈਂਟਰ ਜਿਹੜਾ ਬਣਾਇਆ ਸੀ, ਔਰ ਏਸ਼ੀਆ ਦੇ ਵਿੱਚ ਪਹਿਲਾ ਡਾਇਲਸਿਸ ਸੈਂਟਰ ਉਹ ਹੈ ਜਿੱਥੇ ਬਿਲਿੰਗ ਕਾਊਂਟਰ ਨਹੀਂ ਹੈ। ਦਿੱਲੀ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ, ਇਸੇ ਕੰਪਲੈਕਸ ਦੇ ਵਿੱਚ, ਗੁਰੂ ਹਰਕ੍ਰਿਸ਼ਨ ਹਸਪਿਟਲ ਦੇ ਬਿਲਕੁਲ ਨਾਲ ਬਹੁਤ ਵੱਡੀ ਜਗ੍ਹਾ ਹੈਗੀ ਹੈ, ਉੱਥੇ ਇੱਕ ਡਾਇਲਸਿਸ ਸੈਂਟਰ ਬਣਾਇਆ ਗਿਆ। ਔਰ ਡਾਇਲਸਿਸ ਸੈਂਟਰ ਦੇ ਵਿੱਚ ਜਿਹੜੀ ਬਿਲਿੰਗ ਵਾਲੀ ਕਲਰਕ ਹੈ ਜਾਂ ਬਿਲਿੰਗ ਕਾਊਂਟਰ ਹੈ ਉੱਥੇ ਅਵੇਲੇਬਲ ਨਹੀਂ। ਤੁਸੀਂ ਕੋਈ ਵੀ ਪੇਸ਼ੈਂਟ ਤੁਹਾਡੇ ਜਾਣ ਤੁਹਾਨੂੰ ਲੱਗਦਾ ਹੈ ਉਹਦਾ ਇਲਾਜ ਕਰਾਉਣਾ, ਉਹਨੂੰ ਡਾਇਲਸਿਸ ਕਰਾਉਣਾ ਹੈ, ਤਾਂ ਉਹਨੂੰ ਉੱਥੇ ਭੇਜੋ। ਉਹਦਾ ਸਿਰਫ ਰਿਕਾਰਡ ਚਾਹੀਦਾ ਕਿ ਪਹਿਲਾਂ ਉਹਦਾ ਡਾਇਲਸਿਸ ਹੋ ਰਿਹਾ ਜਾਂ ਉਹਨੂੰ ਪ੍ਰੋਬਲਮ ਹੈ, ਹੋਰ ਉਹਦਾ ਕੋਈ ਚੀਜ਼ ਨਹੀਂ ਚਾਹੀਦੀ। ਉਹ ਕਿਤੋਂ ਦਾ ਹੈ, ਕਿਹੜੇ ਧਰਮ ਨਾਲ ਸੰਬੰਧ ਰੱਖਦਾ ਹੈ, ਕੋਈ ਮਤਲਬ ਨਹੀਂ ਉਹਦੇ ਨਾਲ। ਜਦੋਂ ਉੱਥੇ ਬਿਲਿੰਗ ਸੈਂਟਰ ਕਾਊਂਟਰ ਹੀ ਨਹੀਂ ਹੈ ਉਸ ਜਗ੍ਹਾ ਦੇ ਨਾਲ, ਗੁਰੂ ਹਰਕ੍ਰਿਸ਼ਨ ਹਸਪਤਾਲ 13 ਅਗਸਤ ਨੂੰ ਜਦੋਂ ਸ਼ੁਰੂ ਹੋਏਗਾ, ਤਾਂ ਉਦੋਂ ਆਸਟ੍ਰੇਲੀਆ ਦੀ ਸੰਗਤ ਵੱਲੋਂ ਜਿਹੜਾ ਯੋਗਦਾਨ ਪਾਇਆ ਗਿਆ ਉਹਦਾ ਧੰਨਵਾਦੀ ਸਮਾਗਮ ਜਿਹੜਾ ਉਹ ਰੱਖਿਆ ਗਿਆ। ਤੇ ਇਹ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ 13 ਅਗਸਤ ਨੂੰ ਜੇਕਰ ਸਮਾਂ ਹੋਵੇ ਤਾਂ ਤੁਸੀਂ ਵੀ ਇੱਥੇ ਜ਼ਰੂਰ ਇਸ ਸ਼ੁਕਰਾਨਾ ਅਰਦਾਸ ਦੇ ਵਿੱਚ ਹਾਜ਼ਰੀ ਭਰਨ।
ਬਿੱਟਾ ਸਾਹਿਬ, ਇਹ ਮੈਂ ਦੱਸ ਦੇਵਾਂ, ਦੇਵਰਾਜ ਸਿੰਘ ਹੁਣੀ ਕੈਨਿੰਗਵੈਲ ਗੁਰਦੁਆਰਾ ਪਰਥ ਦੇ ਪ੍ਰੈਜ਼ੀਡੈਂਟ ਨੇ, ਅਤੇ ਪਰਥ ਦਾ ਜਿਹੜਾ ਪਹਿਲਾ ਪੁਰਾਤਨ ਗੁਰਦੁਆਰਾ ਹੈ, ਔਰ ਹੋਰ ਵੀ ਗੁਰੂ ਘਰਾਂ ਵੱਲੋਂ ਕਾਫੀ ਸਪੋਰਟ, $1.5 ਲੱਖ ਬੈਨਟ ਸਪ੍ਰਿੰਗ ਵੱਲੋਂ ਵੀ ਗਏ ਨੇ, ਸ਼ਾਇਦ ਉਹ ਯੂਨਾਈਟਿਡ ਸਿੱਖ ਦੇ ਥਰੂ ਗਏ ਨੇ। ਸੋ $1 ਮਿਲੀਅਨ ਇੰਡੀਆ ਨੂੰ ਦਿੱਤਾ ਸੀ ਵੈਸਟਰਨ ਆਸਟ੍ਰੇਲੀਆ ਨੇ, ਸਰਕਾਰ ਨੇ, ਜਿਹੜਾ ਕਿ ਇਹਨਾਂ ਸੰਸਥਾਵਾਂ ਨੂੰ ਦਿੱਤਾ ਗਿਆ ਖਰਚਣ ਲਈ। ਥੋੜ੍ਹੀ ਆਪਣੀ ਫੰਡ ਰੇਜ਼ਿੰਗ ਵੀ ਕੀਤੀ ਹੈ। ਸੋ ਉਹ ਇੰਡੀਆ 'ਚ ਇਹਨਾਂ ਨੇ ਨੋਮੀਨੇਟ ਕੀਤੇ ਆ ਵੀ ਕਿਹੜੀ ਕਿਹੜੀ ਸੰਸਥਾ ਨੂੰ ਦੇਣੇ ਆ। ਸੋ ਕੈਨਿੰਗਵੈਲ ਗੁਰਦੁਆਰਾ ਸਾਹਿਬ ਨੇ ਨੋਮੀਨੇਟ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਨੂੰ, ਅਤੇ ਕਿਸੇ ਨੇ ਯੂਨਾਈਟਿਡ ਸਿੱਖ ਨੂੰ ਕੀਤਾ। ਸੋ ਇਸ ਤਰ੍ਹਾਂ ਹੋਰ ਵੀ ਕਈ ਸੰਸਥਾਵਾਂ ਨੇ ਉੱਥੇ ਪੈਸੇ ਗਏ ਨੇ। ਸੋ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਹੀ ਇਹ ਮਦਦ ਕੀਤੀ ਗਈ ਹੈ, ਬਹੁਤ ਵਧੀਆ ਉਪਰਾਲਾ ਹੈ, ਅਤੇ ਨਾਲ ਸਾਡੀਆਂ ਸਿੱਖ ਸੰਗਤਾਂ ਨੇ ਵੀ ਕੀਤਾ। ਮੈਨੂੰ ਯਾਦ ਹੈ ਕਿ ਇੱਕ ਗੁਰੂ ਘਰ ਦੇ ਉਹ ਵੀ ਸਾਡੇ ਸਲਾਹ ਮਸ਼ਵਰੇ ਲਈ ਹੋਈ ਸੀ ਗੱਲਬਾਤ, ਅਤੇ ਉਹਨਾਂ ਨੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਕੀਤੀ ਹੈ ਆਪਣੀ ਫੰਡ ਰੇਜ਼ਿੰਗ ਕਰਕੇ। ਸੋ ਕਾਫੀ ਮਦਦ ਇੱਧਰੋਂ ਗਈ ਹੈ ਕੋਵਿਡ ਦੇ ਮਾਮਲੇ ਵਿੱਚ, ਜਿਹੜਾ ਪਿੱਛੇ ਜਿਹੇ ਕਾਫੀ ਫੈਲਿਆ ਸੀ। ਕੋਵਿਡ ਇੰਡੀਆ ਦਾ ਹਾਲ ਪੁੱਛਾਂਗੇ, ਪਰ ਪਹਿਲਾਂ ਇਹ ਦੱਸੋ ਕਿ ਸਿੱਧੂ ਦਾ ਕੋਈ ਹੋਇਆ ਸੈਟਲਮੈਂਟ ਹੋਈ ਕਾਂਗਰਸ ਪਾਰਟੀ 'ਚ ਕਿ ਹਜੇ ਵੈਸੇ ਹੀ ਹੈ, ਕੈਪਟਨ ਸਾਹਿਬ ਦੀ ਚੱਲ ਰਹੀ ਹੈ?
ਹਾਂਜੀ, ਹਲੇ ਤਾਂ ਨਵਜੋਤ ਸਿੰਘ ਸਿੱਧੂ, ਜਿੱਦਾਂ ਪਿਛਲੇ ਵਾਰੀ ਵੀ ਆਪਣੀ ਗੱਲ ਹੋਈ ਸੀ, ਹਲੇ ਤਾਂ ਉਹਦਾ ਜੀ ਉਹ ਕਹਿੰਦੇ ਜਸ਼ਨੇ ਮੁਹੱਬਤ ਜਾਂ ਜਸ਼ਨੇ ਪਾਰਟੀ ਨਹੀਂ ਖਤਮ ਹੋਇਆ, ਅਜੇ ਤਾਂ ਉਹ ਟਾਈਮ ਜਦੋਂ ਪੀਰੀਅਡ ਲੱਗ ਜਾਏਗਾ, ਕਿਉਂਕਿ ਹਲੇ ਤਾਂ ਉਹਨੂੰ ਖੁਸ਼ੀ ਬਹੁਤ ਹੈ, ਢੋਲ ਢਮੱਕੇ ਵਾਲੇ ਨਾਲ ਫਿਰਦੇ ਆ, ਵੀਡੀਓ ਮੂਵੀ ਗਾਣੇ ਨਾਲ ਫਿਰਦੇ ਆ, ਇੱਧਰੋਂ ਥੋੜਾ ਜਿਹਾ ਵਿਹਲਾ ਹੋਊਗਾ ਤਾਂ ਫੇਰ ਕੁਛ ਹੋ ਸਕਦਾ ਵੀ ਉਹ ਦੇਖੇ। ਹਲੇ ਤਾਂ ਉਹ ਸ਼ੁਰੂ ਕੀਤਾ ਉਹਨੇ, ਪਟਿਆਲੇ ਤੋਂ ਮੱਥੇ ਟੇਕਣੇ ਸ਼ੁਰੂ ਕੀਤੇ ਆ, ਕੱਲ ਰੋਜ਼ਾ ਸ਼ਰੀਫ ਸਰਹੰਦ ਸੀਗਾ ਮੰਦਰ ਦੇ ਵਿੱਚ, ਔਰ ਮਸਜਿਦ ਦੇ ਵਿੱਚ ਵੀ ਉਹਨੇ ਮੱਥਾ ਟੇਕਿਆ।
ਵੈਸੇ ਬਿੱਟਾ ਸਾਹਿਬ, ਇੱਕ ਕਿਸੇ ਨੇ ਕਟਾਕਸ਼ ਵੀ ਕਸਿਆ ਸੀ ਕਿ ਜਿੰਨੇ ਬਾਬਿਆਂ ਨੂੰ ਜਿੰਨੇ ਥਾਵਾਂ ਨੂੰ ਸਿੱਧੂ ਜੋੜਾ ਮੰਨਦਾ ਆ ਵੀ ਜੇ ਇਹਨਾਂ ਨੂੰ ਚੀਫ ਮਿਨਿਸਟਰ ਬਣਾਤਾ ਤੇ ਪਹਿਲੀ ਟਰਮ ਤਾਂ ਸੁੱਖਾਂ ਲਾਉਣ ਚ ਲੰਕਣ ਲੈਣੀ ਆ ਮੱਥੇ ਟੇਕ
ਸੁੱਖਾਂ ਲਾਉਣ ਚ ਵੀ ਤੇ ਇੱਕ ਜਿਵੇਂ ਜਿਵੇਂ ਅੱਜ ਕੱਲ ਹੁਣ ਸਹਿਕਾਰਤਾ ਵਿਭਾਗ ਨੀ ਬਣਾਇਆ ਮੋਦੀ ਸਾਹਿਬ ਨੇ
ਪੰਜਾਬੀ ਚ ਨਾ ਰੱਖੋ ਸੁੱਖਾਂ ਲਾਉਣ ਮਹਿਕਮਾ ਤੇ ਬਾਕੀ ਇਹ ਆ ਵੀ ਜਿਹੜਾ ਬਿਜਲੀ ਦਾ ਵੀ ਰੌਲਾ ਪੈਂਦਾ ਆ ਸੁਖਬੀਰ ਬਾਦਲ ਹੁਣੀ ਵੀ ਆਪਣੇ ਬਿਆਨ ਦੇ ਰਹੇ ਨੇ ਕਿ ਬਿਜਲੀ ਦੀ ਇਹਨਾਂ ਨੇ ਹੁਣ ਇਹਨਾਂ ਨੂੰ ਯਾਦ ਆ ਗਿਆ ਕੰਟਰੈਕਟ ਦੇਖੇ ਇਹਨਾਂ ਨੇ ਆਹ ਦੇਖਿਆ ਇਹ ਕੀ ਮਾਜਰਾ ਚੱਲ ਰਿਹਾ ਹੁਣ ਬਿਜਲੀ ਦੇ ਮਾਮਲੇ 'ਚ ਬਿਜਲੀ ਆਉਣ ਲੱਗ ਪਈ ਵੈਸੇ ਵੈਸੇ ਪਿੱਛੇ ਜੇ ਗਈ ਆ 15 ਕੁ ਦਿਨ
ਬਿਜਲੀ ਦੀ ਪ੍ਰੋਬਲਮ ਰਹੀ ਹੈ ਜੀ ਕਾਫੀ ਕਿਉਂਕਿ ਜਿਹੜੇ ਥਰਮਲ ਪਾਵਰ ਪਲਾਂਟ ਹੈ ਤਲਵੰਡੀ ਸਾਬੋ ਵਾਲੇ 2 ਯੂਨਿਟ ਟ੍ਰਿਪ ਕਰ ਗਏ ਸੀ ਬੰਦ ਹੋ ਗਏ ਸੀ ਤਕਨੀਕੀ ਉਹਦੇ 'ਚ ਨੁਕਸ ਪੈ ਗਿਆ ਸੀਗਾ ਬੜਾ ਬੁਰਾ ਹਾਲ ਰਿਹਾ ਲੋਕਾਂ ਨੇ ਬੜੇ ਧਰਨੇ ਮੁਜ਼ਾਹਰੇ ਕੀਤੇ ਉਧਰੋਂ ਝੋਨੇ ਦੀ ਲਵਾਈ ਦਾ ਸੀਜ਼ਨ ਆ ਗਿਆ ਸੀਗਾ ਉਧਰੋਂ ਜਿਹੜਾ ਲੋਕਡਾਊਨ ਕਰਕੇ ਬੱਚੇ ਵੀ ਘਰਾਂ 'ਚ ਸੀ ਮੌਸਮ ਵੀ ਤੁਹਾਨੂੰ ਪਤਾ ਹੁੰਮਸ ਵਾਲਾ ਹੋ ਗਿਆ ਸੀ ਲੇਕਿਨ ਸਰਕਾਰ ਨੇ ਬੈਂਕਿੰਗ ਸਿਸਟਮ ਬਣਾਈ ਕੋਈ ਬਿਜਲੀ ਇੱਧਰ ਉੱਧਰੋਂ ਖਰੀਦੀ ਡਿਮਾਂਡ ਸਪਲਾਈ ਦਾ ਜਿਹੜਾ ਖੱਪਾ ਉਹ ਬਹੁਤ ਵੱਧ ਗਿਆ ਸੀ ਹੁਣ ਬਾਰਿਸ਼ਾਂ ਹੋਣ ਕਰਕੇ ਸਰਕਾਰ ਨੂੰ ਕੁਛ ਸੁੱਖ ਦਾ ਸਾਹ ਆਇਆ ਲੇਕਿਨ ਜਿਹੜੇ ਕੰਟਰੈਕਟ ਕੀਤੇ ਨੇ ਉਹਦੇ 'ਚ ਇੱਕ ਐਗਰੀਮੈਂਟ ਹੈ ਉਹ ਐਗਰੀਮੈਂਟ ਦੇ ਵਿੱਚ ਸਾਫ਼ ਲਿਖਿਆ ਜੇ ਤੁਸੀਂ ਕੰਟਰੈਕਟ ਰੱਦ ਕਰਦੇ ਹੋ ਤਾਂ ਤੁਹਾਨੂੰ ਬਿਜਲੀ ਕੰਪਨੀਆਂ ਨੂੰ 25,000 ਕਰੋੜ ਰੁਪਈਆ ਜੁਰਮਾਨਾ ਦੇਣਾ ਪਏਗਾ ਉਹ ਜੁਰਮਾਨਾ ਸਾਡੀ ਜੇਬ 'ਤੇ ਹੀ ਪੈਣਾ ਹੈ ਸਰਕਾਰ ਨੇ ਤਾਂ ਤੁਹਾਨੂੰ ਪਤਾ ਵੀ ਆ 6 ਮਹੀਨੇ ਰਹਿ ਗਏ ਇਹ ਤਾਂ ਆਪਦੀ ਉਹ ਕਹਿੰਦੇ ਚੱਕ ਕੇ ਡੰਡਾ ਡੋਰੀ ਤੇ ਇਹ ਤਾਂ ਅਗਲੇ ਘਰੇ ਹੋ ਜਾਣਗੇ ਜਿਹਨਾਂ ਤੋਂ ਕੋਈ ਫਰਕ ਨੀ ਪੈਣਾ ਫਰਕ ਪਏਗਾ ਆਮ ਲੋਕਾਂ ਨੂੰ ਜਿਹੜੇ 3 ਲੱਖ ਕਰੋੜ ਦਾ ਕਰਜ਼ਾ ਪਹਿਲਾਂ ਚੱਲ ਰਹੇ ਨੇ ਤੇ ਹੁਣ 25,000 ਕਰੋੜ ਦਾ ਕਰਜ਼ਾ ਸਾਨੂੰ ਜਿਹੜਾ ਹੋਰ ਲੈਣਾ ਪਏਗਾ ਜਾਂ ਜੁਰਮਾਨਾ ਦੇਣਾ ਪਏਗਾ ਪਿਛਲੀ ਸਰਕਾਰ ਜਦੋਂ ਜਾ ਰਹੀ ਸੀ ਤੇ 31,000 ਕਰੋੜ ਰੁਪਈਏ ਦਾ ਜਿਹੜਾ ਇਹਨਾਂ ਨੇ ਫੰਡ ਹੈ ਲੋਨ ਹੈ ਉਹ ਰਾਤੋ ਰਾਤ ਲੈ ਲਿਆ ਸੀਗਾ ਫੂਡ ਦੇ ਬਦਲੇ ਜਦੋਂ ਹਾਲਾਂਕਿ ਇਲੈਕਸ਼ਨ ਹੋ ਰਹੀ ਸੀ ਇਲੈਕਸ਼ਨ ਹੋਣ ਦੇ ਨਾਲ ਨਾਲ ਹੀ ਇਹਨਾਂ ਨੇ ਲੈ ਲਿਆ ਸੀ ਤੇ ਉਦੋਂ ਚਰਚਾ ਇਹ ਸੀ ਵੀ ਜਿਹੜੀ ਵੀ ਸਰਕਾਰ ਆਊਗੀ ਉਹਦੀਆਂ ਲੱਤਾਂ ਗਾਰੇ 'ਚ ਹੋਣਗੀਆਂ ਇੰਨੀ ਜ਼ਿਆਦਾ ਉਲਝੀ ਹੋਊਗੀ ਇੰਨੀ ਜ਼ਿਆਦਾ ਬੁਰੀ ਤਰ੍ਹਾਂ ਫਸੀ ਹੋਊਗੀ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਹਿੱਕ ਥਾਪੜ ਕੇ ਕਹਿੰਦੇ ਰਹੇ ਹੈ ਵੀ 10 ਦਿਨ ਸਾਨੂੰ ਫੜਾਓ ਸਰਕਾਰ ਅਸੀਂ ਤੁਹਾਨੂੰ ਖਜ਼ਾਨਾ ਭਰ ਕੇ ਦਿਖਾਉਣੇ ਹੈ ਸਾਡੇ ਕੋਲ ਜਾਦੂ ਦੀ ਛੜੀ ਹੈਗੀ ਹੈ ਕੈਪਟਨ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਇੰਨਾ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਥੋੜੇ ਜਿਹੇ ਨੀਂਦ ਤੋਂ ਜਾਗੇ ਨੇ ਰਾਣਾ ਸੋਢੀ ਦੇ ਖਿਲਾਫ਼ ਵੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਸਾਧੂ ਸਿੰਘ ਧਰਮਸੋਤ ਬਾਰੇ ਵੀ CBI ਨੇ ਨੋਟਿਸ ਦੇ ਦਿੱਤਾ ਜਿਹੜਾ 68-67 ਕਰੋੜ ਰੁਪਏ ਦਾ ਸਕਾਲਰਸ਼ਿਪ ਦਾ ਪੈਸਾ ਕੇਂਦਰ ਸਰਕਾਰ ਨੇ ਭੇਜਿਆ ਸੀਗਾ ਉਹਦੀਆਂ ਵੀ ਜਿਹੜੀਆਂ ਚੂਣਾ ਹਿੱਲਣ ਦੀ ਸੰਭਾਵਨਾ ਹੈਗਾ ਹੁਣ ਇਹ ਵੀ ਚਰਚਾ ਹੋ ਰਹੀ ਹੈ ਵੀ ਸਾਧੂ ਸਾਧੂ ਹੈ ਜਾਂ ਸਾਧੂ ਵਾਕਈ ਕੁੱਝ ਨਾ ਕੁੱਝ ਕਾਲੇ ਦਾਲ ਦੇ ਵਿੱਚ ਇਹ ਵੀ ਪਤਾ ਲੱਗੇਗਾ ਕੱਲ ਪਹਿਲੀ ਵਾਰੀ ਹੋਇਆ ਮੈਂ ਤਾਂ ਬੜਾ ਹੈਰਾਨ ਹੋਇਆ ਜਿਹੜਾ ਚੰਡੀਗੜ੍ਹੋਂ ਮੈਸੇਜ ਆਇਆ ਕਿ ਸੁਨਾਮ ਮੁੱਖ ਮੰਤਰੀ ਜਾ ਰਹੇ ਆ ਤੇ ਤੁਸੀਂ ਉਹਨੂੰ ਕਵਰ ਕਰਨ ਦੇ ਲਈ ਆਪਣਾ ਕੈਮਰਾਮੈਨ ਜਾਂ ਆਪਣਾ ਰਿਪੋਰਟਰ ਡਿਪਿਊਟ ਕਰੋ ਮੈਂ 2 ਵਾਰੀ ਮੈਸੇਜ ਚੈੱਕ ਕੀਤਾ ਮੈਂ ਕਿਹਾ ਗਲਤੀ ਨਾਲ ਤਾਂ ਨਹੀਂ ਕਿਤੇ ਮੈਂ ਪੁਰਾਣੇ ਕਿਸੇ 2-3 ਸਾਲਾਂ ਦਾ ਮੈਸੇਜ ਤਾਂ ਨਹੀਂ ਪੜ ਰਿਹਾ ਇਸ ਗੱਲ ਫਿਰ ਮੈਂ ਦੁਬਾਰਾ ਦੇਖਿਆ ਕਿ ਨਹੀਂ ਜੀ ਵਾਕਈ ਕੱਲ ਸੁਨਾਮ ਗਏ ਨੇ ਇਦੋਂ ਪਹਿਲਾਂ ਮੈਂ ਫਿਰੋਜ਼ਪੁਰ ਪਿਛਲੀ ਤਰਨ ਦੇ ਵਿੱਚ ਦੇਖਿਆ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਫਿਰੋਜ਼ਪੁਰ ਪਹੁੰਚੇ ਜਦੋਂ ਰਾਜਨਾਥ ਸਿੰਘ ਮੰਤਰੀ ਸੀਗੇ ਉਦੋਂ ਸ਼ਹੀਦਾਂ ਦੀ ਸ਼ਰਧਾਂਜਲੀ ਸਮਾਗਮ ਹੈ ਜਿਹੜਾ ਹੁਸੈਨੀ ਵਾਲਾ ਔਰ ਉਸ ਤੋਂ ਬਾਅਦ ਪਹਿਲੀ ਵਾਰੀ ਦੇਖਿਆ ਕਿ ਕੈਪਟਨ ਸਾਹਿਬ ਮਹਿਲਾਂ ਚੋਂ ਨਿਕਲੇ ਨੇ ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜੇ ਸਾਰੇ ਪਾਸੇ ਜਾ ਰਿਹਾ ਹੈ ਤੇ ਜਿਹੜੇ ਨਾਲ ਦੇ ਸਲਾਹਕਾਰ ਹੈ ਜਿਹੜੇ ਜਿਹਨਾਂ ਬਾਰੇ ਚਰਚਾ ਚੱਲ ਰਹੀ ਹੈ ਵੀ ਇਹਨਾਂ ਨੂੰ ਘਰੇ ਤੋਰੋ ਔਰ ਪਹਿਲੀ ਵਾਰੀ ਹੋਇਆ ਕਿ MLA ਆਪਣੇ ਮੰਤਰੀਆਂ ਦੇ ਖਿਲਾਫ਼ ਬੋਲ ਰਹੇ ਨੇ ਔਰ MLA ਦੇ ਘਰਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਔਰ ਜਿਹੜੇ ਨਵਜੋਤ ਸਿੰਘ ਸਿੱਧੂ ਨਾਲ MLA ਜਾ ਰਹੇ ਨੇ ਤੇ ਉਹਨਾਂ ਨੂੰ ਦੂਜੇ MLA ਲੰਚ ਬ੍ਰੇਕਫਾਸਟ ਡਿਨਰ ਤੇ ਸੱਦ ਰਹੇ ਨੇ ਇਹ ਚੰਡੀਗੜ੍ਹ ਜਾ ਕੇ ਮੈਂ ਦੇਖਿਆ ਔਰ ਇਹ ਸਰਗਰਮੀ ਜਿਹੜੀ ਹੋਈ ਹੈ ਇਹ ਨਵਜੋਤ ਸਿੰਘ ਸਿੱਧੂ ਕਰਕੇ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਤੁਹਾਡੇ ਮੁਕਾਬਲੇ 'ਚ ਕੋਈ ਨਹੀਂ ਹੁੰਦਾ ਤਾਂ ਤੁਸੀਂ ਅਵੇਸਲੇ ਹੋ ਜਾਂਦੇ ਹੋ ਜਦੋਂ ਤੁਹਾਡੇ ਮੁਕਾਬਲੇ 'ਚ ਕੋਈ ਦੁਕਾਨ ਖੁੱਲ ਜਾਂਦੀ ਹੈ ਜਾਂ ਕੋਈ ਬੰਦਾ ਆ ਜਾਂਦਾ ਹੈ ਤਾਂ ਫਿਰ ਤੁਸੀਂ ਥੋੜੇ ਜਿਹੇ ਸਤਰਕ ਹੋ ਜਾਂਦੇ ਹੋ ਹੁਣ ਇਸ ਕਰਕੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਥੋੜੀ ਹਿਲਜੁਲ ਕਰਨੀ ਸ਼ੁਰੂ ਕੀਤੀ ਹੈ ਕਿ ਜੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੇਰਾ ਚਿਹਰਾ ਨਾ ਰਿਹਾ ਤਾਂ ਮੇਰਾ ਕੀ ਬਣੇਗਾ ਇਹ ਵੀ ਹੋ ਸਕਦਾ ਹੈ ਬਾਕੀ ਜਿੱਦਾਂ ਕਹਿੰਦੇ ਹੁੰਦੇ ਜਦੋਂ ਸਮੁੰਦਰ ਦੇ ਵਿੱਚ ਜਹਾਜ਼ ਡੁੱਬਣ ਲੱਗਦਾ ਹੈ ਤੇ ਚੂਹੇ ਜਿਹੜੇ ਉਹ ਪਹਿਲਾਂ ਛਾਲਾਂ ਮਾਰ ਜਾਂਦੇ ਆ ਹੁਣ ਜਿਹੜੇ ਨਾਲ ਬੈਠੇ ਨੇ ਜਿਹੜੇ ਚੂਹੇ ਹੈ ਮੈਨੂੰ ਲੱਗਦਾ ਉਹ ਛਾਲਾ ਮਾਰ ਰਹੇ ਨੇ ਤੇ ਇਸੇ ਕਰਕੇ ਉਹ ਕੈਪਟਨ ਨੂੰ ਜਗਾ ਰਹੇ ਨੇ ਕਿ ਆਪਾਂ ਕੁਝ ਨਾ ਕੁਝ ਕਰੀਏ, ਕੁਛ ਹੱਲਾ ਮਾਰੀਏ।
ਬਿਲਕੁਲ ਬੇਟਾ ਸਾਹਿਬ, ਵੈਸੇ ਹੁਣ ਥੋੜ੍ਹੀ ਹਿਲਜੁਲ ਤਾਂ ਕਰਨੀ ਪੈਣੀ ਹੈ, ਅਤੇ ਉੱਧਰ ਕਾਫੀ ਹਿਲਜੁਲ ਹੋਈ ਸੀਗੀ ਆਪਣੇ ਕੁੰਵਰ ਵਿਜੇ ਪ੍ਰਤਾਪ ਹੁਣੀ ਜਿਹੜੇ ਆਮ ਆਦਮੀ ਪਾਰਟੀ 'ਚ ਗਏ ਸੀ, ਉਹਨਾਂ ਦੀ ਨਹੀਂ ਬਾਅਦ ਦੇ ਵਿੱਚੋਂ ਕੋਈ ਰਿਪੋਰਟ ਆਈ? ਮੇਰਾ ਖਿਆਲ ਉਹ ਸਿੱਧੂ ਦੇ ਮਾਮਲੇ 'ਚ ਦੱਬ ਜਿਹਾ ਗਿਆ ਕੰਮ।
ਹਾਂਜੀ, ਮਾਮਲੇ 'ਚ ਦੱਬ ਵੀ ਗਿਆ ਅਤੇ ਉਹਨਾਂ ਨੂੰ ਇੱਕ ਹਲਕਾ ਦੇ ਦਿੱਤਾ ਗਿਆ ਅੰਮ੍ਰਿਤਸਰ, ਅੰਮ੍ਰਿਤਸਰ ਸ਼ਾਇਦ ਨੌਰਥ ਆਣਾ ਦਾ ਇਲਾਕਾ।
ਅੱਛਾ,
ਉੱਥੋਂ ਉਹਨਾਂ ਨੂੰ ਇਲੈਕਸ਼ਨ ਲਾਉਣ ਦੀ ਤਿਆਰੀ ਹੈ, ਉੱਥੇ ਉਹ ਆਪਣੀ ਕਨਵੈਂਸਿੰਗ ਕਰ ਰਹੇ ਨੇ। ਬਾਕੀ ਇਹ ਹੁੰਦਾ ਕਿ ਅਕਸਰ ਇਹ ਹੁੰਦਾ ਕੋਈ ਵੀ ਪਾਰਟੀ ਹੋਵੇ, ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਬੰਦੇ ਨੂੰ ਲਿਆਂਦਾ ਜਾਂਦਾ ਹੈ ਤਾਂ ਉਹਨੂੰ ਬੜੇ ਵਾਜਿਆਂ ਗਾਜਿਆਂ ਨਾਲ, ਬੈਂਡ ਵਾਜਿਆਂ ਨਾਲ, ਹਾਥੀ ਘੋੜਿਆਂ ਨਾਲ ਲਿਆਂਦਾ ਜਾਂਦਾ ਕਿ ਬੜਾ ਵਧੀਆ ਬੰਦਾ ਅਸੀਂ ਲੱਭ ਕੇ ਲਿਆਂਦੇ ਹਾਂ। ਤੇ ਉਹ ਜਦੋਂ ਤੁਸੀਂ ਫੰਕਸ਼ਨ ਸਮਾਪਤ ਹੋ ਜਾਏ ਨਾ, ਅੱਧੇ ਘੰਟੇ ਬਾਅਦ, ਦੋ ਘੰਟਿਆਂ ਬਾਅਦ, ਚਾਰ ਘੰਟਿਆਂ ਬਾਅਦ, ਤਾਂ ਉਹੀ ਟੈਂਟ ਹੁੰਦਾ, ਉਹੀ ਬੰਦੇ ਹੁੰਦੇ, ਉਹੀ ਥਾਂ ਹੁੰਦੀ ਹੈ, ਤੇ ਉੱਥੇ ਕੁਰਸੀਆਂ ਚੱਕਣ ਨਾਲ ਵੀ ਨਹੀਂ ਲੱਭਦੇ, ਉਹ ਸਾਰਾ ਉਜਾੜ ਪਿਆ ਹੁੰਦਾ। ਸੋ ਇਹ ਕਰਕੇ, ਕਿਉਂਕਿ ਹੁਣ ਨਵੀਂ ਨਵੀਆਂ ਚੀਜ਼ਾਂ ਆ ਰਹੀਆਂ ਹਰ ਰੋਜ਼, ਹੁਣ ਸਾਡੇ ਹਲਕੇ ਦੇ ਵਿੱਚੋਂ ਵੀ ਇੱਥੋਂ ਸਰ ਜਹੇਦਰ ਜਗਦੇਵ ਸਿੰਘ ਖੁੱਡੀਆ ਮੈਂਬਰ ਪਾਰਲੀਮੈਂਟ ਹੁੰਦੇ ਸਨ, ਉਹਨਾਂ ਦੇ ਬੇਟੇ ਨੂੰ ਜੁਆਇਨ ਕਰਾਇਆ, ਜਿੱਥੋਂ ਕੈਪਟਨ ਅਮਰਿੰਦਰ ਸਿੰਘ ਟਿਕਟ ਲੜ ਕੇ ਗਏ ਸੀ ਲੰਬੀ, ਜਿੱਥੇ ਉਹਨਾਂ ਦੀ ਵਾਰੀ ਸੀ। ਤੋ ਹੁਣ ਇਸ ਕਰਕੇ ਇਹ ਇਹ ਹਾਲਾਤ ਜਿਹੜੇ ਨੇ, ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀ ਜਿਹੜੀ ਗੱਲ ਚੱਲ ਰਹੀ ਹੈ, ਪਿੱਛੇ ਵੀ ਚੱਲ ਰਿਹਾ ਸੀਗਾ ਕਿ ਢੀਂਡਸਾ ਸਾਹਿਬ ਨਾਲ ਸਮਝੌਤਾ ਹੋ ਰਿਹਾ, ਢੀਂਡਸਾ ਸਾਹਿਬ ਨੇ ਵੀ ਕਿਹਾ ਸੀਗਾ ਕਿ ਹਾਂਜੀ ਅਸੀਂ ਕਾਂਗਰਸ ਤੇ ਬੀਜੇਪੀ ਦੇ ਬਿਨਾਂ ਕਿਸੇ ਨਾਲ ਵੀ ਸਮਝੌਤਾ ਕਰ ਸਕਦੇ ਹਾਂ। ਬਾਅਦ ਦੇ ਵਿੱਚ ਰਾਘਵ ਚੱਡਾ ਨੇ ਆ ਕੇ ਉੱਥੇ ਪੋਚਾ ਫੇਰ ਦਿੱਤਾ, ਉਹਨਾਂ ਨੇ ਆਖਿਆ ਕਿ ਜੇ ਸਾਡੀ ਪਾਰਟੀ ਚ ਤੁਸੀਂ ਰਲੇਵਾ ਕਰਨਾ ਤਾਂ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਅਸੀਂ ਤੁਹਾਡੇ ਨਾਲ ਸਮਝੌਤਾ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਕਿਹਾ ਕਿ ਕੱਲ ਉਹਨਾਂ ਦਾ ਬਿਆਨ ਆ ਰਿਹਾ ਸੀ ਢੀਂਡਸਾ ਸਾਹਿਬ ਦਾ ਕਿ ਸਾਡੀ ਪਾਰਟੀ 117 ਸੀਟਾਂ ਤੇ ਚੋਣ ਲੜੇਗੀ, ਤੇ ਮੈਂ ਸੋਚ ਰਿਹਾ ਸੀਗਾ, ਮੈਂ ਕਿਹਾ ਵੀ ਇਸ ਵਾਰੀ ਤਾਂ ਟਿਕਟਾਂ ਵੰਡਣ ਵਾਲੇ ਪਾਰਟੀਆਂ ਜ਼ਿਆਦਾ ਹੈ, ਇਲੈਕਸ਼ਨ ਲੜਨ ਵਾਲੇ ਘੱਟ ਹੈ। ਬੀਜੇਪੀ ਵਾਲੇ ਵੀ ਕਹਿੰਦੇ ਵੀ 117 ਤੇ ਅਸੀਂ ਲੜਨਾ ਹੈ, ਤੇ ਢੀਂਡਸਾ ਸਾਹਿਬ ਵੀ ਕਹਿੰਦੇ 117 ਤੇ ਲੜਨਾ, ਇਹ ਸੀਟਾਂ ਖਾਲੀ ਪਈਆਂ, ਇਹਦੇ ਲਈ ਜੇ ਕੋਈ ਚਾਹਵਾਨ ਹੋਵੇ, ਕੋਈ 10-20-50 ਲੱਖ ਰੁਪਇਆ ਲਾਉਣ ਦਾ ਇੱਛੁਕ ਹੋਵੇ, ਉਹਦੇ ਲਈ ਦੋ ਜਿਹੜੀਆਂ ਦੋ ਮਤਲਬ ਦੋ ਘਰਾਂ ਦੀਆਂ ਸੀਟਾਂ ਇਕੱਠੀਆਂ ਹੀ ਮਿਲ ਸਕਦੀਆਂ। ਕਿ ਜੇ ਮੰਨ ਲਓ ਮੈਨੂੰ ਤੁਸੀਂ ਕਹਿ ਲਵੇ ਤੂੰ ਬਈ ਬੀਜੇਪੀ ਤੋਂ ਲੜ ਲਾ, ਮੈਂ ਕਹਿੰਦਾ ਜੀ ਢੀਂਡਸੇ ਵਾਲੇ ਵੀ ਫਿਰਦੇ ਨਾਲ, ਤੇ ਮੇਰੀ ਘਰ ਵਾਲੀ ਨੂੰ ਢੀਂਡਸੇ ਵਾਲੀ ਟਿਕਟ ਦੇ ਦਿੰਦੇ ਹਾਂ, ਪ੍ਰਚਾਰ ਤਾਂ ਅਸੀਂ ਦੋਨੇ ਕਰੀ ਜਾਵਾਂਗੇ, ਫੰਡ ਤੁਸੀਂ 5 ਦੀ ਥਾਂ ਦੇ 10 ਰੁਪਏ ਭੇਜ ਦਿਓ। ਸੋ ਇਸ ਕਰਕੇ ਇਹ ਵੀ ਹੋ ਸਕਦਾ ਹੈ, ਜਿਹਨੂੰ ਜਿਹਨੂੰ ਕੋਈ ਟਿਕਟ ਇੱਛੁਕ ਹੈਗੇ ਹੈ ਪਾਰਟੀ ਦੇ ਚੋਣ ਲੜਨ ਦੇ, ਪਹਿਲਾਂ ਕਹਿੰਦੇ ਹੁੰਦੇ ਸੀ ਵੀ ਆਜ਼ਾਦ ਨਹੀਂ ਲੜਨਾ, ਪਾਰਟੀ ਦੇ ਸਿੰਬਲ ਤੇ ਲੜਨਾ ਹੈ, ਹੁਣ ਦੋ ਪਾਰਟੀਆਂ ਸਾਡੇ ਕੋਲ ਅਵੇਲੇਬਲ ਹੈਗੀਆਂ ਪੰਜਾਬ ਚ, ਜੇ ਕੋਈ ਇੱਛੁਕ ਹੋਵੇ ਤਾਂ।
ਠੀਕ ਹੈ ਜੀ, ਬੱਟਾ ਸਾਹਿਬ ਰਹਿਣੇ ਦਿੰਦੇ ਆਪਾਂ ਤਾਂ, ਮੈਂ ਕਹਿੰਦਾ ਆਪਾਂ ਤਾਂ ਖ਼ਬਰਾਂ ਦਿੰਦੇ ਹੀ ਚੰਗੇ ਲੱਗਦੇ, ਗੱਲਾਂ ਬਾਤਾਂ ਕਰਦੇ ਹੀ ਔਖਾ ਕੰਮ ਹੈ। ਸਾਡੇ ਨਾਲ ਰਵਿੰਦਰ ਧਨੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਰਾਜਨਦੀਪ ਕੈਨਬਰਾਲੇ ਵੀ ਜੁੜੇ ਨੇ, ਗੁਰਪ੍ਰੀਤ ਗਿੱਲ ਜੁੜੇ ਨੇ, ਜਗਤਾਰ ਭਾਅ ਜੀ ਸਾਡੇ ਨਾਲ ਹੋਂਗਕੋਂਗ ਤੋਂ ਵਿਚਾਰ ਸਾਂਝਾ ਕਰ ਰਹੇ ਸੀ। ਕਦੇ ਵੀ ਆਪਣੇ ਸ਼ਬਦ ਆਪਣੇ ਮੂਡ 'ਚ ਨਾ ਮਿਕਸ ਕਰੋ, ਮੂਡ ਚੇਂਜ ਕਰਨ ਦੇ ਬਹੁਤ ਤਰੀਕੇ ਨੇ ਪਰ ਬੋਲੇ ਹੋਏ ਸ਼ਬਦ ਕਦੇ ਵੀ ਬਦਲੇ ਨਹੀਂ ਜਾ ਸਕਦੇ। ਜੀ ਬਿਲਕੁਲ, ਬਹੁਤ ਵਧੀਆ ਵਿਚਾਰ, ਥੈਂਕ ਯੂ ਜੀ ਬਹੁਤ ਬਹੁਤ। ਰਾਜਨਦੀਪ ਕੈਨਬਰਾਲੇ ਕਹਿ ਰਹੇ ਨੇ ਕਿ ਕੋਈ ਅਪਡੇਟ ਬਰਜਿੰਦਰ ਸਿੰਘ ਪਰਵਾਨਾ ਬਾਰੇ ਜੀ, ਕੋਈ ਹੈ ਉਹ ਕਿਸੋ?
ਹਾਂਜੀ, ਉਹਨਾਂ ਦੀ ਹਾਲੇ ਜ਼ਮਾਨਤ ਨਹੀਂ ਹੋਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਵਾਏ ਨੇ, ਉਹਨਾਂ ਦੇ ਹੱਕ ਦੇ ਵਿੱਚ ਗੱਲ ਵੀ ਕੀਤੀ ਹੈ। ਮਨਜਿੰਦਰ ਸਿੰਘ ਸਰਸਾ ਦਾ ਮੈਂ ਵੀ ਉਹਨਾਂ ਨਾਲ ਸੰਪਰਕ ਕੀਤਾ ਸੀ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਐਫਰਟ ਕਰ ਰਹੇ ਹਾਂ, ਉਹਨਾਂ ਦੇ ਖਿਲਾਫ ਕੋਈ ਏਡਾ ਵੱਡਾ ਜੁਰਮ ਤਾਂ ਨਹੀਂ ਗਾ, ਲੇਕਿਨ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ, ਇਸ ਤਰ੍ਹਾਂ ਦਾ ਤਣਾਅ ਪੈਦਾ ਕਰਨਾ ਚਾਹੁੰਦੇ, ਜਿਹਦੇ ਨਾਲ ਹਿੰਦੂ ਸਿੱਖ ਭਾਈਚਾਰੇ ਜਿਹੜੀ ਏਕਤਾ ਹੈਗੀ ਇਹਨੂੰ ਸੱਟ ਮਾਰੀ ਜਾ ਸਕੇ। ਇੱਕ ਨਵਾਂ ਜਿਹੜਾ ਅਸਲ ਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵਾਂ ਟ੍ਰੈਂਡ ਚੱਲ ਪਿਆ ਨਾ, ਵਿਊ ਦਾ, ਲਾਈਕਸ ਦਾ, ਜਿਹੜਾ ਮੈਨੂੰ 10 ਸਾਲਾਂ ਬਾਅਦ ਸਮਝ ਲੱਗੀ ਹੈ, ਮੈਨੂੰ ਵੀ ਹੁਣੇ ਸਮਝ ਲੱਗੀ ਹੈ, ਪਹਿਲਾਂ ਮੈਨੂੰ ਵੀ ਨੀ ਸਮਝ ਸੀ ਇਹਦੀ, ਉਹ ਇੱਕ ਬੜਾ ਮਾੜਾ ਰੁਝਾਨ ਹੋ ਗਿਆ। ਟਾਈਟਲ ਕੁਝ ਹੋਰ, ਵਿੱਚ ਕੁਛ ਹੋਰ, ਤੇ ਤੁਸੀਂ ਆਪਣੇ ਇਸ ਚੱਕਰ ਦੇ ਵਿੱਚ ਇਹ ਇਹ ਬਹੁਤ ਮਾੜਾ ਰੁਝਾਨ ਹੈਗਾ। ਸੋ ਇਸ ਤਰ੍ਹਾਂ ਦੀਆਂ ਵੀਡੀਓ ਚੱਕ ਚੱਕ ਕੇ, ਹੁਣ ਪਰਸੋਂ ਆ ਰਿਹਾ ਸੀਗਾ ਕਿ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਸਾਨੂੰ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਚਾਹੀਦਾ, ਅਸੀਂ 50 ਸਾਲਾਂ ਤੋਂ ਪਿੱਛੇ ਤੱਕ ਦਿੱਤੇ ਗਏ, ਪੀੜੇ ਗਏ, ਉਹ ਹੋ ਗਿਆ। ਸੋ ਇਹ ਗੱਲਾਂ ਇਹ ਇਹ ਬੜੀਆਂ ਗਲਤ ਗੱਲਾਂ ਹੋ ਗਈਆਂ ਨੇ, ਅਸੀਂ ਕਿਸੇ ਦੇ ਖਿਲਾਫ਼ ਨਹੀਂ, ਲੇਕਿਨ ਇੱਕ ਧਰਮ ਦੇ ਇੱਕ ਫਿਰਕੇ ਦੇ ਇਸ ਤਰ੍ਹਾਂ ਨਹੀਂ ਹੋ ਸਕਦਾ। ਸਾਡੀ ਭਾਈਚਾਰਕ ਸਾਂਝ ਰਹੀ ਹੈ, ਜਦੋਂ ਸਕੂਲਾਂ ਚ ਪੜ੍ਹਦੇ ਸੀ ਉਦੋਂ ਸਾਨੂੰ ਨਹੀਂ ਪਤਾ ਹੁੰਦਾ ਸੀ ਵੀ ਕਿਹੜੀ ਜਾਤ ਦਾ ਕਿਹੜੇ ਧਰਮ ਦਾ ਕਿਹੜਾ ਬੰਦਾ ਹੈਗਾ। ਕਈ ਵਾਰੀ ਸ਼ਰਮੇ ਵੀ ਗਈ ਅਸੀਂ ਦੇਖਿਆ ਪੱਗ ਬੰਨਦੇ ਆ, ਕਈ ਸਾਡੇ ਮੁਸਲਿਮ ਭਾਈਚਾਰੇ ਦੇ ਵੀ ਲੋਕ ਹੈਗੇ ਆ ਜਿਹਨਾਂ ਨਾਲ ਸਾਡੀ ਸਾਂਝ ਹੈਗੀ ਹੈ, ਸਾਨੂੰ ਬਾਅਦ ਚ ਪਤਾ ਲੱਗਿਆ। ਪਰ ਇਹ ਨਵਾਂ ਜਿਹੜਾ ਟ੍ਰੈਂਡ ਚੱਲ ਪਿਆ ਹੁਣ ਬਲਜਿੰਦਰ ਸਿੰਘ ਪਰਵਾਨਾ ਦੇ ਵੀ ਇਸੇ ਕਰਕੇ ਉਹਨਾਂ ਦੇ ਉੱਤੇ ਜਿਹੜੀ ਇਹ ਨਵੀਂ ਅਮੈਂਡਮੈਂਟ ਜਾਂ ਨਵੀਆਂ ਧਾਰਾਵਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਤਾਂ ਜੀ ਕੱਟੜਵਾਦੀ ਹੈ, ਉਹ ਤਾਂ ਜੀ ਦੇਸ਼ ਨੂੰ ਵੰਡਣ ਦੀ ਗੱਲ ਕਰਦੇ ਹੈ। ਹਾਲਾਂਕਿ ਕਿਸਾਨੀ ਅੰਦੋਲਨ ਚ ਵੀ ਬਲਜਿੰਦਰ ਸਿੰਘ ਪਰਵਾਨਾ ਨੇ ਬਹੁਤ ਚੰਗਾ ਕੰਮ ਕੀਤਾ, ਔਰ ਕਿਸੇ ਵੀ ਜਗ੍ਹਾ ਦੇ ਉੱਤੇ ਜਦੋਂ ਉਹ ਜਾਂਦੇ ਹੈ ਜਾਂ ਉਹ ਤਰਕ ਨਾਲ ਗੱਲ ਕਰਦੇ ਆ, ਹਾਂ ਠੀਕ ਹੈ ਵੱਖਰੇ ਵੀ ਹੋ ਸਕਦੇ ਹੈ, ਕੁਛ ਧਰਮਾਂ ਦੇ ਵਿੱਚ ਵੱਖਰੇ ਵੱਖਰੀਆਂ ਗੱਲਾਂ ਹੋ ਸਕਦੀਆਂ, ਪਰ ਉਤੇਜਨਾ ਜਾਂ ਤੁਸੀਂ ਗਲਤ ਸ਼ਬਦਾਵਲੀ ਨਾਲ ਕਿਸੇ ਨੂੰ ਇਸ ਤਰ੍ਹਾਂ ਪੈਸੇ ਦੇ ਜ਼ੋਰ ਨਾਲ, ਡੰਡੇ ਦੇ ਜ਼ੋਰ ਨਾਲ ਜਾਂ ਆਪਣੀ ਸਿਆਸੀ ਰੋਟੀਆਂ ਸੇਕਣ ਦੇ ਜ਼ੋਰ ਨਾਲ ਕਿਸੇ ਨੂੰ ਤੁਸੀਂ ਇਹ ਨਹੀਂ ਕਰ ਸਕਦੇ। ਹੁਣ ਇਸੇ ਤਰ੍ਹਾਂ ਹੀ ਜਿਹੜਾ ਗੱਗੂ ਹੈ ਆਪਣੇ ਬਟਾਲੇ ਦੇ ਵਿੱਚ ਜਿਹਦੇ ਚ ਜਿਹਦੇ ਇਲਜ਼ਾਮ ਲੱਗਿਆ ਸੀਗਾ ਕਿ ਪੂਲੇ ਨੂੰ ਮਾਰਿਆ, ਬਾਅਦ ਦੇ ਵਿੱਚ ਉਹ ਬਰੀ ਵੀ ਹੋਇਆ, ਉਸਨੇ ਇੱਕ ਬੜਾ ਅੱਛਾ ਹਾਸਪਿਟਲ ਖੋਲਿਆ, ਉਹਦਾ ਕੰਮ ਜੇ ਤੁਸੀਂ ਦੇਖੋ ਤਾਂ ਉਹ ਬੜਾ ਅੱਛਾ ਕੰਮ ਕਰ ਰਿਹਾ। ਸੋ ਚੰਗੀਆਂ ਗੱਲਾਂ ਵੀ ਹੋ ਰਹੀਆਂ ਨੇ, ਪਰ ਸਮਝ ਨਹੀਂ ਲੱਗ ਰਹੀ ਸਰਕਾਰਾਂ ਦੀ ਇਹ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ। ਹਾਲਾਂਕਿ ਜਿਹੜਾ ਸੋਸ਼ਲ ਮੀਡੀਆ ਤੇ ਵੀ ਥੋੜਾ ਕੰਟਰੋਲ ਹੋਣਾ ਚਾਹੀਦਾ ਹੈ, ਮੈਂ ਇਹ ਸਮਝਦਾ। ਜੇ ਕੰਟਰੋਲ ਨਾ ਹੋਇਆ ਤਾਂ ਆਉਣ ਵਾਲਾ ਸਮਾਂ ਜਿਹੜਾ
ਡਿਟੇਲ ਚ ਗੱਲ ਆਉਣ ਵਾਲੇ ਪ੍ਰੋਗਰਾਮਾਂ ਚ ਕਰਾਂਗੇ। ਬਿੱਟਾ ਸਾਹਿਬ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਸਮਾਂ ਹੋ ਗਿਆ ਹੈ, ਤੇ ਜਾਂਦੇ ਜਾਂਦੇ ਕੋਈ ਅਹਿਮ ਨੁਕਤਾ ਕੋਈ ਗੱਲਬਾਤ।
ਮੰਤਰੀ ਮੰਡਲ ਫੇਰਬਦਲ ਹੋ ਰਿਹਾ ਜੀ ਬੜੀ ਜਲਦੀ, ਇੱਕ ਦੋ ਮੰਤਰੀਆਂ ਦੇ ਪਰ ਪੁੱਤਰੇ ਜਾ ਰਹੇ ਨੇ, ਨਵੇਂ ਮੰਤਰੀ ਲਾਏ ਜਾ ਰਹੇ ਨੇ ਸਰਕਾਰ ਦੇ ਵਿੱਚ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਮਲਾਈ ਖਾਣ ਵਾਲੇ ਅਹੁਦੇ ਹੈ ਉਹ ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਵਿੱਚ ਜਾ ਸਕਦੇ ਨੇ, ਇਸ ਤਰ੍ਹਾਂ ਸ਼ਾਂਤੀ ਹੋ ਸਕਦੀ ਹੈ, ਇਹ ਚਰਚਾ ਹੈਗੀ ਹੈ। ਜੇ ਕਿਸੇ ਮੰਤਰੀ ਸੰਤਰੀ ਨੇ ਉਹਨੂੰ ਕਿਹਾ ਵੀ ਤੁਹਾਨੂੰ ਬੜੀ ਸੇਵਾ ਕਰਾਂਗੇ, ਆਵਾਂਗੇ, ਤੁਹਾਨੂੰ ਬੁਲਾਵਾਂਗੇ, ਮਾੜਾ ਜਿਹਾ ਦੇਖ ਲਿਓ, 10 ਦਿਨ ਰੁਕ ਲਓ,
ਜੀ ਜੀ
ਹੋ ਸਕਦਾ ਉਹਦਾ ਨਾਮ ਕੱਟਿਆ ਜਾਵੇ।
ਜੀ ਜੀ ਥੈਂਕ ਯੂ ਬੇਟਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਮਿਲਦੇ ਅਗਲੇ ਹਫ਼ਤੇ। ਸੋ ਬੇਟਾ ਸਾਹਿਬ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ। ਸੋ ਸ਼ੁਭਕਾਮਨਾਵਾਂ ਸਾਰੇ ਹੀ ਅਥਲੀਟਸ ਨੂੰ, ਪਲੇਅਰਸ ਨੂੰ ਜਿਨ੍ਹਾਂ ਦੇ ਆਸਾਂ ਉਮੀਦਾਂ ਨੇ, ਅਤੇ ਮੈਂ ਵੀ ਪ੍ਰੋਗਰਾਮ ਦੀ ਸਮਾਪਤੀ ਕਰਦਾ ਹਾਂ। ਅਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ 'ਤੇ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ, ਅਤੇ ਇੱਕ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ, ਹੋਰ ਪ੍ਰੋਗਰਾਮ ਜਾਰੀ ਰਹਿਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ, ਸਤਿ ਸ਼੍ਰੀ ਅਕਾਲ।